ਸੰਕੋਚ ਦੇ ਹੋਏ ਆ ਸਤਿਗੁਰਾਂ ਦੀ ਯਾਦ ਉਹਨਾਂ ਦੇ ਆਗਮਨ ਦਿਹਾੜੇ ਦੇ ਅੰਦਰ ਖੁਸ਼ੀਆਂ ਅਨੁਭਵ ਕਰਦੇ ਹੋਏ ਉਹਨਾਂ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਵਾਸਤੇ ਤੇ ਕੁਝ ਰਲ ਮਿਲ ਕੇ ਜਾਣਨ ਪਛਾਣਨ ਵਾਸਤੇ ਵੀ ਉਹ ਮੁਰਸ਼ਿਦ ਕਿਹਾ ਗਿਆ ਸੀ ਜਿਸ ਦੀ ਯਾਦ ਅਜੇ ਤੱਕ ਸਾਡੇ ਦਿਲ ਦੇ ਵਿੱਚ ਇਸ ਤਰ੍ਹਾਂ ਹੈ ਜਿਵੇਂ ਉਹ ਕੱਲ ਹੋ ਕੇ ਹਟੇ ਹੁੰਦੇ ਕਿਉਂਕਿ ਬੰਦਗੀ ਕਰਨ ਵਾਲੇ ਸਦਾ ਸਦਾ ਰਹਿੰਦੇ ਨੇ, ਪਰਮੇਸ਼ਰ ਦੇ ਪਿਆਰੇ ਸਦਾ ਰਹਿੰਦੇ ਨੇ, ਪਰਮੇਸ਼ਰ ਸਦਾ ਰਹਿੰਦਾ, ਗੁਰੂ ਸਦਾ ਰਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਪਹੁੰਚੇ ਹੋ ਇਸ ਥਾਂ ਦੇ ਉੱਤੇ, ਧਿਆਨ ਦੇ ਨਾਲ ਕੁਛ ਵਚਨ ਸਰਵਣ ਕਰਨੇ। ਇਹਦੇ ਵਿੱਚ ਆਇਆ ਕਿ ਸੱਚਾ ਅਮਰ ਗੋਬਿੰਦ ਕਾ, ਆ ਜਿਹੜਾ ਕਲਯੁਗ ਦਾ ਸਮਾਂ ਕੁੱਲ ਖੰਡਾਂ ਬ੍ਰਹਮੰਡਾਂ ਤੇ ਚੱਲ ਰਿਹਾ, ਕੱਲਾ ਨਹੀਂ ਵੀ ਧਰਤੀ ਤੇ ਸਾਡੀ ਤੇ ਜਿੰਨੀ ਕ੍ਰੀਏਸ਼ਨ ਹੈ ਜਿੱਥੇ ਤੱਕ ਵੀ ਧਰਤੀ ਹੈ ਉਹਦੇ ਉੱਤੇ ਜੋ ਰਾਜ ਚੱਲ ਰਿਹਾ ਉਹ ਗੁਰੂ ਨਾਨਕ ਦਾ ਚੱਲ ਰਿਹਾ ਇਸ ਵੇਲੇ। ਸਾਰੀ ਕੁਦਰਤ ਹਰ ਇੱਕ ਜਿੰਨਾ ਵੀ ਹੈ, ਦੇਵੀ ਦੇਵਤੇ ਸਵਰਗ ਲੋਕ ਸਾਰੇ ਉਹਨਾਂ ਦੇ ਹੁਕਮ ਚ ਚੱਲਦੇ ਨੇ, ਕਿਉਂਕਿ ਉਹਨਾਂ ਦਾ ਜੋ ਹੁਕਮ ਹੈ ਜੋ ਸੰਸਾਰ ਵਿੱਚ ਪ੍ਰਗਟ ਹੋਇਆ ਉਹਨਾਂ ਦੇ ਰਾਹੀਂ। ਅਕਾਲ ਪੁਰਖ ਇਹ ਕਹਿੰਦਾ ਵੀ ਇਹ ਮੇਰਾ ਹੁਕਮ ਹੈ, ਗੁਰੂ ਨਾਨਕ ਦੇ ਵਿੱਚ ਹੀ ਹੋ ਕੇ ਮੈਂ ਬੋਲਿਆ, ਗੁਰੂ ਗ੍ਰੰਥ ਸਾਹਿਬ ਮੇਰਾ ਆਪਣਾ ਰੂਪ ਹੈ ਸ਼ਬਦ ਦਾ, ਮੈਂ ਆ ਇਹਦੇ ਵਿੱਚ, ਜਿਹਨੇ ਮੈਨੂੰ ਮਿਲਣਾ ਸ਼ਬਦ ਵਿੱਚ ਮੈਨੂੰ ਟੋਲ ਲਓ, ਨਾਮਾ ਅੰਦਰ ਹਾਂ ਵਸਾਂ ਮੈਂ ਨਾਮ ਦੇ ਅੰਦਰ ਵਸਦਾ। ਐਸੀ ਇੱਕ ਸਾਖੀ ਆਉਂਦੀ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਗਦਾਦ ਦੇ ਪੀਰ ਦੇ ਲੜਕੇ ਨੂੰ ਨਾਲ ਲੈ ਕੇ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਦਿਖਾਉਣ ਵਾਸਤੇ ਉਹਦਾ ਸੰਸਾਰ ਨਿਵਿਰਤ ਕਰਕੇ ਨਾਲ ਲਿਆ, ਉਹ ਜਦੋਂ ਆਕਾਸ਼ ਦੇਖਦਾ ਦੇਖਦਾ ਥੱਕ ਗਿਆ ਤਾਂ ਪਤਾਲ ਵੱਲ ਮਹਾਰਾਜ ਲੈ ਗਏ, ਜਦੋਂ ਪਤਾਲ ਦੇਖਦਾ ਥੱਕ ਗਿਆ ਕਹਿੰਦਾ ਮਹਾਰਾਜ ਹੁਣ ਤਾਂ ਵੱਲ ਨਹੀਂ ਰਿਹਾ ਵਾਪਸ ਚਲੀਏ। ਮਹਾਰਾਜ ਕਹਿੰਦੇ ਬੈਲੋਲ ਤੇਰੇ ਅੱਬਾ ਜਾਨ ਨੇ ਮੰਨਣਾ ਨਹੀਂ ਹੈ ਤੇ ਕੋਈ ਨਿਸ਼ਾਨੀ ਲੈ ਚਲ। ਮਹਾਰਾਜ ਕੀ ਨਿਸ਼ਾਨੀ ਲਈਏ? ਕਹਿੰਦੇ ਵਰਤਣ ਲੈ ਕੋਈ ਸੰਗਤ ਹੋ ਰਹੀ ਹੈ, ਨਮਸਕਾਰ ਕਰਦੇ ਨੇ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ। ਉਹਨੂੰ ਐਂ ਪ੍ਰਤੀਤ ਹੁੰਦਾ ਵੀ ਗੁਰੂ ਨਾਨਕ ਨੂੰ ਇਹ ਤਾਂ ਚੰਗੀ ਤਰ੍ਹਾਂ ਹੀ ਜਾਣਦੇ ਨੇ ਸਾਰੇ, ਇਹ ਕਿਹੜੇ ਆਕਾਸ਼ਾਂ ਚ ਆ ਗਏ, ਕਿਹੜੇ ਬਤਾਲਾ, ਜਿੱਥੇ ਜਾਂਦੇ ਆ ਉੱਥੇ ਹੀ ਸੰਗਤਾਂ ਨੇ, ਉੱਥੇ ਹੀ ਗੁਰੂ ਨਾਨਕ ਸਾਹਿਬ ਦਾ ਆਦਰ ਕਰਦੀਆਂ ਨੇ, ਪਿਆਰ ਕਰਦੇ ਨੇ। ਕੜਾਈ ਲੈ ਲਈ, ਇੱਕ ਬਰਤਨ ਲੈ ਲਿਆ ਬਹੁਤ ਵੱਡਾ, ਜਿਸ ਪਤਾਲ ਚ ਜਾਂਦੇ ਨੇ ਜਿੱਥੇ ਸਤਸੰਗ ਹੋ ਰਿਹਾ ਉੱਥੋਂ ਹੀ ਪ੍ਰਸ਼ਾਦ ਲੈ ਲੈਂਦੇ ਨੇ। ਕਿੰਨੇ ਕਿਸਮ ਦਾ ਪ੍ਰਸ਼ਾਦ ਲੈ ਕੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰੀ ਗਈ, ਪਾਤਸ਼ਾਹ ਹੁਣ ਤਾਂ ਪਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਆਪਾਂ ਨੂੰ, ਕਿਰਪਾ ਕਰ ਹੁਣ ਵਾਪਸ ਚਲੀਏ ਆਪਣੀ ਧਰਤੀ ਦੇ ਉੱਤੇ, ਤੇ ਪਤਾ ਨਹੀਂ ਉਹ ਸਾਰੇ ਮਰ ਮੁਰ ਚੁੱਕੇ ਹੋਣੇ ਆ ਜਿਹਨਾਂ ਨੂੰ ਆਪਾਂ ਛੱਡ ਕੇ ਆਏ ਸੀ। ਮਹਾਰਾਜ ਕਹਿੰਦੇ ਨਹੀਂ, ਇਹ ਕੇਵਲ ਟਾਈਮ ਦਾ ਖੇਲ ਹੈ, ਸਮੇਂ ਦਾ ਖੇਲ ਹੈ, ਉੱਥੇ ਸਮਾਂ ਥੋੜਾ ਜਿਹਾ ਹੀ ਬੀਤਿਆ, ਇੱਥੇ ਬੇਅੰਤ ਸਮਾਂ ਬੀਤਿਆ। ਨੇਤਰ ਖੋਲਦੇ ਨੇ ਕੀ ਦੇਖਦੇ ਨੇ, ਉੱਥੇ ਸਾਰੀ ਉਮਰ ਜਿਵੇਂ ਗੋਲ ਚੱਕਰ ਚ ਬੈਠੇ ਨੇ। ਇਹਨੇ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕਰਨੀ ਸ਼ੁਰੂ ਕਰਤੀ, ਵਲੀ ਅੱਲਾ, ਇਹ ਮੇਰੇ ਅੱਲਾ, ਸੁਬਾਨ ਅੱਲਾ। ਪੀਰ ਦਸਤਗੀਰ ਨੇ ਪੁੱਛਿਆ ਕੁਛ ਦੇਖਿਆ, ਕਹਿੰਦਾ ਅੱਬਾ ਜਾਨ ਇਹ ਮਨੁੱਖ ਨਹੀਂ ਹੈਗੇ, ਇਹ ਤਾਂ ਆਪ ਅੱਲਾ ਤਾਲਾ ਨੇ, ਮੈਂ ਕੁਫਰ ਨਹੀਂ ਬੋਲਦਾ, ਮੈਂ ਸੱਚ ਅੱਖਾਂ ਨਾਲ ਦੇਖ ਕੇ ਬੋਲਦਾ। ਜਿਸ ਬ੍ਰਹਮੰਡ ਚ ਗਿਆ, ਜਿਸ ਧਰਤੀ ਤੇ ਮੈਂ ਗਿਆ, ਜਿੱਥੇ ਵੀ ਆਬਾਦੀ ਹੈ ਉੱਥੇ ਗੁਰੂ ਨਾਨਕ ਦਾ ਰਾਜ ਚੱਲ ਰਿਹਾ, ਦਰਗਾਹਾਂ ਚ ਚੱਲ ਰਿਹਾ ਗੁਰੂ ਨਾਨਕ ਦਾ ਰਾਜ। ਇਹ ਗੱਲ ਸਮਝਣ ਵਾਲੀ ਹੈ ਸਾਰਿਆਂ ਨੂੰ, ਇਸ ਗੱਲ ਦਾ ਪਤਾ, ਕਿਉਂਕਿ ਸਾਡੀ ਨਿਗਾਹ ਨਹੀਂ ਹੈ ਇਸ ਵੇਲੇ। ਇੱਕ ਪ੍ਰੇਤ ਦੇ ਨਾਲ ਮੇਰਾ ਵਾਹ ਪਿਆ, ਜੋ ਬਹੁਤ ਪੜ੍ਹਿਆ ਲਿਖਿਆ ਸੀ, ਸੁਲੇਮਾਨ ਸੀ ਉਹਦਾ ਨਾਂ, ਉਹਦੇ ਨਾਲ ਜ਼ਿਕਰ ਕਰਦੇ ਹੋਏ ਇਸ ਗੱਲ ਦੇ ਵਿੱਚ ਉਹਨੇ ਕਿਹਾ ਕਿ ਮੈਨੂੰ ਸਿੱਖਾਂ ਦੇ ਘਰ ਦਾ ਜਨਮ ਮਿਲਣਾ ਚਾਹੀਦਾ। ਅਸੀਂ ਕਿਹਾ ਵੀ ਤੂੰ ਮੁਸਲਮਾਨ ਹੈ ਤੇ ਤੈਨੂੰ ਮਹਾਂਪੁਰਸ਼ ਕਹਿੰਦੇ ਨੇ, ਵੀ ਤੇਰੇ ਸੰਸਕਾਰ ਬਣੇ ਹੋਏ ਨੇ, ਤੂੰ ਇਸਲਾਮ ਵਾਲਿਆਂ ਦੇ ਜਾ, ਨਮਾਜ਼ਾਂ ਨਮੂਜ਼ਾਂ ਤੇਰੇ ਹੁਣੇ ਯਾਦ ਨੇ, ਫਿਰ ਛੇਤੀ ਉਹ ਪੜ੍ਹਨ ਲੱਗ ਜਾਏਗਾ। ਕਾਰਨ ਕੀ ਹੈ ਵੀ ਤੂੰ ਸਿੰਘਾਂ ਦੇ ਘਰ ਕਿਉਂ ਜਨਮ ਲੈਣਾ ਚਾਹੁੰਦੇ? ਮੈਨੂੰ ਕਹਿਣ ਲੱਗਿਆ ਗਿੱਲ ਸਾਹਿਬ, ਕਹਿੰਦਾ ਹੁੰਦਾ ਮੈਨੂੰ, ਕਹਿੰਦਾ ਗਿੱਲ ਸਾਹਿਬ ਇਹ ਪਤਾ ਨਹੀਂ ਇਹਨਾਂ ਲੋਕਾਂ ਨੂੰ, ਮੈਨੂੰ ਅਸਮਾਨ ਨਜ਼ਰ ਆ ਰਹੇ ਨੇ ਬਹੁਤ ਸਾਰੇ, ਮੈਂ ਜਿੱਥੇ ਵੀ ਦੇਖਦਾ ਉੱਥੇ ਹੀ ਗੁਰੂ ਨਾਨਕ ਸਾਹਿਬ ਦਾ ਰਾਜ ਹੈ, ਉੱਥੇ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ, ਜਿਹਦਾ ਰਾਜ ਉਹਦਾ ਤੇਜ, ਇਸ ਕਰਕੇ ਮੈਂ ਇਹਨਾਂ ਦੇ ਘਰ ਵਿੱਚ ਜਨਮ ਲੈਣਾ ਚਾਹੁੰਦਾ। ਇਸੇ ਤਰ੍ਹਾਂ ਉਸ ਪੀਰ ਬਹਿਲੋਲ ਨੇ ਆਪਣੇ ਪਿਤਾ ਨੂੰ ਦੱਸਿਆ ਦਸਤਗੀਰ ਨੂੰ ਕਿ ਇਸ ਵੇਲੇ ਗੁਰੂ ਨਾਨਕ ਦੀ ਸੰਗਤ ਥਾਂ ਥਾਂ ਤੇ, ਆਹ ਮੈਂ ਨਿਸ਼ਾਨੀ ਲੈ ਕੇ ਆਇਆ, ਆਹ ਪ੍ਰਸ਼ਾਦ ਦੇਖ ਲੈ ਕਿੰਨੇ ਕਿਸਮ ਦਾ, ਥੋੜਾ ਥੋੜਾ ਕਿਣਕਾ ਕਿਣਕਾ ਪਾ ਕੇ ਆਹ ਵੱਡਾ ਬਰਤਨ ਭਰਿਆ। ਅੱਬਾ ਜਾਨ ਗੱਲ ਨਾ ਕਰ, ਇਹ ਮਨੁੱਖ ਨਹੀਂ ਹੈਗਾ। ਸੋ ਸੱਚਾ ਅਮਰ ਗੋਬਿੰਦ ਕਾ, ਸੁਣ ਗੁਰੂ ਪਿਆਰੇ, ਪਿਆਰਿਆ ਇੱਥੇ ਹੀ ਨਹੀਂ ਹੈ ਗੁਰੂ ਦਸਮੇਸ਼ ਪਿਤਾ ਦਾ, ਇਹ ਤਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨਾਂ ਦਾ ਰਾਜ ਚੱਲ ਰਿਹਾ। ਇੱਕ ਪ੍ਰੇਮੀ ਗੁਰੂ ਮਹਾਰਾਜ ਕੋਲ, ਇੱਕ ਵਪਾਰੀ ਆਇਆ, ਉਹਨੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਚ 2000 ਰੁਪਈਆ ਭੇਟਾ ਕਰੀ। ਮਹਾਰਾਜ ਕਹਿਣ ਲੱਗੇ, ਪੁੱਛ ਲਿਆ, ਕਹਿੰਦੇ ਪ੍ਰੇਮੀਆ ਇਹ 2000 ਰੁਪਈਆ ਕਾਹਦਾ ਦਿੰਦਾ? 2000 ਦਾ ਮਤਲਬ ਹੈ 2 ਲੱਖ ਜਾਂ ਇਸ ਤੋਂ ਵੀ ਵੱਧ ਉਸ ਸਮੇਂ ਦਾ। ਕਹਿੰਦਾ ਮਹਾਰਾਜ ਮੈਂ ਨਿਗਾਹੇ ਪੀਰ ਨੂੰ ਮੰਨਦਾ ਸੀ, ਲਾਲਾਂ ਵਾਲੇ ਨੂੰ, ਸਰਵਰ ਪੀਰ ਨੇ, ਤੇ ਮੈਂ ਵਪਾਰੀ ਹਾਂ, ਮੈਨੂੰ ਬਹੁਤ ਘਾਟਾ ਪੈਣ ਲੱਗ ਗਿਆ, 2 ਲੱਖ ਰੁਪਏ ਮੈਂ ਲਾਏ ਸੀ, ਉਹ 2 ਲੱਖ ਰੁਪਏ ਮੇਰੇ ਉੱਡਦੇ ਜਾਣ, ਕਿਤੇ ਕੋਈ ਠਹਿਰਨ ਦਾ ਥਾਂ ਨਾ ਲੱਭੇ, ਮੇਰੇ ਵਪਾਰ ਚ ਇੰਨਾ ਘਾਟਾ ਪੈਣ ਲੱਗਿਆ। ਉਸ ਵੇਲੇ ਮੈਂ ਸੁਖਣਾ ਸਿੱਖੀ ਪੀਰ ਦੀ, ਲੇਕਿਨ ਮੇਰਾ ਕੰਮ ਰੁਕ ਨਾ ਸਕਿਆ, ਉਹ ਜਿਵੇਂ ਡਾਊਨ ਹੁੰਦਾ ਚਲੇ ਗਿਆ, ਫੇਰ ਸੁਖੀ ਫੇਰ ਨਾ ਹੋਇਆ, ਫੇਰ ਸੁਖੀ ਫੇਰ ਨਾ ਹੋਇਆ। 3 ਵਾਰੀ ਤੇ ਬਾਅਦ ਮੈਂ ਕਿਹਾ, ਪੀਰ ਜੀ ਹੁਣ ਤਾਂ ਆਪਣਾ ਰਿਸ਼ਤਾ ਟੁੱਟਣ ਵਾਲਾ ਪੁਆਇੰਟ ਆ ਗਿਆ, ਮੇਰੀ ਕਮਰ ਟੁੱਟ ਗਈ, ਇੰਨੇ ਘਾਟੇ ਪੈਂਦੇ ਨੇ ਤੇ ਹੁਣ ਮੈਂ ਜਿਉਂਦਾ ਨਹੀਂ ਰਿਹਾ ਸਰ। ਕੋਈ ਜਵਾਬ ਨਾ ਆਇਆ ਉਸ ਵੇਲੇ, ਪਾਤਸ਼ਾਹ ਮੈਂ ਤੇਰੀ ਗੱਦੀ ਵੱਲ ਧਿਆਨ ਕਰਿਆ, ਤੇਰੀ ਗੁਰੂ ਨਾਨਕ ਜੋਤ ਵੱਲ ਧਿਆਨ ਕਰਿਆ, ਤੇਰੇ ਵੱਲ ਧਿਆਨ ਕਰਿਆ, ਤੇ ਆਹ 2000 ਰੁਪਇਆ ਸੁੱਖਿਆ ਤੇ ਮੈਨੂੰ 2 ਲੱਖ ਦਾ ਮੁਨਾਫਾ ਹੋ ਗਿਆ। ਮਹਾਰਾਜ ਕਹਿੰਦੇ ਅਸੀਂ ਤਾਂ ਨਹੀਂ ਲੈਂਦੇ ਭਾਈ ਸੁੱਖ ਤੇਰੇ ਨਗਾਏ ਦੀ, ਤੂੰ ਉਹਦਾ ਮਰੀਦ ਤੇ ਬਗਾਨੇ ਮਾਲ ਤੇ ਅਸੀਂ ਨਹੀਂ ਕਬਜ਼ਾ ਕਰਨਾ। ਜਿਹਦੀ ਸੁੱਖ ਹੈ ਉਹਨੂੰ ਦੇ ਕੇ ਆ, ਕਿਉਂਕਿ ਸੁੱਖ ਜਿਹੜੀ ਹੁੰਦੀ ਹੈ ਉਹ ਗੁਰੂ ਨਹੀਂ ਛੱਡਿਆ ਕਰਦੇ, ਕੋਈ ਨਾ ਸੰਤ ਛੱਡਦੇ ਨੇ। ਜੇ ਭੁੱਲ ਜਾਵੇ ਮੰਗ ਕੇ ਕਹਿੰਦੇ ਨੇ ਵੀ ਉਹ ਨਹੀਂ ਪੈਸੇ ਫਲਾਣੇ ਵੇਲੇ ਇੰਨੇ ਸੁੱਖੇ ਸੀ, ਤੋ ਉਹ ਕਿਉਂ ਨਹੀਂ ਦਿੰਦਾ? ਅਖੰਡ ਪਾਠ ਤਾਂ ਸੁੱਕਿਆ ਸੀ, ਕਰਾਉਂਦਾ ਕਿਉਂ ਨਹੀਂ? ਐਸੀਆਂ ਮਿਸਾਲਾਂ ਆਉਂਦੀਆਂ। ਬਾਬਾ ਸਾਹਿਬ ਸਿੰਘ ਜੀ ਨੇ ਇੱਕ ਪ੍ਰੇਮੀ ਤੋਂ, ਉਹਦਾ ਪੈਸਾ ਸੀਗਾ, ਚੜ੍ਹਾਈ ਕਰ ਗਿਆ, ਉਹ ਪਟਿਆਲੇ ਦੀ ਫੌਜ ਵਿੱਚ ਨੌਕਰ ਸੀ, ਬ੍ਰਾਹਮਣ ਸੀ। ਉਹਨੇ ਆਪਣੇ ਪੁੱਤਰ ਨੂੰ ਕਿਹਾ ਸੁਪਨੇ ਚ ਕਿ ਮੈਂ ਪੈਸੇ ਦੱਬੇ ਹੋਏ ਨੇ ਘਰ ਵਿੱਚ, ਤੂੰ ਕੱਢ ਲੈ। ਉਹਨੇ ਘਰ ਇੱਕ ਪਾਸਿਓਂ ਪੁੱਟਣਾ ਸ਼ੁਰੂ ਕਰ ਦਿੱਤਾ। ਮਾਂ ਹਟਾਉਂਦੀ ਹੈ ਕਿ ਪੁੱਤਰ ਮੈਨੂੰ ਪਤਾ ਹੁੰਦਾ ਜੇ ਤੇਰੇ ਪਿਓ ਨੇ ਦੱਬੇ ਹੁੰਦੇ। ਕਹਿੰਦਾ ਮਾਂ ਮੈਨੂੰ ਤਾਂ ਉਹ ਸੱਚਮੁੱਚ ਕਹਿ ਕੇ ਗਿਆ, ਪੈਸੇ ਨਿਕਲੇ ਹੋਣਗੇ, ਘਰ ਘਰ ਲਿਪਿਆ ਹੋਇਆ ਹੀ ਹੈ, ਫੇਰ ਇਹਨੂੰ ਕੁੱਟ ਕੱਟ ਕੇ ਲਿਪ ਲਾਂਗੇ, ਕਿਤੇ ਪੈਸਾ ਨਾ ਲੱਭਿਆ। ਅਖੀਰ ਬਾਬਾ ਸਾਹਿਬ ਸਿੰਘ ਜੀ ਦਾ ਧਿਆਨ ਕਰਕੇ ਉਹਨਾਂ ਦੇ ਚਰਨਾਂ ਚ ਬੇਨਤੀ ਕਰੀ ਕਿ ਮਹਾਰਾਜ ਮੈਂ 25 ਰੁਪਇਆ ਭੇਟਾ ਕਰੂੰਗਾ ਤੇ ਮੈਨੂੰ ਪੈਸਾ ਲੱਭ ਜਾਵੇ। ਉਹ ਜਦੋਂ ਉਸ ਵੇਲੇ ਪੱਟਿਆ, ਜਦੇ ਹੀ ਜਿੱਥੇ ਕਿਹਾ ਹੁਕਮ ਹੋਇਆ ਅੰਦਰੋਂ ਵੀ ਇੱਥੋਂ ਪੱਟ ਲੈ, ਉੱਥੇ ਹੀ ਪੱਟਿਆ, ਉੱਥੇ ਹੀ ਤਨ ਪਿਆ। ਬਾਬਾ ਜੀ ਸੰਗਤਾਂ ਦਾ ਉਧਾਰ ਕਰਦੇ ਕਰਦੇ ਜਦੋਂ ਉਸ ਨਗਰ ਚ ਗਏ, ਨਾ ਉਹਨੂੰ ਜਾਣਦੇ ਸੀ ਪਹਿਲਾਂ ਨਾਮ ਪਤਾ ਸੀ। ਉਸ ਵੇਲੇ ਜਦੋਂ ਪ੍ਰੇਮੀ ਆਇਆ ਤਾਂ ਉਹ ਪੈਸਾ ਦੋ ਪੈਸੇ ਮਹਾਂਪੁਰਸ਼ਾਂ ਦੇ ਅੱਗੇ ਮੱਥਾ ਟੇਕਿਆ। ਬਾਬਾ ਜੀ ਕਹਿਣ ਲੱਗੇ ਪੰਡਿਤ ਜੀ ਜਦ ਪਤਾ ਜਾ ਧਰਤੀ ਪੱਟਦਾ ਸੀ, 25 ਰੁਪਇਆ ਲਿਆ ਸਾਡਾ, ਲੱਖਾਂ ਰੁਪਇਆਂ ਨੂੰ ਠੇਡਾ ਮਾਰਦੇ ਸੀ, ਲੇਕਿਨ ਸੁੱਖ ਵਾਲਾ 25 ਰੁਪਇਆ ਮੰਗ ਕੇ ਲੈ ਲਿਆ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਆਂ ਇਹ ਤਾਂ ਨਗਾਏ ਦੀ ਸੁੱਖ ਹੈ, ਅਸੀਂ ਨਹੀਂ ਲੈਣੀ ਹੈਗੀ। ਕਹਿੰਦਾ ਸੱਚੇ ਪਾਤਸ਼ਾਹ ਮੈਂ ਨਗਾਏ ਨੂੰ ਮੰਨਣਾ ਹੀ ਛੱਡਦਾ, ਇਹ ਮੈਂ ਤੇਰੀ ਸੁੱਖ ਸੁਖੀ ਸੀ, ਮਰੀਦੀ ਮੈਂ ਉਹਦੀ ਛੱਡ ਦਿੱਤੀ, ਮੈਂ ਹੁਣ ਤੇਰੀ ਸਿੱਖੀ ਧਾਰਨ ਕਰਨੀ ਹੈ, ਕਿਉਂਕਿ ਤੂੰ ਜਿੰਦਾ ਭੇਜਣਾ ਇਸ ਵੇਲੇ ਕੋਈ ਹੋਰ ਜਿੰਦਾ ਭੇਜਣੀ ਹੈ। ਸੋ ਫਰਮਾਨ ਕਰਦੇ ਹਾਂ ਕਿ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ, ਸਤਸੰਗਤ ਮੇਲਾਪ ਕਰ ਪੰਜ ਦੂਤ ਸੰਗਾਰੇ। ਪੰਜ ਦੂਤ ਸਾਰੇ ਸੰਸਾਰ ਨੂੰ ਤੰਗ ਕਰ ਰਹੇ ਥੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਗੁਰੂ ਦਸ਼ਮੇਸ਼ ਪਿਤਾ ਨੇ ਸੰਗਤਾਂ ਕਾਇਮ ਕੀਤੀਆਂ, ਮਿਲਾਪ ਕਰਾਏ ਤੇ ਪੰਜਾਂ ਦੂਤਾਂ ਦਾ ਖਾਤਮਾ ਕਰਿਆ। ਵਿੱਚ ਸੰਗਤ ਢੋਈ ਨਾ ਲੈਣ ਜੋ ਖਸਮ ਵਸਾਰੇ, ਜਿਹੜੇ ਪਰਮੇਸ਼ਰ ਨੇ ਰਿਜੈਕਟ ਕਰ ਦਿੱਤੇ ਉਹ ਸੰਗਤਾਂ ਚ ਆ ਕੇ ਢੋਈ ਨਹੀਂ ਲੈਂਦੇ, ਸੰਗਤਾਂ ਚ ਉਹਨਾਂ ਨੂੰ ਥਾਂ ਨਹੀਂ ਮਿਲਦਾ, ਚਿੱਤ ਨਹੀਂ ਉਹਨਾਂ ਦਾ ਲੱਗਦਾ। ਗੁਰਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ, ਗੁਰਸਿੱਖਾਂ ਦੇ ਮੱਥੇ ਉਜਲੇ ਨੇ। ਹਰ ਗੁਰ ਗੋਬਿੰਦ ਤੇ ਆਈ ਹੈ ਸਦ ਅੰਮ੍ਰਿਤ ਵੇਲਾ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲ। ਇਹ ਗੁਰਦਾਸ ਭਾਈ ਗੁਰਦਾਸ ਹੋਏ ਨੇ, ਇੱਕ ਚਾਰ ਗੁਰਦਾਸ ਹੋਏ ਨੇ। ਭਾਈ ਗੁਰਦਾਸ ਭੱਲੇ ਸੀਗੇ, ਗੁਰੂ ਪੰਜਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਵੇਲੇ ਤੀਸਰੇ ਪਾਤਸ਼ਾਹ ਦੇ ਭਤੀਜੇ ਸੀਗੇ। ਉਹਨਾਂ ਦੀਆਂ 12 ਲਿਖੀਆਂ ਹੋਈਆਂ ਨੇ। ਤੇ ਦੂਸਰਾ ਗੁਰਦਾਸ ਜੋ ਸੀ ਉਹ ਸੀਗਾ ਗੁਰੂ 9ਵੇਂ ਪਾਤਸ਼ਾਹ ਦਾ ਚੌਰ ਗੁਰਦਾਰ। ਤੀਸਰਾ ਗੁਰਦਾਸ ਜਿਹੜਾ ਸੀ ਭਾਈ ਬਹਿਲੋ ਕਿਆਂ ਦੇ ਵਿੱਚੋਂ, ਉਹ ਰਾਮ ਰਾਏ ਦਾ ਰਾਮ ਰਈਆ ਸੀਗਾ। ਪਹਿਲਾਂ ਉਹ ਹੋਰ ਪਾਸੇ ਸੀ, ਫਿਰ ਗੁਰੂ ਦੀ ਸ਼ਰਨ ਵਿੱਚ ਆਇਆ। ਇਹ ਜਿਹੜਾ ਗੁਰਦਾਸ ਸਿੰਘ ਹੋਇਆ ਇਹ ਗੁਰੂ ਮਹਾਰਾਜ ਤੋਂ ਤਕਰੀਬਨ 100-125 ਸਾਲ ਬਾਅਦ ਹੋ ਕੇ ਇਹਨੇ ਇੱਕ ਵਾਰ ਵਿਚਾਰੀ ਜਿਹੜੀ ਭਾਈ ਗੁਰਦਾਸ ਦੀਆਂ ਵਾਰਾਂ ਦੇ ਨਾਲ ਹੀ ਛਪੀ ਹੋਈ ਹੈ। ਸੋ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਦੱਸੀ ਹੈ। ਸੋ ਐਸਾ ਜੋ ਗੁਰੂ ਹੈ ਦਸ਼ਮੇਸ਼ ਪਿਤਾ, ਜਿਸ ਦਾ ਆਪਾਂ ਅੱਜ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਨੂੰ ਭਾਈ ਨੰਦ ਲਾਲ ਜੀ ਨੇ ਦੇਖਿਆ। ਭਾਈ ਨੰਦ ਲਾਲ ਪੜ੍ਹੇ ਲਿਖੇ ਪਰਖ ਵਾਲੇ ਬੰਦੇ, ਬਹੁਤ ਵਿਦਵਾਨ ਸੀ। ਉਸ ਵੇਲੇ ਸਾਰੇ ਭਾਰਤ ਵਰਸ਼ ਵਿੱਚ ਉਹਨਾਂ ਦੇ ਨਾਲ ਦਾ ਦੂਸਰਾ ਵਿਦਵਾਨ ਕੋਈ ਨਹੀਂ ਸੀਗਾ। ਫਾਰਸੀ ਦੇ ਅਰਬੀ ਦੇ ਬਹੁਤ ਵੱਡੇ ਗਿਆਤਾ ਤੇ ਮਾਰਫਤ ਦੀਆਂ ਰਮਜ਼ਾਂ ਨੂੰ ਸਮਝਣ ਵਾਲੇ, ਆਪ ਬਹਾਦਰ ਸ਼ਾਹ ਜੋ ਔਰੰਗਜ਼ੇਬ ਦਾ ਲੜਕਾ ਸੀ, ਉਹਦੇ ਮੀਰ ਮੁਨਸ਼ੀ ਸੀ ਸਾਰੇ ਕਾਰੋਬਾਰ ਸੰਭਾਲਣ ਵਾਲੇ ਜਨਰਲ ਮੈਨੇਜਰ ਜਿਹਨੂੰ ਕਹਿ ਦਈਏ। ਔਰੰਗਜ਼ੇਬ ਜਿਹੜਾ ਸੀ ਉਸ ਨੂੰ ਇੱਕ ਦਿਨ ਕੁਰਾਨ ਦੀ ਇੱਕ ਆਇਤ ਦੇ ਉੱਤੇ ਸ਼ੱਕ ਪੈ ਗਿਆ ਵੀ ਇਹ ਅਰਥ ਕੁਛ ਠੀਕ ਨਹੀਂ ਹੈ ਜਿਹੜੇ ਮੁੱਲਾ ਮੁਲਾਣੇ ਕਰਦੇ ਨੇ। ਆਪ ਪੜ੍ਹਿਆ ਲਿਖਿਆ ਸੀ ਔਰੰਗਜ਼ੇਬ, ਬਹੁਤ ਕੁਰਾਨ ਸ਼ਰੀਫ ਦਾ ਪਾਠ ਹਰ ਵਕਤ ਕਰਦਾ ਰਹਿੰਦਾ ਸੀ। ਉਹਦੇ ਵਿੱਚ ਚੰਗਿਆਈਆਂ ਵੀ ਬਹੁਤ ਸੀ, ਬੁਰਿਆਈਆਂ ਵੀ ਬਹੁਤ ਸੀ। ਬੁਰਿਆਈ ਵੀ ਹੱਦ ਤੱਕ ਸੀ, ਚੰਗਿਆਈ ਵੀ ਹੱਦ ਤੱਕ ਸੀ। ਚੰਗਿਆਈ ਤਾਂ ਇਹ ਸੀ ਕਿ ਉਹ ਖਜ਼ਾਨੇ ਚੋਂ ਰੋਟੀ ਨਹੀਂ ਸੀ ਖਾਂਦਾ, ਸ਼ਾਹੀ ਖਜ਼ਾਨੇ ਚੋਂ ਟੋਪੀਆਂ ਬਣਾਉਂਦਾ ਹੁੰਦਾ ਵਿਹਲੇ ਵੇਲੇ, ਕੁਰਾਨ ਸ਼ਰੀਫ ਲਿਖਦਾ ਹੁੰਦਾ, ਬਾਜ਼ਾਰ ਚ ਵੇਚਣਾ ਭੇਜ ਕੇ ਜਿਹੜਾ ਪੈਸਾ ਮਿਲਦਾ ਸੀ ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ ਸੀ। ਰਾਜਾ ਹੁੰਦਾ ਹੋਇਆ ਫਕੀਰਾਂ ਵਾਲੀ ਜ਼ਿੰਦਗੀ ਸੀ ਉਹਦੀ, ਤੇ ਨਮਾਜ਼ਾਂ ਚ ਪੱਕਾ ਸੀ, ਨਮਾਜ਼ੀ ਸੀ, ਸ਼ਰਾਬ ਨਹੀਂ ਸੀ ਪੀਂਦਾ, ਕੋਈ ਔਗਣ ਨਹੀਂ ਸੀ ਕਰੈਕਟਰ ਦਾ ਉਹਦੇ ਵਿੱਚ। ਪਰ ਜਦ ਦੂਸਰੇ ਪਾਸੇ ਸੀ ਬਰਿਆਈ ਦੇ ਅੰਦਰ, ਉਹਨੇ ਜੋ ਕੁਛ ਸਮਝ ਲਿਆ ਉਹਦੇ ਉੱਤੇ ਸੀ, ਉਹ ਬੜਾ ਹੀ ਕੱਟੜ ਸੀ ਹੱਦ ਦਰਜੇ ਦਾ, ਦੂਸਰੇ ਨੂੰ ਸਹਿ ਨਹੀਂ ਸੀ ਸਕਦਾ, ਮਾਰ ਦਿਆ ਕਰਦਾ ਸੀ ਜਿਹੜਾ ਉਹਦੇ ਆਪਣੇ ਅਕੀਦੇ ਤੋਂ ਉਲਟ ਹੋਵੇ ਉਹਨੂੰ ਨਹੀਂ ਸੀ ਉਹ ਸਹਿ ਸਕਦਾ, ਇੰਨਾ ਜ਼ਿਆਦਾ ਕੱਟੜ ਸੀ। ਆਪਣੇ ਭਰਾ ਦਾਰਾ ਨੂੰ ਵੀ ਮਾਰਤਾ ਇਸ ਕਰਕੇ ਕਿ ਉਹ ਸੂਫੀ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ ਤੇ ਉਹ ਇਹ ਕਹਿੰਦਾ ਸੀ ਵੀ ਇੱਥੇ ਸਾਰੇ ਵਾਹਿਗੁਰੂ ਹੈ, ਸ਼ਰ੍ਹਾਂ ਨੂੰ ਨਹੀਂ ਸੀ ਮੰਨਦਾ। ਦੂਸਰੇ ਭਰਾਵਾਂ ਨੂੰ ਵੀ ਮਾਰ ਦਿੱਤਾ ਇਸ ਕਰਕੇ ਵੀ ਪਿਤਾ ਦੇ ਦੀ ਨਿਗਾਹ ਇਹਨਾਂ ਤੇ ਆਪਣੇ ਪਿਤਾ ਨੂੰ ਕੈਦ ਕਰ ਦਿੱਤਾ। ਬਰਿਆਈ ਦੇ ਵਿੱਚ ਇੰਨਾ ਬੁਰਾ ਸੀ ਉਹਦੇ ਮਨ ਵਿੱਚ, ਬੜੇ ਗਲਤ ਖਿਆਲ ਚੱਲਦੇ ਰਹਿੰਦੇ ਤੇ ਉਹ ਉਸ ਦਿਨ ਆਇਤ ਦਾ ਅਰਥ ਨਾ ਆਵੇ, ਬੜੇ ਮੁੱਲਾ ਮਿਲਾਣੇ ਜਿੰਨੇ ਵਿਦਵਾਨ ਸੀ ਸਭ ਨੇ ਆਪਣੀ ਵਾਰੀ ਤੇ ਅਰਥ ਕਰੇ, ਉਹਨੇ ਕਿਹਾ ਨਹੀਂ ਅਰਥ ਕੋਈ ਹੋਰ ਹੈ। ਸੋ ਬਹਾਦਰ ਸ਼ਾਹ ਨੇ ਕਿਹਾ ਕਿ ਮੈਂ ਕੱਲ ਨੂੰ ਅਰਥ ਕਰ ਦਾਂਗਾ। ਉਹ ਲੜਕਾ ਸੀ ਉਹਦਾ, ਘਰ ਆਇਆ, ਘਰ ਆ ਕੇ ਨੰਦ ਲਾਲ ਜੀ ਨੂੰ ਕਹਿਣ ਲੱਗਿਆ, ਕਹਿੰਦਾ ਇੱਕ ਕੁਰਾਨ ਦੀ ਆਇਤ ਹੈ ਇਹਦਾ ਅਰਥ ਨਹੀਂ ਹੁੰਦਾ। ਉਹਨਾਂ ਨੇ ਅਰਥ ਕਹਿੰਦੇ ਆਹ ਅਰਥ ਹੈ, ਸ਼ਹਿਜ਼ਾਦਾ ਸੀ ਉਸ ਵੇਲੇ ਬਾਦਸ਼ਾਹ, ਕਹਿਣ ਲੱਗੇ ਮਹਾਰਾਜ ਆਹ ਅਰਥ ਹੈ ਤੁਸੀਂ ਨੋਟ ਕਰ ਲਓ। ਉਹਨੇ ਨੋਟ ਕਰ ਲਿਆ। ਦੂਸਰੇ ਦਿਨ ਸਭਾ ਦੇ ਵਿੱਚ ਜਾਂ ਦੁਬਾਰਾ ਵਚਨ ਚੱਲਿਆ ਕਿ ਉਹ ਅਰਥ ਕਰੋ। ਉਸ ਵੇਲੇ ਉਸਨੇ ਅਰਥ ਕਰ ਦਿੱਤੇ। ਔਰੰਗਜ਼ੇਬ ਨੇ ਕਿਹਾ ਨਹੀਂ ਤੇਰੀ ਇੰਨੀ ਵਿਦਵਤਾ ਨਹੀਂ ਵੀ ਤੂੰ ਇਹ ਗੱਲ ਕਰ ਦੇ, ਤਾਂ ਇਹ ਕਿਸੇ ਦੇ ਅਰਥ ਚੋਰੀ ਕਰੇ ਨੇ, ਕਿਸੇ ਦੇ ਖਿਆਲ ਚੋਰੀ ਕਰੇ ਨੇ, ਇਹ ਤੇਰੇ ਖਿਆਲ ਨਹੀਂ ਆਪਣੇ ਖਿਆਲ ਬਣਾ ਕੇ ਆਦਮੀ ਗਲਤ ਕਰ ਲੈਂਦਾ। ਇੱਕ ਤਾਂ ਉਹ ਹੁੰਦੇ ਨੇ ਜਿਹੜੇ ਇਹ ਦੱਸ ਦਿੰਦੇ ਨੇ ਕਿ ਫਲਾਣੇ ਬੰਦੇ ਨੇ ਆਹ ਗੱਲ ਕਹੀ ਹੈ, ਇੱਕ ਉਹ ਹੁੰਦੇ ਨੇ ਬਗਾਨੀਆਂ ਕਵਿਤਾਵਾਂ ਨੂੰ ਆਪਣੀਆਂ ਬਣਾ ਲੈਂਦੇ ਨੇ, ਬਜਗਾਨੇ ਵਿਚਾਰਾਂ ਨੂੰ ਆਪਣੇ ਵਿਚਾਰ ਕਰਕੇ ਦੱਸ ਦਿੰਦੇ ਨੇ, ਆਪਣੀ ਵਾਹਵਾ ਲੈ ਲੈਂਦੇ ਨੇ ਤੇ ਉਹਦੇ ਨਾਲ ਉਹ ਚੋਰ ਲਿਖਾਰੀ ਚੋਰ ਵਕਤੇ ਹੋਇਆ ਕਰਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਫਲਾਣੇ ਮਹਾਂਪੁਰਸ਼ ਐਂ ਦੱਸਿਆ ਕਰਦੇ ਸੀ, ਉਹ ਆਪਣੇ ਸਿਰ ਨਹੀਂ ਲੈਂਦੇ, ਮੈਂ ਨਹੀਂ ਜਾਣਦਾ ਇਹ ਗੱਲ, ਇਹ ਮਹਾਂਪੁਰਸ਼ਾਂ ਤੋਂ ਸੁਣੀ ਹੋਈ ਬਾਤ ਹੈ ਉਹ ਦੱਸਦੇ। ਉਹ ਕਹਿਣ ਲੱਗਿਆ ਤੈਂ ਚੋਰੀ ਕਰਿਆ, ਕਿਸੇ ਦਾ ਖਿਆਲ ਹੋਰ ਦਾ, ਮੈਂ ਜਾਣਦਾ ਤੈਨੂੰ ਬਚਪਨ ਤੋਂ, ਤੈਨੂੰ ਇਹ ਰਮਜ਼ ਦਾ ਨਹੀਂ ਪਤਾ ਹੈ, ਇਹ ਰਮਜ਼ ਜਾਣਨ ਵਾਲਾ ਕੌਣ ਹੈ ਮੈਨੂੰ ਦੱਸ। ਉਸ ਵੇਲੇ ਕਹਿਣ ਲੱਗਿਆ ਕਿ ਮਹਾਰਾਜ ਮੇਰਾ ਜਿਹੜਾ ਮੀਰ ਮੁਨਸ਼ੀ ਹੈ, ਜਨਰਲ ਮੈਨੇਜਰ ਹੈ ਜਿਹੜਾ ਮੇਰੇ ਸਾਰੇ ਕਾਰੋਬਾਰ ਦਾ, ਉਸ ਨੇ ਅਰਥ ਕਰੇ ਨੇ, ਕਹਿੰਦੇ ਹੈ ਐਡਾ ਬੜਾ ਵਿਦਵਾਨ ਮੇਰੀ ਸਭਾ ਦੇ ਵਿੱਚ ਬੈਠਾ, ਅੱਜ ਤੱਕ ਮੈਨੂੰ ਉਸ ਦਾ ਪਤਾ ਹੀ ਨਹੀਂ ਲੱਗਿਆ ਕੌਣ ਹੈ ਉਹਦਾ ਆਤਾ ਪਤਾ ਦੱਸ। ਉਹ ਕਹਿਣ ਲੱਗੇ ਉਹ ਗਜ਼ਨੀ ਤੋਂ ਆਏ ਹੋਏ ਨੇ ਤੇ ਮੁਲਤਾਨ ਵਿੱਚ ਉਹਨਾਂ ਨੇ ਘਰ ਬਣਾਇਆ ਹੋਇਆ ਛੋਟਾ ਜਿਹਾ, ਪਰ ਰਹਿੰਦੇ ਮੇਰੇ ਕੋਲ ਨੇ। ਨਾਂ ਕੀ ਹੈ? ਕਹਿੰਦੇ ਨੰਦ ਲਾਲ। ਕਹਿੰਦਾ ਬੜਾ ਅਫਸੋਸ ਹੈ, ਕਾਫਰ ਐਡਾ ਵਿਦਵਾਨ ਕਾਫਰਾਂ ਦੇ ਵਿੱਚ, ਇਹ ਤਾਂ ਮੋਮਨਾ ਚ ਹੋਣਾ ਚਾਹੀਦਾ, ਬੇਸ਼ਤਾਂ ਦਾ ਹੱਕਦਾਰ ਹੈ, ਕਾਫਰਾਂ ਚ ਰਹਿ ਕੇ ਤਾਂ ਇਹ ਨਰਕਾਂ ਚ ਜਾਏਗਾ, ਦੋਜ਼ਖ ਚ ਜਾਏਗਾ, ਨਹੀਂ ਨਹੀਂ ਉਸ ਨੂੰ ਇਸਲਾਮ ਵਿੱਚ ਲਿਆਓ, ਔਰ ਕੱਲ ਨੂੰ ਇਹ ਲਿਆਓ, ਮੈਨੂੰ ਮਿਲਾਓ ਉਸ ਨੂੰ। ਬਹਾਦਰ ਸ਼ਾਹ ਨੂੰ ਫਿਕਰ ਪੈ ਗਿਆ, ਘਰ ਚਲਿਆ ਗਿਆ, ਜਾ ਕੇ ਭਾਈ ਨੰਦ ਲਾਲ ਜੀ ਮਿਲੇ ਉਸ ਨੂੰ ਵੀ ਅਰਥ ਕਿਸ ਤਰ੍ਹਾਂ ਹੋਏ, ਚੁੱਪ ਹੈ, ਕਹਿੰਦੇ ਕੀ ਗੱਲ ਪਸੰਦ ਨਹੀਂ ਆਏ? ਕਹਿੰਦੇ ਨੰਦ ਲਾਲ ਜੀ ਅਰਥ ਤਾਂ ਬੜੇ ਪਸੰਦ ਆ ਗਏ, ਪਰ ਮੈਂ ਤੁਹਾਡੇ ਉੱਤੇ ਇੱਕ ਬੜੀ ਭਾਰੀ ਬਿਪਤਾ ਖੜੀ ਕਰਾ ਦਿੱਤੀ। ਮੈਂ ਜਾਣਦਾ ਕਿ ਧਰਮ ਆਪਣਾ ਆਪਣਾ ਸਭ ਨੂੰ ਪਿਆਰਾ ਹੁੰਦਾ, ਜ਼ੋਰ ਨਾਲ ਕਿਸੇ ਦਾ ਧਰਮ ਬਦਲਿਆ ਜਾਵੇ, ਉਹ ਪੁੰਨ ਦੀ ਥਾਂ ਤੇ ਪਾਪ ਹੋਇਆ ਕਰਦਾ, ਨੇਕੀ ਨਹੀਂ ਹੁੰਦੀ ਉਹ ਬਦੀ ਹੁੰਦੀ ਹੈ। ਇਸ ਵੇਲੇ ਤੇਰੇ ਧਰਮ ਨੂੰ ਖਤਰਾ ਪੈ ਗਿਆ, ਤੈ ਰਾਮ ਨੀ ਹੁਣ ਕਹਿਣਾ ਅੱਲਾ ਕਹਿਣਾ ਕੱਲ ਨੂੰ, ਤੇ ਪੈਗੰਬਰ ਦੇ ਉੱਤੇ ਵਿਸ਼ਵਾਸ ਲਿਆਉਣਾ ਤੇ ਤੈਨੂੰ ਇਸਲਾਮ ਵਿੱਚ ਬਾਦਸ਼ਾਹ ਸਲਾਮਤ ਨੇ ਕੱਲ ਨੂੰ ਲਿਆਉਣਾ ਤੇਰੀ, ਮੈਂ ਕਿਉਂਕਿ ਤੂੰ ਮੇਰੀ ਸੇਵਾ ਕਰੀ ਹੈ ਤੈਨੂੰ ਮੈਂ ਇਹ ਰਿਆਇਤ ਦੇ ਦਿੰਦਾ ਕਿ ਜਿੱਥੇ ਤੂੰ ਜਾ ਸਕਦਾ ਕੋਈ ਥਾਂ ਟੋਲ ਲੈ ਜਿੱਥੇ ਤੂੰ ਬਚ ਜਾਵੇਂ। ਉਸ ਵੇਲੇ ਭਾਈ ਨੰਦ ਲਾਲ ਜੀ ਦੇ ਚਿਹਰੇ ਦੇ ਉੱਤੇ ਕੁਛ ਚਿੰਤਾ ਦੇ ਨਿਸ਼ਾਨ ਦਿਖਾਈ ਦਿੱਤੇ ਵੀ ਹੈ ਮੈਨੂੰ ਧਰਮ ਛੱਡਣਾ ਪਏਗਾ ਆਪਣਾ, ਇਹ ਤਾਂ ਬੜਾ ਜਨਮ ਹੈ ਜਾਂ ਕਤਲ ਕਰਾਉਂਦਾ ਜਾਂ ਧਰਮ ਛਡਾਉਂਦਾ, ਧਰਮ ਤਾਂ ਮੈਂ ਛੱਡਣਾ ਨਹੀਂ। ਨਿਗਾਹ ਮਾਰੀ ਸਾਰੇ ਰਾਜਿਆਂ ਦੇ ਉੱਤੇ, ਰਾਜਪੂਤਾਨੇ ਦੇ ਦੂਸਰਿਆਂ ਦੇ, ਦੇਖਿਆ ਵੀ ਕਿਸੇ ਦੀ ਤਾਕਤ ਨਹੀਂ ਜਿਹੜਾ ਮੈਨੂੰ ਬਚਾ ਸਕੇ। ਜੇ ਤਾਕਤ ਹੈ ਤਾਂ ਉਹ ਕੇਵਲ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਨੇ ਇਸ ਵੇਲੇ, ਜਿਨ੍ਹਾਂ ਦੀ ਸ਼ਰਨ ਪਿਆ, ਕਿਸੇ ਦੀ ਤਾਕਤ ਨਹੀਂ ਵੀ ਉੱਥੋਂ ਮੈਨੂੰ ਲੈ ਆਵੇ। ਉਸ ਵੇਲੇ ਦਰੋਗੇ ਨੂੰ ਨਾਲ ਲੈ ਕੇ, ਅਬਦੁੱਲੇ ਨੂੰ ਘੋੜਿਆਂ ਤੇ ਸਮਾਨ ਲੱਦ ਕੇ ਸਿੱਧੇ ਆਨੰਦਪੁਰ ਸਾਹਿਬ ਪਹੁੰਚਦੇ ਨੇ। ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੇ, ਸਾਰੀ ਵਾਰਤਾ ਸੁਣਾਈ, ਮਹਾਰਾਜ ਜੀ ਨੇ ਰਹਿਣ ਨੂੰ ਕਿਹਾ ਵੀ ਇੱਥੇ ਰਹੋ ਤੁਸੀਂ ਆਨੰਦਪੁਰ ਸਾਹਿਬ, ਫਿਕਰ ਨਾ ਕਰੋ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਐਡੇ ਵਿਦਵਾਨ ਨੇ ਚੰਗੀ ਤਰ੍ਹਾਂ ਘੋਖ ਕੇ ਪੜਤਾਲ ਕਰਕੇ ਜੋ ਕੁਛ ਲਿਖਿਆ ਹੈ, ਉਹ ਜੇ ਆਦਮੀ ਇੱਕ ਵਾਰੀ ਪੜ੍ਹ ਕੇ ਉਹਦੇ ਤੇ ਯਕੀਨ ਇਹ ਕਰ ਲਵੇ ਨਾ ਤਾਂ ਉਹਦੀ ਬਹੁਤ ਵੱਡੀ ਭਗਤੀ ਹੋ ਜਾਂਦੀ ਹੈ। ਇੰਨਾ ਗੁਰੂ ਦਸ਼ਮੇਸ਼ ਪਿਤਾ ਦਾ ਪਿਆਰ ਉਹਦੇ ਮਨ ਚ ਆਇਆ ਕਿ ਜੇ ਧੂੜੀ ਨੂੰ ਦੇਖਦਾ ਹੈ ਤਾਂ ਧੂੜੀ ਦੇ ਵਿੱਚ ਰੋਸ਼ਨੀ ਓ ਰੋਸ਼ਨੀ ਨਜ਼ਰ ਆਉਂਦੀ ਹੈ। ਮੰਗ ਕਰਦਾ ਹੈ ਕਿ ਇਸ ਧੂੜੀ ਦੇ ਵਿੱਚ ਮੈਂ ਲਿਟ ਜਾਵਾਂ ਤੇ ਮੇਰੇ ਮੱਥੇ ਨੂੰ ਲੱਗਦੀ ਹੋ ਰਹੇ। ਜੇ ਬੋਲਾਂ ਨੂੰ ਦੇਖਦਾ ਤਾਂ ਇਹ ਹੈਰਾਨ ਹੋ ਜਾਂਦਾ ਕਿ ਐਸੇ ਮਿੱਠੇ ਬੋਲ ਮੈਂ ਸੁਣਦਾ ਹੀ ਨਾ। ਜੇ ਦਰਸ਼ਨ ਚਿਹਰੇ ਵੱਲ ਨੂੰ ਦੇਖਦਾ ਤਾਪ ਨਹੀਂ ਲਿਆਉਂਦਾ, ਨੇਤਰ ਨੀਵੇਂ ਹੋ ਜਾਂਦੇ, ਝਾਕ ਨਹੀਂ ਸਕਦਾ। ਤੇ ਉਹਦੇ ਮਨ ਦੇ ਅੰਦਰ ਬਹੁਤ ਸ਼ਰਧਾ, ਸ਼ਰਧਾ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਦੇ ਸਨਮੁਖ ਹੋ ਕੇ, ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ, ਪੂਰੀ ਤਰ੍ਹਾਂ ਨਿਰਣਾ ਕਰਕੇ ਉਸ ਨੇ ਇੱਕ ਬੇਨਤੀ ਕਰੀ। ਆਪਾਂ ਸਾਰੇ ਪਿਆਰ ਨਾਲ ਪੜੋ।
ਇੱਕ ਨਜ਼ਰ ਮਿਹਰ ਦੀ ਪਾ ਦੇ ਇਹੋ ਮੇਰੀ
ਫਰਮਾਨ ਕਰਦੇ ਨੇ ਕਿ ਦੀਨ ਦੁਨੀਆ ਦਰ ਕਮੰਦੇ ਆਪ ਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯਕਤਾਰੇ ਮੂਹੇ ਯਾਰ ਮਾਂ। ਆਪ ਗੁਰੂ ਦਸ਼ਮੇਸ਼ ਪਿਤਾ ਦੇ ਸੋਹਣੇ ਕੇਸਾਂ ਨੂੰ ਦੇਖ ਕੇ ਬਜਦ ਵਿਚ ਆ ਗਏ। ਨੇਤਰ ਖੁੱਲੇ ਨੇ, ਸਾਡੇ ਵਰਗੇ ਬੰਦ ਨਹੀਂ ਸੀ, ਕੇਸ ਨਹੀਂ ਨਜ਼ਰ ਆਉਂਦੇ, ਕੇਸ ਦੇ ਅੰਦਰ ਦੀਨ ਦੁਨੀਆ ਨਜ਼ਰ ਆ ਰਹੀ ਹੈ। ਕਹਿੰਦੇ ਇਹ ਗੁਰੂ ਤੇਰੇ ਸੋਹਣੇ ਕੇਸਾਂ ਦੀ ਇੱਕ ਲਿਟ ਵਿਚ ਦੀਨ ਦੁਨੀਆ ਦੋਵੇਂ ਵੱਜੇ ਪਏ ਨੇ। ਤੇਰੇ ਇੱਕ ਅਨਮੋਲ ਕੇਸ ਦਾ ਮੁੱਲ ਕੋਈ ਪਾ ਨਹੀਂ ਸਕਦਾ, ਤੇ ਹਰ ਇਹ ਦੋਵੇਂ ਜੋ ਅਸਮਾਨ ਨੇ, ਦੋਵੇਂ ਜਗਤ ਨੇ, ਦੋਵੇਂ ਲੋਕ ਨੇ, ਉਹ ਤੇਰੇ ਕੇਸਾਂ ਦਾ ਮੁੱਲ ਪਾ ਨਹੀਂ ਸਕਦੇ। ਮਾਂ ਨਵੇਂ ਆ ਰਾਵੇਂ ਤਾਵੇ ਗਮਜ਼ਾਏ ਮੇਰੇ ਆ ਗਾਨੇ ਊ ਯਕ ਨਿਗਾਹੇ ਜਾਂ ਫਿਜਾਏ ਬਸ ਵੱਧ ਦਰ ਚਾਰੇ ਨੂੰ। ਕਹਿੰਦੇ ਮੈਂ ਉਸ ਮਸਤ ਨੇਤਰਾਂ ਵਾਲੇ ਦੀ ਇੱਕ ਨਿਗਾਹ ਦੀ ਇੱਕ ਨਿਗਾਹ ਨਹੀਂ ਸਹਾਰ ਸਕਦਾ। ਜੇ ਇੱਕ ਵਾਰੀ ਝਾੜ ਲੈਣ ਨਾ, ਉਹ ਸਹਾਰਨੀ ਔਖੀ ਹੋ ਜਾਂਦੀ। ਅਸੀਂ ਇਹ ਦੇਖੀਏ ਮਹਾਰਾਜ ਜੀ, ਮਹਾਰਾਜ ਜੇ ਸੁਤੇ ਸੁਧ ਬੈਠੇ ਹੋਣਾ ਹੈ, ਇੱਕ ਨਿਗਾਹ ਐ ਕਰ ਦੇਣ, ਝਾਕ ਨਹੀਂ ਸੀ ਉਹਨਾਂ ਸਾਹਮਣੇ, ਸਾਰ ਨਹੀਂ ਸੀ ਹੁੰਦੀ, ਕੋਈ ਬਿਰਲਾ ਹੀ ਸੀ ਜਿਹੜਾ ਉਹਨਾਂ ਦੇ ਨੇਤਰਾਂ ਦੀ ਦੇਖਣੀ ਨੂੰ ਸਾਰ ਸਕਦਾ। ਕਿਉਂਕਿ ਮੈਗਨੇਟ ਹੁੰਦਾ, ਔਖੀ ਹੁੰਦੀ ਆ। ਮਹਾਂਪੁਰਸ਼ਾਂ ਦੇ ਨੇਤਰ ਜਿਹੜੇ ਹੁੰਦੇ ਨੇ, ਉਹਨਾਂ ਦੇ ਵਿੱਚ ਹੀ ਬੜੀ ਕਸ਼ਮ ਆ, ਉਹਨੂੰ ਨਦਰ ਨਿਹਾਲ ਕਹਿੰਦੇ, ਨਦਰ ਦੇ ਨਾਲ ਨਿਹਾਲ ਕਰਦੇ। ਇੱਕ ਵਾਰੀ ਗੁਰੂ ਦਸ਼ਮੇਸ਼ ਪਿਤਾ ਬੈਠੇ ਨੇ, ਦਰਸ਼ਨ ਦੇ ਰਹੇ ਨੇ ਸੰਗਤਾਂ ਨੂੰ, ਸੰਗਤਾਂ ਆ ਰਹੀਆਂ ਨੇ, ਦੀਵਾਨ ਲੱਗਿਆ ਹੋਇਆ, ਆ ਕੇ ਭੇਟਾ ਕਰਦੇ ਤੇ ਗੁਰੂ ਮਹਾਰਾਜ ਕਿਸੇ ਦਾ ਕਿਸੇ ਦੇ ਸਿਰ ਤੇ ਹੱਥ ਰੱਖ ਦਿੰਦੇ ਨੇ, ਕਿਸੇ ਦੇ ਤੀਰ ਨਾਲ ਟੱਚ ਕਰ ਦਿੰਦੇ ਨੇ, ਤੇ ਸਾਰਿਆਂ ਨੂੰ ਅਸੀਸ ਦਿੰਦੇ ਜਾਂਦੇ ਨੇ, ਸੁਖੀ ਰਹੋ, ਤੇਰੀ ਕਾਮਨਾ ਪੂਰੀ ਹੋਵੇ। ਉਹ ਸਾਂ ਦੇ ਉੱਤੇ ਬੈਠਾ ਸੀਗਾ ਸਲਾਰ ਦੀ, ਥੋੜਾ ਵਿਹਲ ਹੋਇਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਕਾਜੀ ਸੀ ਸਲਾਰ ਦੀ, ਪੜ੍ਹਿਆ ਲਿਖਿਆ ਲੇਕਿਨ ਗੁਰੂ ਘਰ ਦਾ ਸ਼ਰਧਾਲੂ ਸੀ, ਤਸਵ ਇੰਨਾ ਨਹੀਂ ਸੀ ਉਹਦੇ ਚ। ਕਹਿਣ ਲੱਗਿਆ ਮਹਾਰਾਜ ਕਦਾ ਇੱਕ ਹੈ ਕਿ ਦੋ ਨੇ? ਮਹਾਰਾਜ ਕਹਿੰਦੇ ਕਾਜੀ ਸਾਹਿਬ ਸਲਾਹਦੀਨ ਖੁਦਾ ਤਾਂ ਇੱਕ ਹੈ। ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਿਆ ਹੈ ਵੀ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾ, ਜੈਸੀ ਕਲਮ ਬੁੜੀ ਹੈ ਮਸਤਕ ਹਰ ਜੀਹੜੇ ਤੈਸੀ ਪਾਸ। ਵੀ ਇਹ ਲੇਖ ਲਿਖਾ ਕੇ ਆਉਂਦਾ ਦਰਗਾਹ ਚੋਂ, ਤੇ ਇਹ ਬਦਲਦੇ ਨਹੀਂ ਹੈ, ਕੋਈ ਬਦਲ ਨਹੀਂ ਸਕਦਾ, ਤੇ ਤੁਸੀਂ ਹਰੇਕ ਨੂੰ ਜੋ ਕੁਛ ਮੰਗਦਾ ਵਚਨ ਕਰ ਦਿੰਦੇ ਹੋ। ਉਹ ਉਸੇ ਵੇਲੇ ਤੁਸੀਂ ਜੋ ਕਹਿੰਦੇ ਤੁਸੀਂ ਕਹਿੰਦੇ ਹੋ, ਹਾਂ ਅਸ਼ਾ ਹੋ ਜੂਗਾ ਭਾਈ, ਤੇਰਾ ਠੀਕ ਕਰੂ ਮਹਾਰਾਜ, ਤੇ ਤੁਸੀਂ ਵਰ ਦਿੰਦੇ ਤੁਰੇ ਜਾਂਦੇ ਹੋ ਵੀ ਜਿਹੜੇ ਲੇਖ ਲਿਖੇ ਨੇ ਉਹ ਕਿਵੇਂ ਮਿਟ ਜਾਣਗੇ। ਕਹਿਣ ਲੱਗੇ ਪੀਰ ਜੀ ਗੁਰੂ ਪੀਰਾਂ ਦੀ ਨਜ਼ਰ ਹੋਇਆ ਕਰਦੀ, ਉਹ ਨਜ਼ਰ ਜਿੱਧਰ ਵੀ ਹੋ ਜਾਵੇ ਉਹ ਕਿਸੇ ਕਿਤਾਬ ਚ ਨਹੀਂ ਆਉਂਦੀ, ਵੇਦਾਂ ਕਿਤਾਬਾਂ ਤੋਂ ਬਾਹਰਲੀ ਬਾਤ ਹੁੰਦੀ ਹੈ, ਉਹਨੂੰ ਵੇਦ ਨਹੀਂ ਦੱਸ ਸਕਦੇ। ਇਸ ਤਰ੍ਹਾਂ ਫਰਮਾਨ ਕਰਦੇ ਮਹਿਮਾ ਸੰਤਾਂ ਦੀ ਵੇਦ ਨਾ ਚੇਤਾ ਕਹਿੰਦੇ ਸਲਾਰਦੇਨ ਜੀ ਇਹ ਗੱਲਾਂ ਠੀਕ ਨੇ ਇਹ ਵੀ ਆਪਣੇ ਥਾਂ ਦੇ ਉੱਤੇ ਕਾਇਮ ਨੇ ਲੇਕਿਨ ਇਹਨਾਂ ਤੋਂ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਵੇਦਾਂ ਕਿਤੇਬਾਂ ਸ਼ਾਸਤਰਾਂ ਲੋਕਾਂ ਦੇ ਹਿਸਾਬ ਕਿਤਾਬ ਜਿਵੇਂ ਆਈਆਂ ਉਹ ਹੋਇਆ ਕਰਦੀਆਂ ਮਹਾਂਪੁਰਖਾਂ ਦੀ ਨਜ਼ਰ ਜਿੱਧਰ ਹੋ ਜਾਵੇ ਉਸ ਵੇਲੇ ਕੋਈ ਕਿਤਾਬ ਕੋਈ ਅਸੂਲ ਕੋਈ ਲੇਖ ਜਿਹੜਾ ਉਹ ਬੀਟੋ ਪੋਵਰ ਦੇ ਅੰਡਰ ਆ ਜਾਇਆ ਕਰਦਾ ਜੋ ਕੁਛ ਕਰੇ ਸੋਈ ਪ੍ਰਭ ਮਾਨੇ ਉਹ ਰਾਮ ਨਾਮ ਰੰਗ ਰਾਤੇ ਜੋ ਕੁਛ ਕਰਦੇ ਨੇ ਉਹ ਮੰਨਣਾ ਪੈਂਦਾ ਪਰਮੇਸ਼ਰ ਨੂੰ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਦੇ ਅੰਦਰ ਜਾਂਦੇ ਜਿਸ ਪਿੰਡ ਦੇ ਅੰਦਰ ਸਾਰੇ ਹੀ ਨਾਸਤਕ ਸਾਰੇ ਹੀ ਬੇਮੁਖ ਸਾਰੇ ਹੀ ਮਨਮੁਖ ਕੰਮ ਕੀ ਕਰਦੇ ਨੇ ਲੋਕਾਂ ਨੂੰ ਮਾਰ ਲੈਂਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਕੱਪੜੇ ਲੀੜੇ ਖੋਲ ਕੇ ਜੋ ਕੁਛ ਨਿਕਲਦਾ ਉਹਦੇ ਨਾਲ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਸਮੱਤ ਦੇਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਉਸ ਨਗਰ ਚਲੇ ਜਾਂਦੇ ਨੇ ਉੱਥੇ ਗਏ ਹੋਏ ਉਹ ਸਾਰੀ ਰਾਤ ਵਿਉਂਤਾ ਬਣਾਉਂਦੇ ਰਹੇ ਕਿ ਕਿਵੇਂ ਮਾਰੀਏ ਕਿਵੇਂ ਲੁੱਟੀਏ ਜਦੋਂ ਕੀਰਤਨ ਸ਼ੁਰੂ ਮਹਾਰਾਜ ਨੇ ਕਰਾ ਦਿੱਤਾ ਉਸ ਵੇਲੇ ਸਾਰੇ ਹੀ ਸੌਂ ਗਏ ਜਾਗੇ ਨਾਲ ਮਹਾਰਾਜ ਜੀ ਸਵੇਰ ਵੇਲੇ ਉੱਠੇ ਇਸ਼ਨਾਨ ਕਰਿਆ ਆਪਣਾ ਨਿਤ ਕਿਰਿਆ ਕਰਕੇ ਕੀਰਤਨ ਕਰਿਆ ਮਰਦਾਨਾ ਕਹਿੰਦਾ ਪਾਤਸ਼ਾਹ ਕੋਈ ਬੰਦਾ ਵੀ ਨਹੀਂ ਆਇਆ ਮਹਾਰਾਜ ਕਹਿੰਦੇ ਭਾਈ ਇਹ ਪਾਪੀ ਲੋਕ ਜਿਹੜੇ ਹੁੰਦੇ ਨੇ ਪਾਮਰ ਲੋਕ ਜਿਹੜੇ ਹੁੰਦੇ ਨੇ ਵਿਸ਼ਈ ਲੋਕ ਹੁੰਦੇ ਨੇ ਜਿਹੜੇ ਇਹ ਵਿਸ਼ਿਆਂ ਚ ਇੰਨੇ ਗੁਲਤਾਨ ਹੋ ਜਾਂਦੇ ਨੇ ਪਹਿਲੀ ਰਾਤ ਇਹਨਾਂ ਨੂੰ ਨੀਂਦ ਨਹੀਂ ਆਇਆ ਕਰਦੀ ਇਹ ਜਦੋਂ ਉੱਠਣ ਦਾ ਦੇਵ ਸਮਾਂ ਆਉਂਦਾ ਉਸ ਵੇਲੇ ਇਹਨਾਂ ਤੇ ਜੁਲਣ ਪੈ ਜਾਂਦਾ ਫੇਰ ਉੱਠਿਆ ਨਹੀਂ ਕਰਦੇ ਹੁਣ ਨਹੀਂ ਇਹਨਾਂ ਨੇ ਉੱਠਣਾ ਤਾਂ ਦਿਨ ਚੜੇ ਤੋਂ ਬਾਅਦ ਉੱਠਣਗੇ ਚੱਲ ਆਪਾਂ ਚੱਲੀਏ ਕੁਛ ਦੂਰ ਚਲੇ ਜਾਂਦੇ ਨੇ ਪਿੱਛੋਂ ਜਾਗ ਆਈ ਉਹਨਾਂ ਨੂੰ ਠੱਗਾਂ ਨੂੰ ਡਾਕੂਆਂ ਨੂੰ ਵਿਚਾਰ ਕਰੀ ਵੀ ਉਹ ਤਾਂ ਲੰਘੇ ਭਾਈ ਨੀਂਦ ਆ ਗਈ ਖਬਰ ਹੈ ਕੋਈ ਕਲਾਮ ਜਾਣਦੇ ਸੀ ਤਿਆਰ ਹੋ ਗਏ ਦੌੜੇ ਜਾਂਦੇ ਨੇ ਖੁਰਾ ਲੈ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ 5-6 ਮੀਲ ਤੇ ਜਾ ਕੇ ਘੇਰ ਲਿਆ ਬਾਦਸ਼ਾਹ ਸਿੰਨੇ ਹੋਏ ਨੇ ਗੰਡਾਸੀਆਂ ਮੋਢਿਆਂ ਤੇ ਚੱਕੀਆਂ ਨੇ ਕਹਿੰਦੇ ਹੁਣ ਨਹੀਂ ਅਸੀਂ ਜਾਣ ਦਿੰਦੇ ਮਹਾਰਾਜ ਕਹਿੰਦੇ ਪ੍ਰੇਮੀਓ ਅਸੀਂ ਵੀ ਨਹੀਂ ਜਾਣਦੇ ਸਰੀਰ ਤਾਂ ਛੱਡਣਾ ਹੀ ਆ ਇੱਕ ਦਿਨ ਪਰ ਅਸੀਂ ਫੇਰ ਤੁਹਾਡਾ ਭਲਾ ਲੋਚਦੇ ਹਾਂ ਵੀ ਜੇ ਇੱਥੇ ਬਾਹਰ ਸਰੀਰ ਪਿਆ ਸਰਕਾਰ ਦੇਖ ਲਈ ਤੇ ਕੋਈ ਸਾਡੀ ਕਿਰਿਆ ਜਿਹੜੀ ਐਵੇਂ ਜਾਨਵਰ ਘੜੀਸੀ ਫਿਰਨਗੇ ਤੁਹਾਨੂੰ ਇੱਕ ਮਾੜਾ ਜਿਹਾ ਕੰਮ ਕਹਿੰਦੇ ਆ ਉਹ ਕਰ ਲਓ ਆ ਦੇਖ ਸਾਡੇ ਕੋਲ ਲੱਕੜਾਂ ਦਾ ਕਿੱਡਾ ਬੜਾ ਢੇਰ ਹੈ ਇਹਨੂੰ ਅੱਗ ਲਾ ਦੇਣੀ ਹੈ ਤੁਸੀਂ ਏਦਾਂ ਹੀ ਕੰਮ ਹੈ ਤਾਂ ਇੰਨਾ ਕੁ ਤਾਂ ਕਰ ਦਿਓ ਸਾਡਾ ਕਹਿੰਦੇ ਗੱਲ ਤਾਂ ਠੀਕ ਕਹਿੰਦੇ ਨੇ ਜੇ ਆਪਾਂ ਮਾਰ ਕੇ ਸਿੱਟ ਗਏ ਕੋਈ ਆ ਗਿਆ ਰਾਜੇ ਦਾ ਸਿਪਾਹੀ ਆ ਗਿਆ ਉਹ ਤਫਤੀਸ਼ ਕਰੂ ਅੱਗੇ ਹੀ ਆ ਜਾਂਦੇ ਨੇ ਆਪਣੇ ਪਿੰਡਾਂ ਚ ਵਧੀਆ ਠੀਕ ਹੈ ਗੱਲ ਕਹਿੰਦੇ ਅੱਗ ਨਹੀਂ ਹੈ ਕਹਿੰਦੇ ਅੱਗ ਮਹਾਰਾਜ ਕਹਿੰਦੇ ਉਹ ਦੇਖੋ ਸੇਵਾ ਚੱਲਦਾ ਹੈ ਉਂਗਲੀ ਕਰਤੀ ਉੱਥੋਂ ਲਿਆਓ ਸਿਵੇ ਤੋਂ ਉੱਥੇ ਪਹੁੰਚਦੇ ਆ ਦੋ ਜਣੇ ਤਾਂ ਕੀ ਦੇਖਦੇ ਆ ਬਹੁਤ ਭਿਆਨਕ ਸ਼ਕਲਾਂ ਵਾਲੇ ਇੱਕ ਜੀਵ ਨੂੰ ਕੁੱਟੀ ਜਾਂਦੇ ਨੇ ਉਹ ਚੀਕਾਂ ਮਾਰਦੇ ਉਹ ਅੱਗ ਲੈਂਦੇ ਨੇ ਅੱਗ ਲੈਣ ਤੋਂ ਬਾਅਦ ਜਦ ਫੇਰ ਦੁਬਾਰਾ ਦੇਖਦੇ ਨੇ ਤਾਂ ਉਹ ਜਿਹੜੇ ਪਹਿਲੇ ਸੀ ਕਾਲੇ ਕਾਲੇ ਭਿਆਨਕ ਡਰਾਉਣੇ ਉਹਨਾਂ ਦੀ ਥਾਂ ਤੇ ਬੜੇ ਹੀ ਪਿਆਰੀਆਂ ਰੂਹਾਂ ਖੜੀਆਂ ਉਹ ਕਹਿੰਦੇ ਨੇ ਵੀ ਛੱਡ ਦੋ ਇਹਨੂੰ ਛੱਡ ਦੋ ਜੀਵ ਨੂੰ ਉਹ ਕਹਿਣ ਲੱਗੇ ਕੀ ਗੱਲ ਬਈ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਸਾਡੀ ਅੱਖਾਂ ਨੂੰ ਕੋਈ ਭੁਲੇਖਾ ਲੱਗਦਾ ਹੈ ਕਿ ਤੁਸੀਂ ਸੱਚਮੁੱਚ ਹੋ ਕਹਿੰਦੇ ਸੱਚਮੁੱਚ ਆ ਲੇਕਿਨ ਤੁਹਾਨੂੰ ਉਸ ਵੇਲੇ ਪਤਾ ਲੱਗੂ ਜਦ ਤੁਸੀਂ ਸਰੀਰ ਛੱਡ ਦੋਗੇ ਉਸ ਵੇਲੇ ਸਾਡੇ ਨਾਲ ਵਾਹ ਪੈਣਾ ਕਹਿੰਦੇ ਕੌਣ ਹੈ ਕਹਿੰਦੇ ਇਹ ਤਾਂ ਹੈਗੇ ਜਮਦੂਤ ਅਸੀਂ ਆ ਦੇਵਗਣ ਇਹ ਜਮਦੂਤ ਨੇ ਇਹ ਪਾਪੀਆਂ ਨੂੰ ਮਾਰ ਮਾਰ ਕੇ ਕੁੱਟ ਕੁੱਟ ਕੇ ਲਿਜਾਂਦੇ ਨੇ ਤੁਸੀਂ ਕਹਿੰਦੇ ਅਸੀਂ ਤਾਂ ਆਦੇ ਵਿਮਾਨ ਨੇ ਵਿਮਾਨ ਚ ਬਿਠਾ ਲੈਣਾ ਇੱਥੋਂ ਚੱਕ ਕੇ ਲੈ ਜਾਣਾ ਹਵਾਈ ਜਹਾਜ਼ ਮੁੱਲੋਂ ਕਹਿੰਦੇ ਕੀ ਗੱਲ ਕਹਿੰਦੇ ਇਹਦੇ ਉੱਤੇ ਇੱਕ ਨਿਗਾਹ ਪੈ ਗਈ ਨਿਗਾਹ ਕਹਿੰਦਾ ਇਹੋ ਜਿਹਾ ਨਿਗਾਹ ਵਾਲਾ ਕਿਹੜਾ ਹੈ ਜਿਹਦੀ ਨਿਗਾਹ ਨੇ ਇਹਦੇ ਸਾਰੇ ਪਾਪ ਕੱਟ ਦਿੱਤੇ ਕਹਿੰਦੇ ਉਹ ਗੁਰੂ ਨਾਨਕ ਨੇ ਕਹਿੰਦੇ ਉਹ ਹੈ ਕਿੱਥੇ ਸਾਨੂੰ ਦੱਸ ਉਹ ਕਹਿੰਦੇ ਉਹੀ ਨੇ ਜਿਹਨੂੰ ਤੁਸੀਂ ਮਾਰ ਕੇ ਜਲਣਾ ਚਾਹੁੰਦੇ ਅੱਗ ਲੈਣ ਆਏ ਹੋ ਜਾਓ ਕਹਿੰਦੇ ਭੁੱਲੜੋ ਚਰਨ ਫੜ ਲਓ ਉਹਨਾਂ ਦੇ ਜਾ ਕੇ ਉਹਦਾ ਆਪ ਹੀ ਨਿਰੰਕਾਰ ਆਏ ਹੋਏ ਨੇ ਇੱਕ ਨਿਗਾਹ ਦੇ ਨਾਲ ਸਾਰੇ ਪਾਪ ਕੱਟ ਦਿੱਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਮੈਨੂੰ ਇਹ ਪਾਤਸ਼ਾਹ ਮੈਂ ਬਸ ਆਪਦੇ ਚਰਨਾਂ ਚ ਬੇਨਤੀ ਕਰਦਾ ਮੈਂ ਉਸ ਮਸਤ ਨੇਤਰਾਂ ਵਾਲੇ ਦੀ ਇੱਕ ਨਿਗਾਹ ਨਹੀਂ ਸਾਰ ਸਕਦਾ ਉਸਦੀ ਮਿਹਰ ਦੀ ਇੱਕੋ ਇੱਕ ਝਾਤੀ ਮੇਰੇ ਜੀਵਨ ਲਈ ਸੰਜੀਵਨੀ ਬੂਟੀ ਹੈ ਸੋ ਐਸੇ ਜਿਨ੍ਹਾਂ ਨੇ ਨੇਤਰਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰੇ ਉਹ ਭਾਈ ਨੰਦ ਲਾਲ ਜੀ ਨੇ ਬਹੁਤ ਕੁਛ ਲਿਖਿਆ, ਜਿਹੜੇ ਪਿਆਰ ਵਾਲੇ ਪ੍ਰੇਮੀ ਜਿਨ੍ਹਾਂ ਨੂੰ ਪਿਆਰ ਦਾ ਸ਼ੌਕ ਹੈ, ਕਦੇ ਉਸ ਉਹਨਾਂ ਦੀ ਲਿਖਤ ਨੂੰ ਪੜ੍ਹਨਾ, ਫਿਰ ਪਤਾ ਲੱਗਦਾ ਵੀ ਇੱਕ ਮਰੀਦ ਦਾ ਮੁਰਸ਼ਦ ਦੇ ਨਾਲ ਕਿੰਨਾ ਪਿਆਰ ਹੁੰਦਾ। ਐਸੇ ਮਹਾਰਾਜ ਜਿਨ੍ਹਾਂ ਦੇ ਉੱਤੇ ਜੋ ਵੀ ਮਿਲਦਾ ਸੀ ਆਪਣੀ ਜਾਨ ਵਾਰ ਦਿੰਦਾ ਸੀ, ਉਹਨਾਂ ਦਾ ਅੱਜ ਅਸੀਂ ਪੁਰਬ ਮਨਾ ਰਹੇ ਹਾਂ ਤੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਗੁਰੂ ਗੋਬਿੰਦ ਸੂਰਾ। ਦੁਨਿਆਵੀ ਮਾਰਗ ਦੇ ਅੰਦਰ ਹਰ ਥਾਂ ਦੇ ਉੱਤੇ ਉਹ ਸੂਰਮੇ ਸੂਰਮੇ ਸੀ, ਜੋ ਵੀ ਸ਼ਰਨ ਵਿੱਚ ਆਇਆ ਪ੍ਰਭਾਵਿਤ ਹੋ ਕੇ ਆਪਣਾ ਆਪ ਗਵਾ ਕੇ ਮੁੜਿਆ, ਸਭ ਕੁਛ ਗੁਰੂ ਦੇ ਅਰਪਣ ਕਰਕੇ ਖਾਲੀ ਹੋ ਕੇ ਗੁਰੂ ਨੂੰ ਲੈ ਕੇ ਚਲਿਆ ਜਾਂਦਾ ਸੀ। ਇੱਕ ਪੀਰ ਬੁੱਧੂ ਸ਼ਾਹ ਸਡਾਰੇ ਵਾਲੇ ਬੜੇ ਚੰਗੇ ਪੀਰ ਸੀ, ਬੜੇ ਉਹਨਾਂ ਨੇ ਜ਼ੋਹਦ ਕਰਿਆ ਸੀ, ਤਪ ਬਹੁਤ ਕਰਿਆ ਸੀ, ਦਾਨੀ ਵੀ ਬਹੁਤ ਸੀ, ਮਿਲਣਸਾਰ ਸੀ, ਦੁਆਇਤ ਉਹਦੀ ਖਤਮ ਹੋਈ ਸੀ, ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਦੋਹਾਂ ਨੂੰ ਇੱਕੋ ਨੇਤਰ ਨਾਲ ਦੇਖਦਾ ਸੀ, ਦੋਹਾਂ ਵਾਸਤੇ ਲੰਗਰ ਅੱਡ ਅੱਡ ਚਲਾਉਂਦਾ ਸੀ, ਉਹਨਾਂ ਦੀ ਮਰਿਆਦਾ ਦੇ ਮੁਤਾਬਕ ਚਲਾਉਂਦਾ ਸੀ, ਕਿਸੇ ਦੇ ਧਰਮ ਨੂੰ ਠੇਸ ਨਾ ਪਹੁੰਚੇ। ਲੇਕਿਨ ਅੰਦਰੋਂ ਉਸਦੇ ਆਵਾਜ਼ ਆਉਂਦੀ ਸੀ ਕਿ ਬੁੱਧੂ ਸ਼ਾਹ ਭਾਵੇਂ ਪੀਰ ਹੈ, ਲੋਕ ਸਿਜਦੇ ਕਰਦੇ ਨੇ, ਮਾਨਤਾ ਬਹੁਤ ਹੈ, ਸ਼ਕਤੀਆਂ ਤੇਰੇ ਚ ਬਹੁਤ ਨੇ, ਪਰ ਬਈ ਪਿਆਰਿਆ ਜਿਹੜੀ ਚੀਜ਼ ਅਸਲੀ ਆ ਉਹ ਤੈਨੂੰ ਮਿਲੀ ਨਹੀਂ ਹੈ, ਕਿਤੇ ਧੋਖਾ ਨਾ ਖਾਣੀ, ਪੂਜਾ ਪ੍ਰਦਿਸ਼ਟਾ ਚ ਪੈ ਕੇ ਭੁੱਲ ਨਾ ਜਾਈ, ਅਜੇ ਤੇਰਾ ਬਣਿਆ ਨਹੀਂ ਕੁਛ। ਇਮਾਨਦਾਰ ਸੀ, ਸੱਚਾ ਬੰਦਾ ਆਪਣੀ ਜ਼ਮੀਰ ਦੀ ਆਵਾਜ਼ ਸੁਣ ਲੈਂਦਾ, ਸਭ ਜਾਣਦੇ ਨੇ ਆਪਣੇ ਆਪ ਨੂੰ ਕਿਹੜਾ ਦੁਨੀਆ ਦੇ ਅੰਦਰ ਜਿਹੜਾ ਜ਼ਮੀਰ ਨੂੰ ਧੋਖਾ ਦੇ ਦੇਵੇ ਕੋਈ ਨਹੀਂ ਦੇਖ ਸਕਦਾ। ਹੁਣ ਤਾਂ ਮਸ਼ੀਨਾਂ ਬਣੀਆਂ ਹੋਈਆਂ ਨੇ ਅਮਰੀਕਾ ਚ, ਲਾਈ ਡਿਟੈਕਟਰ ਕਹਿੰਦੇ ਨੇ ਉਹਨਾਂ ਨੂੰ, ਸਾਹਮਣੇ ਖੜੇ ਕਰਕੇ ਸਵਾਲ ਕਰ ਦੋ ਵੀ ਤਾਂ ਇਹ ਕੰਮ ਕਰਿਆ ਕਿ ਨਹੀਂ, ਜ਼ਮੀਰ ਕਹਿੰਦੀ ਹੈ ਕਰਿਆ, ਉਹ ਜਦੇ ਟਿਕ ਟਿਕ ਕਰਨ ਲੱਗ ਜਾਂਦੀ ਹੈ, ਇੰਨੀ ਸੂਕਸ਼ਮ ਹੈ, ਆਦਮੀ ਹੈਰਾਨ ਹੋ ਜਾਂਦਾ ਵੀ ਮੇਰੀ ਅੰਦਰਲੀ ਆਵਾਜ਼ ਫੜੀ ਜਾਂਦੇ ਨੇ, ਮੂੰਹ ਨਾਲ ਤਾਂ ਮੈਂ ਝੂਠ ਬੋਲ ਦੂੰਗਾ, ਪੁਲਿਸ ਕੁੱਟ ਕੁੱਟ ਕੇ ਬਣਾਉਂਦੀ ਹੈ, ਉਹ ਲਾਈ ਡਿਟੈਕਟਰ ਦੇ ਸਾਹਮਣੇ ਖੜਾ ਕਰ ਦੋ ਆਪਣੇ ਆਪ ਹੀ ਦੱਸੀ ਜਾਂਦਾ, ਆਪੇ ਹੀ ਉਹਦੀਆਂ ਨਿਸ਼ਾਨੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਤੇ ਜ਼ਮੀਰ ਚੋਂ ਆਵਾਜ਼ ਆਉਂਦੀ ਹੈ ਕਿ ਅਜੇ ਤੂੰ ਪੂਰਾ ਨਹੀਂ ਹੋਇਆ। ਵੀ ਕੋਈ ਲੱਭ ਜਾਵੇ ਜਿੱਥੇ ਵੀ ਕੋਈ ਵੱਡਾ ਮਹਾਂਪੁਰਸ਼ ਸੁਣਦਾ ਹੈ, ਉਹਦੇ ਨਾਲ ਮੇਲ ਕਰਦਾ, ਉਹਦਾ ਦਰਸ਼ਨ ਕਰਦਾ, ਲੇਕਿਨ ਨਿਸ਼ਾ ਨਹੀਂ ਅੱਜ ਥੀ ਹੋਈ। ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਨੇੜੇ ਹੀ ਮੇਰੇ ਆਏ ਹੋਏ ਨੇ ਕੁਛ ਮੀਲਾਂ ਦੇ ਵਿੱਚ ਦੇ ਉੱਤੇ। ਉਸ ਵੇਲੇ ਮਨ ਚ ਆਇਆ ਕਿ ਮੈਂ ਕਿਉਂ ਨਾ ਗੁਰੂ ਨਾਨਕ ਦੀ ਗੱਦੀ ਤੋਂ, ਜਿਹੜੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ ਤੇ ਮੇਰੇ ਕੋਲ ਆਏ ਹੋਏ ਨੇ, ਹੁਣ ਮੈਂ ਕਿਉਂ ਨਾ ਫੈਜ਼ਿਆਬ ਹੋਵਾਂ ਉਹਨਾਂ ਤੋਂ, ਕਿਉਂ ਨਾ ਫਾਇਦਾ ਉਠਾਵਾਂ। ਸੋ ਆਪ ਬਹੁਤ ਸਾਰੇ ਮਰੀਦਾਂ ਨੂੰ ਲੈ ਕੇ ਗੁਰੂ ਸਾਹਿਬ ਕੋਲ ਵੱਡੇ ਹੀ ਪਿਆਰ ਨਾਲ ਚੱਲਦਾ, ਲੇਕਿਨ ਜਦ ਨੇੜੇ ਗਿਆ ਉੱਥੇ ਆ ਕੇ ਹਉਮੈ ਖੜੀ ਹੋ ਗਈ। ਇਹ ਹਉਮੈ ਸਾਰੀ ਦੁਨੀਆ ਦੇ ਅੰਦਰ ਹੈ, ਇਹਨੂੰ ਪ੍ਰੈਸਟੀਜ ਕਹਿੰਦੇ ਨੇ ਅੰਗਰੇਜ਼ੀ ਚ, ਪ੍ਰੈਸਟੀਜ ਕੁਐਸਚਨ ਆ ਜਾਂਦਾ। ਰਾਜੇ ਵੀ ਗਲਤੀਆਂ ਪ੍ਰੈਸਟੀਜ ਕਰਕੇ ਕਰਦੇ ਨੇ, ਲੀਡਰ ਵੀ ਪ੍ਰੈਸਟੀਜ ਕਰਕੇ ਕਰਦੇ, ਹਉਮੈ ਵਧੀ ਹੁੰਦੀ ਹੈ। ਹੁਣ ਮੈਂ ਜਿੱਥੇ ਵਧੀਆ ਪਰਿਵਾਰ ਵਿੱਚ ਵੀ ਬੇਚੈਨੀ ਰਹਿੰਦੀ ਹੈ, ਮੈਂ ਮਿਟਦੀ ਨੀ, ਮੈਂ ਮਿਟਣ ਦੇ ਨਾ ਮਿਟਣ ਦੇ ਕਰਕੇ ਫਿਰ ਰੌਲੇ ਗੌਲੇ ਮੱਚੇ ਹੀ ਰਹਿੰਦੇ ਨੇ ਪਰਿਵਾਰ ਦੇ ਅੰਦਰ, ਬੱਚਿਆਂ ਦੇ ਅੰਦਰ, ਘਰਾਂ ਦੇ ਅੰਦਰ, ਸਭ ਰਿਸ਼ਤੇਦਾਰਾਂ ਦੇ ਅੰਦਰ, ਕੁੜਮ ਕਬੀਲੇ ਦੇ ਅੰਦਰ, ਸਾਧੂਆਂ ਦੇ ਅੰਦਰ ਵੀ ਇਹ ਤੰਗ ਕਰਦੀ ਹੈ। ਸਾਧੂਆਂ ਦੀ ਹਉਮੈ ਹੋਰ ਤਰ੍ਹਾਂ ਦੀ ਹੁੰਦੀ ਹੈ, ਦੁਨੀਆਂ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ, ਦੁਨੀਆਂ ਦੀ ਅੰਨੀ ਹਉਮੈ ਹੁੰਦੀ ਹੈ, ਉਹਨਾਂ ਦੀ ਸੂਖਸ਼ਮ ਹੁੰਦੀ ਹੈ, ਦੁਨੀਆਂਦਾਰਾਂ ਵਾਸਤੇ ਨਹੀਂ ਉਹ ਤੰਗੀ ਦਿੰਦੀ, ਲੇਕਿਨ ਆਪਣੇ ਆਪ ਨੂੰ ਤੰਗੀ ਦਿੰਦੀ ਆ, ਉਹ ਦੋ ਤੋਂ ਇੱਕ ਨਹੀਂ ਹੋਣ ਦਿੰਦੀ। ਖਿਆਲ ਆਇਆ ਤੇ ਦਰਸ਼ਨ ਕਰਦੀ ਸਾਰ ਧੂਪ ਹੈ ਗਈ ਹਿਰਦੇ ਚ, ਨੇਤਰ ਗਿੱਲੇ ਹੋ ਗਏ, ਨਵੀਂ ਆ ਗਈ, ਠੰਡਾ ਸਾਹ ਆਇਆ ਵੀ ਮੈਂ ਤਾਂ ਚੱਲਣੇ ਨਹੀਂ ਛੱਡਣੇ ਜਿੰਨੀ ਦੇਰ ਤੱਕ ਮੈਨੂੰ ਇਹ ਫੁਰਨੇ ਰਹਿਤ ਨਹੀਂ ਕਰ ਦਿੰਦੇ ਤੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਜਦ ਕੋਲ ਗਿਆ, ਉਮਰ ਦਾ ਅੰਦਾਜ਼ਾ ਲਾਇਆ, ਖਿਆਲ ਆਇਆ ਵੀ ਇਹ ਤਾਂ 20-22 ਸਾਲ ਦੀ ਉਮਰ ਹੈ ਸਾਰੀ ਇਹਨਾਂ ਦੀ, ਮੈਂ ਕਿੱਡਾ ਬੜਾ ਪੀਰ, ਮੇਰੇ ਮਰੀਦ ਆ ਸਾਰਾ ਇਲਾਕਾ ਮੈਨੂੰ ਮੰਨੇ, ਤੇ ਜੇ ਮੈਂ ਚਰਨਾਂ ਤੇ ਢਹਿ ਪਿਆ ਤਾਂ ਮੇਰੇ ਮਰੀਦ ਕੀ ਕਹਿਣਗੇ, ਮੇਰੇ ਨਾਲ ਨੇ ਸਾਰੇ ਸ਼ਰਧਾਲੂ, ਸ਼ਰਧਾ ਉੱਡ ਜੂ ਇਹਨਾਂ ਦੀ, ਕਹਿਣਗੇ ਵੀ ਸਾਡਾ ਪੀਰ ਤਾਂ ਕੁਛ ਨਹੀਂ ਹੈ। ਆਹ ਗੱਲ ਬਹੁਤ ਸਾਰੇ ਮਹਾਂਪੁਰਸ਼ਾਂ ਚ ਆ ਕੇ ਰਿੱਕਾ ਲੱਗ ਜਾਂਦਾ, ਰਾਹ ਦੇ ਵਿੱਚ ਬੰਧਨ ਹੋ ਜਾਂਦਾ, ਗੱਲ ਬਣਦੀ ਨਹੀਂ ਹੈ, ਪ੍ਰੈਸਟੀਜ ਕੁਐਸਚਨ ਆ ਜਾਇਆ ਕਰਦਾ, ਜਿਹੜੀ ਗੱਲ ਪੁੱਛਣੀ ਹੈ ਪੁੱਛ ਨਹੀਂ ਸਕਦੇ। ਸੋ ਇਸ ਤਰ੍ਹਾਂ ਜਦ ਕੋਲ ਗਿਆ, ਜਾ ਕੇ ਸਿਜਦਾ ਨਹੀਂ ਕਰਿਆ, ਚਰਨਾਂ ਤੇ ਨਮਸਕਾਰ ਨਹੀਂ ਕਰੀ, ਹੱਥ ਕੱਢ ਲਿਆ ਮਿਲਾਉਣ ਨੂੰ, ਮਹਾਰਾਜ ਨੇ ਮਿਲਾ ਲਿਆ, ਕਹਿੰਦੇ ਕਿਵੇਂ ਆਏ ਪੀਰ ਜੀ, ਬੈਠੋ। ਬਹਿ ਗਿਆ, ਕਹਿੰਦੇ ਦੱਸੋ ਕਿਵੇਂ ਆਏ, ਕਹਿੰਦੇ ਅੱਲਾ ਤੇ ਰੂਹ ਦਾ ਮੇਲ ਕਿਵੇਂ ਹੋਵੇ। ਮਹਾਰਾਜ ਕਹਿੰਦੇ ਰਾਤ ਤੇ ਦਿਨ ਦਾ ਜਿਵੇਂ ਹੁੰਦਾ, ਹੁਣ ਸੋਚੀ ਜਾਂਦਾ ਵੀ ਰਾਤ ਤੇ ਦਿਨ ਦਾ ਵੀ ਕਦੇ ਮੇਲ ਹੋਇਆ, ਮੇਲ ਤਾਂ ਉਹਦਾ ਹੁੰਦਾ ਜਿਹੜੀਆਂ ਦੋ ਚੀਜ਼ਾਂ ਇਕੱਠੀਆਂ ਰਹਿਣ, ਮਿਲਦੇ ਤਾਂ ਉਹੀ ਨੇ ਨਾ ਜਿਹੜੇ ਦੋ ਰਹਿਣ ਇਕੱਠੇ, ਜਿਹੜਾ ਇੱਕ ਦੇ ਆਏ ਤੇ ਦੂਆ ਨਾ ਰਹੇ, ਫਿਰ ਇਹ ਮੇਲ ਕਾਹਦਾ ਹੋਇਆ। ਰਮਜ ਸਮਝ ਨਾ ਸਕਿਆ, ਸੋਚਦਾ ਰਿਹਾ ਸੋਚਦਾ ਰਿਹਾ, ਫਿਰ ਪੁੱਛਿਆ ਵੀ ਮਹਾਰਾਜ ਮੇਰੀ ਸਮਝ ਚ ਨਹੀਂ ਆਈ ਕਿਵੇਂ ਹੈ। ਕਹਿੰਦੇ ਜਿਵੇਂ ਤਾਂ ਸਮਝਿਆ ਉਵੇਂ ਹੀ ਹੈ। ਉਹਨੇ ਸਮਝਿਆ ਸੀ ਵੀ ਰਾਤ ਦਿਨ ਆਉਂਦਾ ਤਾਂ ਰਾਤ ਰਹਿੰਦੀ ਨੀ, ਹੁਣ ਗੱਲ ਬਣੀ ਨਾ, ਉਹ ਚਾਹੁੰਦਾ ਸੀ ਵੀ ਮੇਲ ਹੋਵੇ। ਮੇਲ ਹੁੰਦਾ ਦੋ ਚੀਜ਼ਾਂ ਦਾ, ਰਾਤ ਦਾ ਤੇ ਦਿਨ ਦਾ, ਤਾਂ ਮੇਲ ਹੀ ਨਹੀਂ ਹੁੰਦਾ ਕਦੇ, ਰਾਤ ਫੇਰ ਅੱਡ ਰਹਿੰਦੀ ਹੈ, ਦਿਨ ਅੱਡ ਰਹਿੰਦਾ। ਕਹਿਣ ਲੱਗੇ ਮਹਾਰਾਜ ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ ਜਿਵੇਂ ਸੱਚ ਤੇ ਝੂਠ ਦਾ ਹੈ, ਆਹੀ ਗੱਲ ਹੈ। ਫੇਰ ਨਹੀਂ ਸਮਝ ਆਇਆ ਵੀ ਸੱਚ ਤੇ ਝੂਠ, ਝੂਠ ਤੇ ਸੱਚ ਕਦੇ ਮਿਲਦੇ ਹੀ ਨਹੀਂ ਆਪਸ ਵਿੱਚ, ਇਹ ਤਾਂ ਦੋ ਆਪੋਜ਼ਿਟ ਪੁਆਇੰਟ ਨੇ, ਇਹ ਤਾਂ ਕਦੇ ਮਿਲੇ ਨਹੀਂ ਸਕਦੇ। ਸੱਚ ਵੀ ਮਿਲ ਜਾਵੇ ਕਦੇ ਝੂਠ ਨੂੰ, ਕਦੇ ਤਾਂ ਹੁੰਦਾ ਹੀ ਨਹੀਂ, ਹੁਣ ਸਮਝ ਹੋਰ ਨਹੀਂ ਆਉਂਦੀ। ਕਹਿੰਦਾ ਸੱਚੇ ਪਾਤਸ਼ਾਹ ਮੈਂ ਅਜੇ ਵੀ ਨਹੀਂ ਸਮਝਿਆ, ਚਕਰਾ ਗਿਆ ਵੀ ਇੱਕ ਰਮਜ਼ ਮਾਰਦੇ ਨੇ ਤੇ ਮੈਂ ਸਾਰੀ ਜ਼ਿੰਦਗੀ ਦਾ ਜ਼ੋਹਦ ਤੇ ਤਪ ਕਰਨ ਵਾਲਾ ਪੀਰ, ਬੜੇ ਬੜੇ ਸ਼ਾਸਤਰਾਂ ਦੀ ਵਿਚਾਰ ਕਰਨ ਵਾਲਾ, ਨਿੱਕੀ ਜੀ ਗੱਲ ਨਹੀਂ ਮੇਰੀ ਸਮਝ ਪੈਂਦੀ। ਮਹਾਰਾਜ ਕਹਿੰਦੇ ਬੁੱਧੂ ਸ਼ਾਹ ਝੂਠ ਛੱਡਿਆ ਤੇ ਸੱਚ ਰਹਿ ਜਾਂਦਾ, ਵਾਹਿਗੁਰੂ ਹੈ ਸੱਚ ਤੇ ਬਾਕੀ ਸਭ ਝੂਠ ਹੈ। ਤੂੰ ਆਪਣੀ ਮੈਂ ਛੱਡ ਦੇ, ਬਾਕੀ ਕੀ ਰਹਿ ਗਿਆ, ਪਰਮੇਸ਼ਰ ਰਹਿ ਗਿਆ ਨਾ। ਕਹਿੰਦਾ ਮਹਾਰਾਜ ਇਹ ਤਾਂ ਮਿਲਾਪ ਨਾ ਹੋਇਆ, ਇਹ ਤਾਂ ਮਿਲਾਪ ਨਾ ਹੋਇਆ ਮਹਾਰਾਜ। ਫਿਰ ਮਹਾਰਾਜ ਕਹਿੰਦੇ ਝੂਠੀ ਝੂਠੀ ਚੀਜ਼ ਦਾ ਪਰਛਾਵੇਂ ਦਾ ਮਿਲਾਪ ਹੁੰਦਾ ਕਦੇ ਸਰੀਰ ਦਾ, ਝੂਠੀ ਚੀਜ਼ ਦਾ ਤੇ ਸੱਚੀ ਦਾ ਮਿਲਾਪ ਨਹੀਂ ਹੁੰਦਾ, ਜਿਹੜੀ ਝੂਠ ਹੈ ਉਹਨੂੰ ਪਾਸੇ ਕਰਦੇ ਸੱਚ ਰਹਿ ਜਾਏਗਾ। ਕਹਿੰਦੇ ਮਹਾਰਾਜ ਸੱਚ ਝੂਠ ਛੱਡ ਨਹੀਂ ਹੁੰਦਾ, ਬੜੇ ਤਪ ਕੀਤੇ ਨੇ, ਬੜੇ ਜਪ ਕੀਤੇ ਨੇ, ਜ਼ੋਹਦ ਕਰੇ ਨੇ, ਮੱਕੇ ਦੀ ਯਾਤਰਾ ਕਰੀ ਹੈ, ਹੱਜ ਕਰੇ ਨੇ, ਹੋਰ ਬੇਅੰਤ ਸਾਧਨ ਕਰੇ ਨੇ, ਪਰ ਇਹ ਤਾਂ ਦੂਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਹ ਤਾਂ ਤੂੰ ਹੋਰ ਸੰਗਲ ਬੰਨ ਲੈ, ਝੂਠ ਦੇ ਕੂੜ ਦੇ ਸੰਗਲ ਬੰਨ ਲੈ, ਸੱਚ ਨੂੰ ਪਛਾਣ, ਸੱਚ ਹੈ ਪਰਮੇਸ਼ਰ, ਬਾਕੀ ਸਭ ਝੂਠਾ ਹੈ ਹੀ ਨਹੀਂ। ਜਿਹੜੀ ਚੀਜ਼ ਸੱਚ ਦੇ ਉੱਤੇ ਨਿਗਾਹ ਕਰ ਲਓ, ਜਿਹੜੀਆਂ ਦੇ ਉੱਤੇ ਹੋਰ ਲਾਈ ਹੋਈ ਹੈ ਨਿਗਾਹ, ਉਹ ਆਪੇ ਹੀ ਖਤਮ ਹੋ ਗਈ, ਇਹ ਤਾਂ ਤੇਰੇ ਇਖਤਿਆਰ ਹੈ, ਤੂੰ ਛੱਡ ਦੇ। ਕਹਿੰਦੇ ਮਹਾਰਾਜ ਕਿਵੇਂ ਛੱਡਾਂ, ਕਹਿੰਦੇ ਸਤਸੰਗ ਚ ਆ ਕੇ ਛੱਡ ਹੋ ਜਾਂਦਾ। ਕਹਿੰਦੇ ਆਇਆ ਤਾਂ ਹਾਂ ਮੈਂ ਮਹਾਰਾਜ ਸੰਗਤ ਵਿੱਚ। ਮਹਾਰਾਜ ਕਹਿੰਦੇ ਆਇਆ ਤਾਂ ਹੈ, ਝੂਠ ਦੇ ਪਰਦੇ ਚੋਲੇ ਪਹਿਨ ਕੇ ਆਇਆ, ਝੂਠ ਨੂੰ ਨਾਲ ਲੈ ਕੇ ਆਇਆ, ਮੈਂ ਪੀਰ ਹਾਂ ਵੱਡਾ, ਇਹਦੀ ਉਮਰ ਛੋਟੀ ਹੈ, ਜੇ ਮੈਂ ਨਮਸਕਾਰ ਕੀਤੀ ਮੇਰੇ ਚੇਲੇ ਕੀ ਕਹਿਣਗੇ, ਤੂੰ ਤਾਂ ਝੂਠ ਦੇ ਪੜਦਿਆਂ ਦੇ ਪੜਦੇ ਬੰਨੀ ਫਿਰਦਿਆ ਨਾਲ, ਇਹਨਾਂ ਨੂੰ ਛੱਡ ਦੇ। ਉਸੇ ਵੇਲੇ ਗੱਲ ਸਮਝ ਪਈ, ਨੁਕਤੇ ਤੱਕ ਜਾ ਪਹੁੰਚਿਆ ਵੀ ਕੀ ਕਹਿੰਦੇ ਨੇ ਮਹਾਰਾਜ। ਉਸੇ ਵੇਲੇ ਸਮਝ ਆ ਗਈ, ਨਾਨਕ ਤਰਵ ਔਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰਪੰਚ ਕੀਤਾ ਹੈ। ਬਾਕੀ ਤਾਂ ਹੈ ਹੀ ਨਹੀਂ, ਸਾਰਾ ਅਕਾਲ ਪੁਰਖ ਆਪੇ ਹੀ ਖੇਡ ਕਰਦਾ, ਮੈਨੂੰ ਵਿੱਚ ਕਿਉਂ ਲਿਆ ਉਹਨੇ। ਜਦ ਅਸੀਂ ਮੈਨੂੰ ਲਿਆਵਾਂਗੇ ਫਿਰ ਗੱਲ ਗਲਤ ਹੋ ਜੂਗੀ, ਫਿਰ ਤੂੰ ਤਾਂ ਹੁੰਦਾ ਨੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਅਨਲ ਅਗਮ ਜੈਸੇ ਲਹਿਰ ਮੈਂ ਉਹ ਦਰਦ, ਜਲ ਕੇਵਲ ਜਲ ਮਾਹੀ। ਸਮੁੰਦਰੇ ਸਮੁੰਦਰੇ ਲਹਿਰਾਂ ਤਾਂ ਕਲਪਤੇ ਨੇ ਸਮੁੰਦਰ ਦੇ ਅੰਦਰ, ਐਵੇਂ ਝੂਠੀ ਇੱਕ ਗੱਲ ਕਰ ਲਈ ਵੀ ਲਹਿਰਾਂ ਨੇ ਜੀ, ਨਾਂ ਰੱਖ ਲਿਆ ਉਹ ਹੈ ਕੀ ਕਹਿੰਦੇ ਸਮੁੰਦਰ। ਫਿਰ ਕਹਿੰਦੇ ਐਵੇਂ ਜਿਵੇਂ ਝੂਠ ਦਾ ਨਾਂ ਕਿਉਂ ਰੱਖਦੇ ਹੋ, ਮੈਂ ਮੇਰੀ ਤਾਂ ਹੈ ਹੀ ਨਹੀਂ, ਆਪੇ ਹੀ ਬਣ ਗਏ ਮੈਂ ਮੇਰੀ, ਇਹਨੂੰ ਛੱਡ ਦੋ, ਪਰਮੇਸ਼ਰ ਹੋ ਗਿਆ। ਇੱਕ ਪੀਰ ਦੇ ਕੋਲ ਕੋਈ ਮਰੀਜ਼ ਆਉਂਦਾ, ਕਹਿੰਦਾ ਜੀ ਮੈਨੂੰ ਰੱਬ ਮਿਲਾ ਦੋ, ਖੁਦਾ ਮਿਲਾ ਦੋ। ਕਹਿੰਦੇ ਬੜਾ ਕਾਲਾ ਹੈ, ਕਹਿੰਦੇ ਮਹਾਰਾਜ ਟਾਈਮ ਨਹੀਂ ਹੈ, ਪਤਾ ਨਹੀਂ ਕਿਹੜੇ ਵੇਲੇ ਸਰੀਰ ਛੁੱਟ ਗਏ, ਕਿਰਪਾ ਕਰੋ। ਕਹਿੰਦੇ ਖਜੂਰ ਤੇ ਚੜ ਜਾ, ਉੱਚੀ ਖਜੂਰ ਸੀ ਚੜਾ ਦਿੱਤਾ। ਕਹਿੰਦੇ ਮਿਲਣਾ ਖੁਦਾ ਨੂੰ, ਕਹਿੰਦੇ ਹਾਂ। ਕਹਿੰਦੇ ਛਾਲ ਮਾਰ ਇੱਥੋਂ ਹੀ, ਨੀਚੇ ਵਾਲਾ ਸੀ ਛਾਲ ਮਾਰੀ, ਕਹਿੰਦਾ ਹਾਂ ਮੂਆ। ਕਹਿੰਦੇ ਬਸ ਹਾਂ ਮੂਆ ਤਾਂ ਖੁਦਾ ਹੂਆ, ਤੂੰ ਹੀ ਖੁਦਾ ਬਣ ਗਿਆ, ਹਾਂ ਮਰ ਹਾਂ ਲੜਿਕਾ ਲਾਉਂਦੀ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਨੱਚਣ ਲੱਗ ਗਿਆ, ਨੱਚੀ ਜਾਂਦਾ ਬਜਤ ਚ ਆ ਗਿਆ। ਬੜੀ ਦੇਰ ਤੋਂ ਬਾਅਦ ਮਹਾਰਾਜ ਜੀ ਨੇ ਬੁਲਾਇਆ ਕਿ ਨਮਸਕਾਰ ਕਰੀ। ਮਹਾਰਾਜ ਜੀ ਨੇ ਹੱਥ ਘੁੱਟਦਾ, ਜੋ ਨਾ ਸਿਰ ਤੇ ਹੱਥ ਰੱਖਦਾ, ਰੱਖਣ ਦੀ ਦੇਰ ਸੀ, ਜਿਹੜਾ ਰਸਤੇ ਚ ਰੁਕਾਵਟ ਸੀ ਉਹ ਦੂਰ ਹੋ ਗਈ, ਹੁਣ ਉਹਦੇ ਨੇਤਰ ਖੁੱਲ ਗਏ ਤੇ ਪੂਰਨ ਪਰਮੇਸ਼ਰ ਦੇ ਰੂਪ ਵਿੱਚ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰ ਲਏ। ਬਈ ਇਹ ਤਾਂ ਆਪੇ ਹੀ ਹੈ, ਇਹਦੇ ਚ ਕੋਈ ਭੇਤ ਨਹੀਂ, ਇਸ ਤਰ੍ਹਾਂ ਬਾਣੀ ਫਰਮਾਨ ਕਰਦੀ ਹੈ। ਗੁਰੂ ਗੋਬਿੰਦ ਗੋਬਿੰਦ ਗੁਰੂ ਨਾਨਕ ਗੋਬਿੰਦ ਵਿੱਚ ਕੋਈ ਵੀ ਫਰਕ ਨਹੀਂ ਹੋਇਆ ਕਰਦਾ। ਓਂਕਾਰ ਅਕਾਰ ਆਪ ਹੈ, ਹੋਸੀ ਆਪੇ, ਉਹੀ ਉਪਾਵਨ ਹਾਰ ਹੈ, ਗੁਰ ਸ਼ਬਦੀ ਜਪ ਹੈ। ਖਿਨਵੇਂ ਢਾਏ ਉਸਾਰ ਦਾ ਤਿਸ ਭਾਵ ਨਾ ਵਿਆਪੈ, ਕਲੀ ਕਾਰ ਗੁਰ ਸੇਵੀ ਹੈ ਤਾਂ ਦੁੱਖ ਨਾ ਸੰਤਾਪ ਹੈ। ਸਭ ਜਗ ਤੇਰਾ ਖੇਲ ਹੈ, ਤੂੰ ਗੁਣੀ ਗਹਿਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲ। ਆਪੇ ਪਰਮੇਸ਼ਰ ਹੈ, ਆਪੇ ਚੇਲਾ ਹੈ, ਕਿਉਂਕਿ ਦੁਆਇਤ ਤਾਂ ਖਤਮ ਹੋ ਗਈ ਨਾ, ਆਪੇ ਹੀ ਆਓ। ਚੇਲਿਆਂ ਦੇ ਰੂਪ ਵਿੱਚ ਵੀ ਆਪ ਹੈ, ਗੁਰੂ ਦੇ ਰੂਪ ਵਿੱਚ ਵੀ ਆਪ ਹੈ, ਪਰਮੇਸ਼ਰ ਦੇ ਰੂਪ ਵਿੱਚ ਵੀ ਆਪ ਹੈ, ਹਰ ਪਾਸੇ ਆਪੇ ਆਪ ਹੈ। ਦ੍ਰਿਸ਼ਟੀ ਆਇਆ ਬੁੱਧੂ ਸ਼ਾਹ ਨੂੰ, ਪੀਰ ਬੁੱਧੂ ਸ਼ਾਹ ਬਜਟ ਚ ਨੱਚਦਾ ਹੀ ਫਿਰਦਾ ਹੈ, ਰੋਸ਼ਨੀ ਰੋਸ਼ਨੀ ਨਜ਼ਰ ਆਉਂਦੀ ਹੈ, ਪ੍ਰਕਾਸ਼ ਹੋ ਗਿਆ, ਅੰਦਰ ਖੁੱਲ ਗਿਆ, ਪਰਮੇਸ਼ਰ ਦੇ ਰੂਪ ਚ ਦੇਖਦਾ ਹੈ, ਸ਼ਰਧਾਲੂ ਹੋ ਗਿਆ, ਆਪਣਾ ਆਪ ਵੇਚ ਗਿਆ, ਸਾਰਾ ਸਮਾਂ ਲੰਘ ਗਿਆ, ਛਡੌਰੇ ਚਲਿਆ ਗਿਆ। 500 ਪਠਾਨ ਕਰਨਾਲ ਦੀ ਛਾਉਣੀ ਚੋਂ ਔਰੰਗਜ਼ੇਬ ਨੇ ਕਿਸੇ ਕਾਰਨ ਕਰਕੇ ਫੌਜ ਚੋਂ ਕੱਢ ਦਿੱਤੇ। 5 ਜਥੇਦਾਰ ਪੀਰ ਜੀ ਕੋਲ ਆਏ, ਕਹਿਣ ਲੱਗੇ ਪੀਰ ਜੀ ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਤੁਹਾਡੇ ਮਰੀਜ਼ ਹਾਂ ਤੇ ਸਾਡਾ ਪੇਸ਼ਾ ਜਿਹੜਾ ਹੈ ਉਹ ਜੰਗ ਕਰਨਾ ਹੀ ਹੈ, ਹੋਰ ਸਾਨੂੰ ਖੇਤੀ ਪੱਤੀ ਕੋਈ ਨਹੀਂ ਆਉਂਦੀ, ਮਜ਼ਦੂਰੀ ਅਸੀਂ ਨਹੀਂ ਕਰ ਸਕਦੇ, ਹੋਰ ਕੰਮ ਅਸੀਂ ਨਹੀਂ ਕਰ ਸਕਦੇ, ਅਸੀਂ ਤਾਂ ਪੈਦਾ ਹੀ ਲੜਾਈ ਕਰਨ ਵਾਸਤੇ ਹੁੰਦੇ। ਕੋਈ ਜਵਾਨੀ ਭੋਗਦਾ ਹੈ, ਕੋਈ ਨਹੀਂ ਭੋਗਦਾ, ਬੁਢਾਪੇ ਤੱਕ ਤਾਂ ਸਾਡੇ ਵਿੱਚੋਂ ਜਾਂਦਾ ਹੀ ਕੋਈ ਨਹੀਂ, ਪੁਸ਼ਤਦਾਰ ਪੁਛ ਦੇਖ ਲਓ, ਕੋਈ ਬਿਰਲਾ ਹੈ ਜਿਹੜਾ ਬੁਢਾਪੇ ਤੱਕ ਜਾਂਦਾ। ਅਸੀਂ ਤਾਂ ਜੰਗਾਂ 'ਚ ਸ਼ਹੀਦ ਹੁੰਦੇ ਹਾਂ, ਜੰਗਾਂ 'ਚ ਪੈਦਾ ਹੁੰਦੇ ਹਾਂ, ਹੁਣ ਅਸੀਂ ਕੀ ਕਰਾਂਗੇ, ਇਹ ਫੌਜੀ ਸਾਡਾ ਕਿੱਤਾ ਹੈ ਤੇ ਅਸੀਂ ਸ਼ਸਤਰ ਵੇਚ ਕੇ ਗੁਜ਼ਾਰਾ ਕਰਾਂਗੇ, ਸ਼ਸਤਰ ਅਸੀਂ ਵੇਚਣੇ ਨਹੀਂ ਹੈ, ਭੁੱਖੇ ਮਰਦੇ ਹਾਂ, ਸਾਡੇ ਤੇ ਕਿਰਪਾ ਕਰੋ। ਉਸ ਵੇਲੇ 500 ਪਠਾਨ ਨੂੰ ਆਪਣੀ ਜਾਮਨੀ ਦੇ ਕੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਰਖਾ ਗਿਆ। ਸਮਾਂ ਲੰਘ ਗਿਆ ਉਸ ਵੇਲੇ ਫਤਿਹ ਚੰਦ ਕੋਪਾ ਤਬ ਰਾਜਾ ਲੋਹ ਪਰਾ ਹੰਸ ਦਿਨ ਕਾਜ ਪਹਾੜੀ ਰਾਜੇ ਬਹਾਨਾ ਬਣਾ ਕੇ ਗੁਰੂ ਸਾਹਿਬ ਨਾਲ ਪੌੜੇ ਸਾਹਿਬ ਜਦਾਬ ਠਹਿਰੇ ਹੋਏ ਸੀ ਤੇ ਉਸ ਵੇਲੇ ਲੜਨ ਵਾਸਤੇ ਆ ਗਏ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੇ ਭੰਗਾਣੀ ਦੇ ਮੈਦਾਨ ਦੇ ਅੰਦਰ ਮੋਰਚੇ ਬਣਾ ਲਏ ਤੇ ਯੁੱਧ ਸ਼ੁਰੂ ਹੋਇਆ। ਇਧਰਲੇ ਪਾਸੇ ਉਹਨਾਂ ਰਾਜਿਆਂ ਨੇ ਇਹਨਾਂ ਪਠਾਣਾ ਦੇ ਜੋ ਜਥੇਦਾਰ ਸੀ ਪਠਾਣਾ ਨੂੰ ਇਹ ਲਾਲਚ ਦਿੱਤਾ ਕਿ ਗੁਰੂ ਕੋਲ ਬੇਅੰਤ ਧਨ ਆਉਂਦਾ, ਇਹਦੇ ਖਜ਼ਾਨੇ ਭਰੇ ਪਏ ਨੇ ਸੋਨੇ ਚਾਂਦੀ ਨਾਲ, ਅਸੀਂ ਗੁਰੂ ਨੂੰ ਜਿੱਤਣਾ ਤੇ ਤੁਹਾਨੂੰ ਅਸੀਂ ਇਹ ਕਰਦੇ ਹਾਂ ਜੰਗ ਦੇ ਅੰਦਰ ਜਿੱਤਣ ਤੋਂ ਬਾਅਦ ਜਿੰਨਾ ਖਜ਼ਾਨਾ ਹੈ ਇਹ ਸਾਰੇ ਦੀ ਲੁੱਟ ਤੁਹਾਨੂੰ ਮਾਰ, ਜਿੰਨੇ ਗੁਰੂ ਦੇ ਘਰ ਚ ਜੇਵਰ ਨੇ ਚੀਜ਼ਾਂ ਨੇ ਸਭ ਤੁਹਾਡੀਆਂ, ਸਾਡਾ ਸਿਪਾਹੀ ਨਹੀਂ ਕੋਈ ਲੁੱਟਣ ਵਾਸਤੇ ਆਉ। ਲਾਲਚ ਬੁਰੀ ਬਲਾ ਉਸ ਵੇਲੇ ਮਨ ਚ ਆ ਗਿਆ, ਗੁਰੂ ਨੂੰ ਧੋਖਾ ਦੇ ਗਏ, ਬਚਨ ਤੋਂ ਹਾਰ ਗਏ। ਸਿਰਫ ਕਾਲੇ ਖਾਨ ਆਪਣੇ ਬੰਦਿਆਂ ਨੂੰ ਲੈ ਕੇ ਰਿਹਾ, 100 ਨੂੰ 400 ਪਠਾਣ ਗਦਾਰ ਹੋ ਗਏ। ਜਦੋਂ ਸ਼ੁਰੂ ਹੋ ਗਿਆ ਉਸ ਵੇਲੇ ਖਬਰ ਪਹੁੰਚਦੀ ਹੈ ਬੁੱਧੂ ਸ਼ਾਹ ਨੂੰ ਵੀ ਬੰਦੇ ਜਿਹੜੇ ਤਾਂ ਰਖਾਏ ਸੀ ਉਹ ਤਾਂ ਸਾਰੇ ਦੇ ਸਾਰੇ ਗਦਾਰੀ ਕਰ ਗਏ, ਦੂਜੇ ਪਾਸੇ ਚਲੇ ਗਏ ਨੇ। ਉਸ ਵੇਲੇ ਬੁੱਧੂ ਸ਼ਾਹ ਨੇ ਪੱਲਾ ਫੇਰਿਆ ਕਿ ਮੇਰੇ ਨਾਲ ਚਲੋ ਜਿਹਨਾਂ ਨੇ ਸ਼ਹਾਦਤਾਂ ਦੇਣੀ। ਆਹੋ ਸੱਚ ਦੇ ਝੂਠ ਦਾ ਯੁੱਧ ਸ਼ੁਰੂ ਹੋ ਗਿਆ, ਜਹਾਦ ਸ਼ੁਰੂ ਹੋ ਗਿਆ। ਇਹ ਤਾਂ ਕਹਿੰਦੇ ਨੇ ਇਸਲਾਮ ਦੇ ਖਿਲਾਫ਼ ਜਿਹੜੇ ਨੇ ਉਹਨਾਂ ਦੇ ਨਾਲ ਲੜਨ ਦਾ ਜਹਾਦ। ਬੁੱਧੂ ਸ਼ਾਹ ਨੂੰ ਲੱਗਦਾ ਸੀ ਬਈ ਧਰਮ ਤੇ ਹੈ, ਧਰਮ ਦਾ ਯੁੱਧ ਸ਼ੁਰੂ ਹੋ ਗਿਆ, ਆਓ ਧਰਮ ਦੇ ਵੱਲ ਹੋ ਕੇ ਆਪਾਂ ਸ਼ਹੀਦੀਆਂ ਦੇਈਏ। ਪੱਲਾ ਫੇਰ ਦਿੱਤਾ, 700 ਮਰੀਦ ਉਸੇ ਵੇਲੇ ਨਿਤਰਿਆ। ਉਹਨਾਂ ਨੇ ਨੀ ਬੱਚਿਆਂ ਦੀ ਪਰਵਾਹ ਕਰੀ, ਉਹਨਾਂ ਨੇ ਨੀ ਕਾਰੋਬਾਰਾਂ ਦੀ ਪਰਵਾਹ ਕਰੀ। ਅਸੀਂ ਜੇ ਕਹਿ ਦਈਏ ਨਾ ਭਾਈ ਤੂੰ 10 ਦਿਨ ਸੇਵਾ ਕਰ ਜਾ, ਮਜਾਲ ਹੈ ਗੁਰੂ ਦੀ ਸੇਵਾ ਕਰ ਜਾਵੇ, ਕਿਉਂਕਿ ਸਾਡਾ ਗੁਰੂ ਨਾਲ ਸਿਦਕ ਨਹੀਂ ਹੈ, ਉੱਤੋਂ ਅਸੀਂ ਸਿੱਖ ਹਾਂ, ਵਿੱਚੋਂ ਨੀ ਹੈਗੇ। ਵਿੱਚੋਂ ਦਾ ਜੀ ਕਹਿੰਦਾ ਜੀ ਮੇਰਾ ਕੰਮ ਖਰਾਬ ਹੋ ਜੂ ਸਾਰਾ। ਉਹਨਾਂ ਨੇ ਨਹੀਂ ਦੇਖਿਆ ਮਰਨ ਵਾਸਤੇ ਤਿਆਰ ਹੋ ਗਏ, ਨਾ ਕੋਈ ਇਲਾਕਾ ਸਾਂਭਣਾ ਹੈ, ਨਾ ਕੋਈ ਹੋਰ ਚੀਜ਼ ਹੈ ਵੀ ਇਸਲਾਮ ਵਾਸਤੇ ਲੱਗਦੇ ਆ, ਕੇਵਲ ਧਰਮ ਦੇ ਵਾਸਤੇ ਯੁੱਧ ਕਰਨ ਵਾਸਤੇ ਘਰਾਂ ਨੂੰ ਛੱਡ ਕੇ ਆਖਰੀ ਨਗਰ ਬਾਲ ਬੱਚਿਆਂ ਤੇ ਪਾ ਕੇ ਸਿਰ ਤੇ ਹੱਥ ਰੱਖ ਕੇ ਘਰ ਛੱਡਦੇ ਤੁਰੇ ਜਾ ਰਹੇ ਨੇ। 700 ਬੰਦਾ ਪੁੱਤਰ ਲੈ ਕੇ ਰਿਸ਼ਤੇਦਾਰ ਲੈ ਕੇ ਬੁੱਧੂ ਸ਼ਾਹ ਨੇ ਆ ਕੇ ਗੁਰੂ ਮਹਾਰਾਜ ਨੂੰ ਦੱਸੇ ਤੋਂ ਬਗੈਰ ਇੱਕ ਪਾਸੇ ਦਾ ਮੋਰਚਾ ਆਪੇ ਹੀ ਸੰਭਾਲ। ਉਧਰ ਯੁੱਧ ਹੁੰਦਾ, ਮਹਾਰਾਜ ਨੇ ਕਿਹਾ ਵੀ ਇਧਰਲੇ ਪਾਸੇ ਕੀ, ਮਹਾਰਾਜ ਤੀਰਗੜੀ ਤੇ ਖੜੇ ਨੇ, ਦੂਰ ਦੇਖਦੇ ਨੇ ਵੀ ਯਾਰ ਮਦਦ ਕੌਣ ਆ ਗਿਆ, ਘੋੜ ਸਵਾਰ ਭੇਜਿਆ। ਪਤਾ ਲੱਗਿਆ ਵੀ ਬੁੱਧੂ ਸ਼ਾਹ ਆ ਗਏ ਨੇ 700 ਸਵਾਰ ਲੈ ਕੇ। ਉਹਨਾਂ ਨੇ ਉਸ ਥਾਂ ਦੇ ਉੱਤੇ ਹੱਲਾ ਕੀਤਾ ਜਿੱਥੇ ਇਹਨਾਂ ਦੀ ਸਭ ਤੋਂ ਵੱਧ ਤਿਆਰੀ ਹੈ, ਜਿੱਥੇ ਸਭ ਤੋਂ ਵੱਧ ਤਕੜੇ ਨੇ। ਮਹਾਰਾਜ ਨਿਗਾਹ ਚ ਰੱਖ ਰਹੇ ਨੇ ਯੁੱਧ ਨੂੰ, ਅਖੀਰ ਯੁੱਧ ਜਿੱਤਿਆ ਗਿਆ। ਉਹਦੇ ਬਾਅਦ ਜਿੰਨੇ ਸੂਰਮੇ ਸੀ ਜਖਮੀ ਸੀ ਸਾਰਿਆਂ ਦੇ ਫੱਟ ਬਣਾਏ ਗਏ, ਤੇ ਜਿਨ੍ਹਾਂ ਨੇ ਅੱਗੇ ਹੋ ਕੇ ਯੁੱਧ ਲੜਿਆ ਸੀ ਉਹਨਾਂ ਨੂੰ ਸਰੋਪੇ ਵਗੈਰਾ ਦੇਣ ਵਾਸਤੇ ਬੁਲਾਇਆ ਗਿਆ, ਗੁਰੂ ਬਖਸ਼ਿਸ਼ਾਂ ਦੇਣ ਵਾਸਤੇ। ਤੇ ਉਹਨਾਂ ਦੇ ਵਿੱਚ ਜਿਸ ਵਕਤ ਪੀਰ ਬੁੱਧੂ ਸ਼ਾਹ ਆਉਂਦੇ ਨੇ, ਉਹਨਾਂ ਦੇ 100 ਮਰੀਦ ਮੈਦਾਨੇ ਜੰਗ ਸ਼ਹੀਦ ਹੋ ਗਏ, 100। ਦੋ ਜਵਾਨ ਪੁੱਤਰ ਵੱਡੇ ਪੁੱਤਰ ਸ਼ਹੀਦ ਹੋ ਗਏ, ਤੇ ਉਹਨਾਂ ਦੇ ਨਾਲ ਆਪ ਮਹਾਰਾਜ ਦੇ ਚਰਨਾਂ ਚ ਹਾਜ਼ਰ ਹੁੰਦੇ ਨੇ। ਉਸ ਵੇਲੇ ਮਹਾਰਾਜ ਜੀ ਦਸਤਾਰ ਬਣ ਰਹੇ ਸੀ, ਕੇਸ ਆਪਨੇ ਕੰਘਾ ਕੀਤਾ ਸੀ ਤੇ ਅਜੇ ਕੰਘੇ ਵਿੱਚੋਂ ਕੇਸ ਕੱਢੇ ਨਹੀਂ ਸੀ। ਤੇ ਇਧਰ ਬੁੱਧੂ ਸ਼ਾਹ ਨੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਕਿਹਾ ਪੀਰ ਜੀ ਤੁਹਾਡੇ ਦੋ ਪੁੱਤਰ ਸ਼ਹੀਦ ਹੋ ਗਏ ਨੇ, 100 ਤੁਹਾਡਾ ਮਰੀਦ ਸ਼ਹੀਦ ਹੋ ਗਿਆ, ਬੜਾ ਤੁਸੀਂ ਫਰਜ਼ ਨਿਭਾਇਆ ਆਪਣਾ, ਤੇ ਦੱਸੋ ਅਸੀਂ ਤੁਹਾਨੂੰ ਕੀ ਦੇਈਏ। ਕਹਿਣ ਲੱਗੇ ਪਾਤਸ਼ਾਹ ਜੋ ਕੁਛ ਮੈਨੂੰ ਤੁਸੀਂ ਦੇਣਾ ਸੀ ਉਹ ਤਾਂ ਮੈਨੂੰ ਪਹਿਲਾਂ ਹੀ ਦੇ ਚੁੱਕੇ ਹੋ, ਮੇਰੀਆਂ ਵਾਸ਼ਨਾਵਾਂ ਮੇਰੀਆਂ ਇੱਛਾਵਾਂ ਸਭ ਆਪਨੇ ਖਤਮ ਕਰ ਦਿੱਤੀਆਂ, ਮਨੋ ਨਾਸ਼ ਵਾਸ਼ਨਾ ਕਹਿ ਤੱਤਵ ਗਿਆਨ, ਉਸ ਪਦਵੀ ਦੇ ਨਾਲੋਂ ਦੁਨੀਆਂ ਦੀ ਕੋਈ ਚੀਜ਼ ਉੱਚੀ ਨਹੀਂ, ਪਰ ਫੇਰ ਵੀ ਜੇ ਤੁਸੀਂ ਅਤਿ ਪ੍ਰਸੰਨ ਹੋ ਮੇਰੇ ਉੱਤੇ ਤਾਂ ਕਿਰਪਾ ਕਰੋ, ਆਹ ਜਿਹੜੇ ਕੇਸ ਨੇ ਆਪਦੇ ਕੰਘੇ ਵਿੱਚ ਕੰਘੇ ਸਮੇਤ ਮੈਨੂੰ ਦੇ ਦਿਓ, ਮੇਰੇ ਵਾਸਤੇ ਦੀਨ ਦੁਨੀਆਂ ਦੀ ਦੌਲਤ ਹੋਊਗੀ। ਮਹਾਰਾਜ ਜੀ ਨੇ ਕਿਹਾ ਕਿ ਇਸ ਵੀ ਤੇ ਆਹ ਫੜ ਦਸਤਾਰ ਜਿਹੜੀ ਅਸੀਂ ਸਿਰ ਤੇ ਸਜਾਈ ਹੋਈ ਹੈ ਇਹ ਵੀ ਸਾਡੀ ਸਾਂਭ ਕੇ ਰੱਖੀ, ਪੁਸ਼ਤ ਦਰ ਪੁਸ਼ਤ ਇਹ ਤੇਰੀ ਔਲਾਦ ਨੂੰ ਦੱਸੂ ਵੀ ਇਹ ਕੀ ਹੈ, ਤੇ ਨਾਲ ਆਹ ਸਾਡੀ ਕੁਟਾਰ ਲੈ ਲੈ। ਬੁੱਧੂ ਸ਼ਾਹ ਵਾਪਸ ਆਉਂਦਾ, ਬਹੁਤ ਇਹ ਪ੍ਰਸੰਨਤ ਹੈ। ਘਰ ਵਾਲੀ ਆ ਜਿਸ ਵੱਲ ਦੇਖਦੀ ਆ ਉਹਦੀ, ਬਈ ਬੱਚੇ ਨਹੀਂ ਆਏ ਹੈ ਮੇਰੇ, ਪੁੱਛਦੀ ਹੈ ਵੀ ਬੱਚੇ ਕਿੱਥੇ ਨੇ। ਕਹਿੰਦੇ ਬੱਚੇ ਤੈਨੂੰ ਅਜੇ ਗੁਰੂ ਦਸ਼ਮੇਸ਼ ਪਿਤਾ ਨੇ ਨਿਗਾਹ ਨਹੀਂ ਬਖਸ਼ੀ, ਮੈਂ ਦੁਆ ਕਰਦਾ ਤੈਨੂੰ ਬੱਚੇ ਦਿਸ ਜਾ। ਨੇਤਰ ਬੰਦ ਕਰਦੀ ਹੈ, ਕੀ ਦੇਖਦੀ ਆ ਅਰਸ਼ਾਂ ਦੇ ਵਿੱਚ ਬੱਚੇ ਬੜੇ ਹੀ ਖੁਸ਼। ਮਾਂ ਤੂੰ ਧੰਨ ਹੈ ਜਿਸ ਦੀ ਕੁੱਖ ਤੋਂ ਅਸੀਂ ਜਨਮ ਲਿਆ, ਤੇ ਅਸੀਂ ਅਮਰਾਪੁਰੀ ਚ ਵਾਸਾ ਕਰ ਲਿਆ ਗੁਰੂ ਨਾਨਕ ਦੇ ਦੇਸ਼ ਚ, ਜਿਹੜੀ ਦਰਗਾਹ ਸਦਾ ਸਦਾ ਦੇ ਵਾਸਤੇ ਪ੍ਰਸੰਨ ਪ੍ਰਸੰਨਤਾ ਦੀ ਭਰੀ ਹੋਈ, ਸੁੱਖਾਂ ਦੀ ਭਰੀ ਹੋਈ। ਮਾਂ ਪ੍ਰਸੰਨ ਹੋ ਗਈ, ਨੇਤਰਾਂ ਚੋਂ ਜਲ ਜਾਂਦਾ ਪਰ ਖੁਸ਼ੀ ਦਾ ਜਾਂਦਾ, ਵਿਰਹ ਦਾ ਨਹੀਂ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਉਹ ਚੀਜ਼ਾਂ ਲੈ ਲਈਆਂ। ਬਾਅਦ ਵਿੱਚ ਔਰੰਗਜ਼ੇਬ ਨੂੰ ਰਿਪੋਰਟ ਪਹੁੰਚਦੀ ਹੈ ਵੀ ਇਹ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਵੱਲ ਹੋ ਕੇ ਲੜਿਆ ਸੀ। ਉਸ ਵੇਲੇ ਉਸਮਾਨ ਖਾਨ ਉੱਥੇ ਦਾ ਹਾਕਮ ਜਿਹੜਾ ਸੀ, ਉਸ ਨੇ ਆ ਕੇ ਬੁੱਧੂ ਸ਼ਾਹ ਨੂੰ ਬੁਰੀ ਤਰ੍ਹਾਂ ਦੇ ਨਾਲ ਕਤਲ ਕੀਤਾ। ਇਹ ਬੁੱਧੂ ਸ਼ਾਹ ਨੇ ਸਾਰੀਆਂ ਚੀਜ਼ਾਂ ਕੰਧ ਚ ਚਿਣ ਦਿੱਤੀਆਂ, ਪਤਾ ਸੀ ਵੀ ਇਹਨਾਂ ਨੇ ਸਹਿਣੀਆਂ ਨਹੀਂ ਹੈ, ਸਮੇਂ ਤੇ ਆਏ ਤੇ ਕੱਢਾਂਗੇ। ਤੇ ਸਮਾਂ ਬੰਦੇ ਬਹਾਦਰ ਨੇ ਆ ਕੇ ਉਸ ਉਸਮਾਨ ਖਾਨ ਨੂੰ ਇਸੇ ਗੱਲ ਕਰਕੇ ਸਡੌਰਾ ਮਾਰਿਆ ਤੇ ਉਹਨੂੰ ਬਦਲਾ ਉਹ ਤੋਂ ਬਦਲਾ ਲਿਆ। ਤੇ ਉਹ ਚੀਜ਼ਾਂ ਜਦ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਿਕਲੀਆਂ ਦੀਵਾਰ ਚੋਂ ਨਾਲ ਮਹਾਰਾਜ ਦੀ ਲਿਖਤ, ਉਸ ਵੇਲੇ ਜਦੋਂ ਪੰਥ ਨੇ ਦੇਖ ਉਹਦੇ ਦਰਸ਼ਨ ਕਰੇ ਗੁਰੂ ਮਹਾਰਾਜ ਦੀ ਦਸਤਾਰ ਦੇ ਤੇ ਕੰਘੇ ਦੇ, ਉਸ ਵੇਲੇ ਬੇਅੰਤ ਭੇਟਾਵਾਂ ਉਹਨਾਂ ਨੂੰ ਦਿੰਦੇ ਰਹੇ। ਜਦੋਂ ਵੀ ਉਹ ਲੈ ਕੇ ਦਰਸ਼ਨ ਕਰਾਉਂਦੇ, ਜਿਸ ਸਿੱਖ ਕੋਲ ਜਾਂਦੇ ਸੀ ਯਥਾ ਸ਼ਕਤ ਉਹਨਾਂ ਦੀ ਭੇਟ ਕਰਦੇ ਰਹਿੰਦੇ। ਮਹਾਰਾਜ ਨਾਭੇ ਨੇ ਫਿਰ ਸਮਾਂ ਲੰਘਣ ਤੋਂ ਬਾਅਦ ਇਹ ਵੱਡੀ ਰਕਮ ਦੇ ਕੇ ਖਰੀਦ ਕੇ ਆਪਣੇ ਤੋਸ਼ੇਖਾਨੇ ਚ ਰੱਖ ਲਏ ਸੀ, ਕੇਸ ਗੁਰੂ ਦਸ਼ਮੇਸ਼ ਪਿਤਾ ਦੇ ਹੁਣ ਪਟਿਆਲੇ ਨੇ। ਸੋ ਇਸ ਤਰ੍ਹਾਂ ਦੇ ਨਾਲ ਪਿਆਰ ਦੀਆਂ ਯਾਦਾਂ ਗੁਰੂ ਦਸ਼ਮੇਸ਼ ਪਿਤਾ ਦੀਆਂ ਤੇ ਨਿੱਚ ਹੈ ਉਹਨਾਂ ਦਾ। ਗੁਰੂ ਦਸ਼ਮੇਸ਼ ਪਿਤਾ ਫਰਮਾਨ ਕਰਦੇ ਆ ਕਿ ਪ੍ਰੇਮੀਓ ਮੈਨੂੰ ਸੰਸਾਰ ਵਿੱਚ ਭੇਜਿਆ ਗਿਆ ਸੀ ਤੇ ਮੈਂ ਸਤਿਯੁਗ ਤੋਂ ਬੈਠਾ ਤਪੱਸਿਆ ਕਰ ਰਿਹਾ ਸੀ। ਲੰਮੇ ਲੰਮੇ ਸਮੇਂ ਤੱਕ ਸਰੀਰ ਰੱਖ ਲੈਂਦੇ ਸੀ। ਗੁਰੂ ਮਹਾਰਾਜ ਨੂੰ ਇੱਕ ਜੋਗੀ ਪੁਰਾ ਪਿੰਡ ਹੈ ਮਾਲਵੇ ਚ, ਉੱਥੇ ਇੱਕ ਸਾਧੂ ਪਰਲੇ ਪਾਸੇ ਰਹਿੰਦਾ ਸੀ ਢਾਬ ਦੇ। ਮਹਾਰਾਜ ਦਾ ਕੈਂਪ ਇੱਧਰ ਲੱਗਿਆ ਹੋਇਆ ਸੀ। ਜਦੋਂ ਆਪ ਯੁੱਧ ਲੜ ਕੇ ਗਏ ਨੇ ਖਦਰਾਣੇ ਦੀ ਢਾਬ ਤੇ, ਉਸ ਵੇਲੇ ਪਰਲੇ ਪਾਸੇ ਸਾਧੂ ਦਾ ਆਸ਼ਰਮ ਸੀ। ਕਿਸੇ ਸਿੱਖ ਨੇ ਕਿਹਾ ਕਿ ਮਹਾਰਾਜ ਉੱਧਰ ਇੱਕ ਸਾਧੂ ਹੈ, ਉਹ ਪਹਿਲਾਂ ਤੁਹਾਡੇ ਦਰਸ਼ਨ ਕਰਨੇ ਆਉਣਾ ਚਾਹੁੰਦਾ ਸੀ। ਜਦੋਂ ਉਹਨੇ ਕੀਰਤੀ ਸੁਣੀ ਲੇਕਿਨ ਬਾਅਦ ਵਿੱਚ ਹਟ ਗਿਆ ਵੀ ਐਵੇਂ ਬੱਚਾ ਹੈ ਛੋਟਾ, ਉਮਰ ਪੁੱਛੀ ਕਹਿੰਦੇ ਜੀ 40 ਸਾਲ ਦੀ, ਕਹਿੰਦੇ ਤਾਂ ਨਿੱਕਾ ਜਿਹਾ ਬੱਚਾ। ਮਹਾਰਾਜ ਇਹ ਗੱਲ ਉਸ ਜੋਗੀ ਨੇ ਕਿਉਂ ਕਹੀ? ਮਹਾਰਾਜ ਕਹਿੰਦੇ ਪ੍ਰੇਮੀਓ ਉਹ ਪੁਰਾਣਾ ਖੱਲੜ ਸਾਂਭੀ ਫਿਰਦਾ, 5100 ਸਾਲ ਦਾ ਖੱਲੜ ਹੈ ਉਹਦਾ, ਪੁਰਾਣਾ ਖੱਲੜ ਹੈ, 500 ਸਾਲ ਦੀ ਸਮਾਧੀ ਲਾ ਲੈਂਦਾ। ਇਹ ਗੱਲ ਜਾ ਕੇ ਉੱਥੇ ਦੱਸਤੀ ਜੋਗੀ ਨੂੰ। ਜੋਗੀ ਨੇ ਕਿਹਾ ਵੀ ਉਹ ਕੌਣ ਹੈ ਜਿਹੜਾ ਮੇਰੀ ਉਮਰ ਜਾਣਦਾ? ਪੂਰੀ ਮੇਰੀ ਉਮਰ ਇੰਨੀ ਹੋਈ ਹੈ 5100 ਸਾਲ ਵੀ, ਉਹਦਾ ਪੂਰਨ ਪੁਰਸ਼ ਨੇ। ਕਹਿੰਦਾ ਮੈਨੂੰ ਲੈ ਚਲੋ ਚਰਨਾ ਚ ਆ ਗਿਆ। ਮਹਾਰਾਜ ਕਹਿੰਦੇ ਜੋਗੀ ਰਾਜ ਕਿਉਂ ਪੁਰਾਣਾ ਖੱਲੜ ਸਾਂਭੀ ਫਿਰਦਾ, ਛੱਡ ਇਹਨੂੰ। ਮਹਾਰਾਜ ਦੇ ਸਾਹਮਣੇ ਹੀ ਉਹਨੇ ਸਰੀਰ ਛੱਡਤਾ, ਮਹਾਰਾਜ ਨੇ ਗਿਆਨ ਕਰਾ ਕੇ ਮੁਕਤੀ ਦੇ ਦਿੱਤੀ। ਸੋ ਇਸ ਤਰ੍ਹਾਂ ਮਹਾਰਾਜ ਜੀ ਇਸ ਹੇਮਕੁੰਡ ਪਰਬਤ ਦੇ ਉੱਤੇ ਇੱਕ ਬਹੁਤ ਵੱਡੇ ਤਪ ਦੇ ਵਿੱਚ ਆਪ ਲੀਨ ਸੀ। ਮਹਾਰਾਜ ਨੇ ਆਪਣੇ ਬਾਰੇ ਲਿਖਦਾ ਕਿ ਇਹ ਵਿਦ ਕਰਤ ਤਪੱਸਿਆ ਪਿਓ, ਦੁਆਏ ਤੇ ਏਕ ਰੂਪ ਹੋਏ ਗਏ, ਫੁਰਨਾ ਹਟ ਗਿਆ ਤੇ ਅਸੀਂ ਇੱਕੋ ਹੋ ਗਏ, ਪਛਾਣ ਨਾ ਸਕੇ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਪਛਾਣ ਜਾਂਦੀ ਰਹੀ ਵੀ ਦੁਸ਼ਟ ਦਮਨ ਕੌਣ ਸੀਗਾ ਤੇ ਵੈਗਰੂ ਕੀ ਹੈ, ਇੱਕ ਹੋ ਗਏ ਦੋਏ। ਤਾਤ ਮਾਤ ਮੋਰੇ ਅਲਖ ਰਾਧਾ, ਬਹੁਵਿਧ ਜੋਗ ਜੋਗਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਵੈਗਰੂ ਪ੍ਰਸੰਨ ਹੋ ਗਏ, ਮੇਰੇ ਮਾਤਾ ਪਿਤਾ ਨੇ ਪਿਛਲੇ ਜਨਮ ਦੇ ਅੰਦਰ ਬਹੁਤ ਤਪ ਸਾਧਿਆ, ਉੱਤਰਾਕਾਸ਼ੀ ਦੇ ਰਾਜੇ ਸੀ, ਬਹੁਤ ਤਪ ਸਾਧਿਆ ਤੇ ਇੱਕ ਗੱਲ ਕਹਿੰਦੇ ਸੀ ਵੀ ਤੂੰ ਸਾਡੇ ਆ ਕੇ ਘਰ ਵਿੱਚ ਜਨਮ ਲੈ, ਸਾਡੇ ਘਰ ਵਿੱਚ ਆ ਜਿਵੇਂ ਜਸੋਦਾ ਦੇ ਕ੍ਰਿਸ਼ਨ ਮਹਾਰਾਜ ਆਏ ਇਸ ਤਰ੍ਹਾਂ। ਕਹਿੰਦੇ ਪ੍ਰਸੰਨ ਹੋ ਗਿਆ ਪਰਮੇਸ਼ਰ, ਤਿੰਨ ਜੋ ਕਰੀ ਅਲ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਏ ਸਮੋਏ ਦੀਆ ਤਬ ਹਮ ਜਨਮ ਕਲੂ ਮੈਂ ਦੀਆ। ਕਹਿੰਦੇ ਸਾਨੂੰ ਹੁਕਮ ਹੋਇਆ ਵੀ ਉਸ ਪਰਿਵਾਰ ਚ ਜਾ ਕੇ ਜੋ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਦੇ ਰੂਪ ਵਿੱਚ ਸਨ ਵੀ ਉੱਥੇ ਜਾ ਕੇ ਤੈਂ ਗੁਰੂ ਨਾਨਕ ਦੇ ਘਰ ਵਿੱਚ ਜਾ ਕੇ ਸਰੀਰ ਧਾਰਨ ਕਰਨਾ। ਤੇ ਉਸ ਵੇਲੇ ਅਸੀਂ ਕਹਿੰਦੇ ਕਲਯੁਗ ਦੇ ਵਿੱਚ ਆਏ, ਚਿਤਨਾ ਭਇਓ ਹਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ। ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਅਸੀਂ ਮੋੜ ਵੀ ਕੀਤੇ ਵੀ ਪਾਤਸ਼ਾਹ ਕੰਮ ਬੜਾ ਵੱਡਾ ਜਿਹੜਾ ਤੁਸੀਂ ਸੌਂਪ ਰਹੇ ਹੋ, ਦੁਨੀਆਂ ਤਾਂ ਅੰਨੇ ਖੂਜ ਗਿਰੀ ਪਈ ਹੈ, ਤੈਨੂੰ ਸਾਰੇ ਭੁੱਲ ਗਏ ਨੇ ਤੇ ਮੈਨੂੰ ਤੁਸੀਂ ਭੇਜ ਰਹੇ ਹੋ ਅੱਗੇ ਬੜੇ ਕੰਮ ਵਾਸਤੇ। ਮੈਂ ਪਰਮ ਆਨੰਦ ਚ ਬੈਠਾ, ਬੜੀਆਂ ਭਾਰੀਆਂ ਜ਼ਿੰਮੇਵਾਰੀਆਂ, ਬੜੇ ਭਾਰੇ ਸੰਕਟ ਪੈਣੇ ਹੈ ਤੇ ਮਹਾਂ ਨਿਰਦਈ ਰਾਜਾ ਔਰੰਗਜ਼ੇਬ ਵਰਗਾ ਰਾਜ ਕਰ ਰਿਹਾ, ਜਿਹੜਾ ਧਰਮ ਨੂੰ ਧਰਮ ਕਹਿ ਕੇ ਪਾਪ ਕਰ ਰਿਹਾ ਤੇ ਉਹਨੂੰ ਧਰਮ ਬਣਾ ਰਿਹਾ। ਫੇਰ ਲੋਕ ਵਹਿਮ ਪ੍ਰਸਤੀ ਦੇ ਵਿੱਚ ਪਏ ਹੋਏ ਨੇ, ਇੱਟਾਂ ਬੱਟਿਆਂ ਨੂੰ ਮੰਨੀ ਜਾਂਦੇ ਨੇ, ਕੋਈ ਚੰਦ ਨੂੰ ਮੰਨੀ ਜਾਂਦਾ, ਕੋਈ ਸੂਰਜ ਨੂੰ ਮੰਨੀ ਜਾਂਦਾ, 33 ਕਰੋੜ ਦੇਵਤਿਆਂ ਨੂੰ ਮੰਨਦੇ ਨੇ। ਫੇਰ ਉਹਨਾਂ ਦੇ ਜਿਹੜੇ ਧਰਮ ਦੇ ਅਸੂਲ ਨੇ ਉਹ ਸਾਰੇ ਧਰਮ ਦੇ ਅਸੂਲ ਜਿਹੜੇ ਸੀ ਉਹ ਅਸੂਲ ਬਣਾਏ ਹੋਏ ਨੇ। ਬਾਮ ਮਾਰਗੀ ਸੀ, 5 ਮੰਮੇ ਮੰਨਦੇ ਸੀ ਉਹ, ਸ਼ਰਾਬ ਪੀਣੀ, ਮਦਰਾ, ਮੱਛੀਆਂ ਖਾਣੀਆਂ, ਮੈਥਨ, ਇਸ ਤਰ੍ਹਾਂ ਦੇ 5 ਮਾਸ 5 ਮੰਮੇ ਹੋਇਆ ਕਰਦੇ ਸੀ। ਉਹਨੂੰ ਰਹਿਤ ਮੰਨਦੇ ਜਿਵੇਂ ਆਪਾਂ ਕੱਕਿਆਂ ਦੀ ਮੰਨਦੇ। ਹੁਣ ਉਹਨਾਂ ਨੂੰ ਕਿਹੜਾ ਸਮਝਾ ਦੇਵੇ ਜਿਹੜਾ ਕਹਿੰਦਾ ਸ਼ਰਾਬ ਪੀਣਾ ਧਰਮ ਹੈ, ਜਿਹੜਾ ਕਹਿੰਦਾ ਮਾਸ ਖਾਣਾ ਧਰਮ ਹੈ, ਮਾੜੇ ਕੰਮ ਕਰਨ ਨੂੰ ਜਿਹਨੇ ਧਰਮ ਬਣਾ ਲਿਆ ਉਹਨੂੰ ਕੌਣ ਸਮਝਾ ਦੂਗਾ। ਇਹ ਜੇ ਚੀਜ਼ਾਂ ਹਿੰਦੁਸਤਾਨ ਦੇ ਵਿੱਚ ਆਮ ਹੋ ਗਈਆਂ ਸੀ, ਦੁਨੀਆਂ ਸਾਰੀ ਕੁਰਾਹੇ ਪਈ ਹੋਈ ਸੀ ਤੇ ਅਸੀਂ ਕਿਹਾ ਵੀ ਬੜਾ ਕੰਮ ਹੈ। ਫੇਰ ਪ੍ਰਭੂ ਨੇ ਸਾਡੇ ਨਾਲ ਗੱਲ ਕਰੀ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਹ ਕਹਿ ਕੇ ਲੋਕ ਕਹਿਣ ਲੱਗੇ ਮੈਂ ਆਪਣਾ ਸੁੱਤ ਤੋਹੇ ਨਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ, ਕੰਮ ਕੀ ਕਰਨਾ, ਪੰਥ ਪ੍ਰਚਾਰ ਕਰ ਵੇ ਕੋ ਸਾਜਾ, ਰਸਤਾ ਦਿਖਾਉਣਾ ਸੰਸਾਰ ਨੂੰ, ਸ਼ੁੱਧ ਰਸਤਾ ਦਿਖਾਉਣਾ, ਦੁਨੀਆਂ ਦੁਖੀ ਹੋ ਗਈ, ਜਾਏ ਤਾਂ ਤੁਮ ਧਰਮ ਥਾਰੋ, ਕਬੁੱਧ ਕਰਨ ਤੇ ਲੋਕ ਬਿਗਾ, ਸਾਰਾ ਸੰਸਾਰ ਕਬੁੱਧੀ ਵਿੱਚ ਪੈ ਗਿਆ। ਜੇ ਤਾਂ ਭੁੱਲਿਆ ਹੋਵੇ ਤਾਂ ਤਾਰਨਾ ਸਿਖਾਲਾ, ਹਨੇਰਾ ਹੋਵੇ ਵੱਡਾ ਬਲਬ ਲਾ ਦੋ ਹਨੇਰਾ ਦੂਰ ਹੋ ਜਾਂਦਾ, ਸੂਰਜ ਚੜ ਜਾਵੇ ਹਨੇਰਾ ਦੂਰ ਹੋ ਜਾਂਦਾ, ਧੁੰਦ ਨੂੰ ਸੂਰਜ ਦੂਰ ਕਰਕੇ ਦਿਖਾਵੇ, ਕਦੇ ਧੁੰਦ ਹੋ ਜਾਵੇ ਸੂਰਜ ਦੀ ਤਾਕਤ ਨਹੀਂ ਵੀ ਧੁੰਦ ਦੂਰ ਕਰਦੇ, ਦਿਸਦਾ ਹੀ ਨਹੀਂ ਕੁਛ। ਮਹਾਰਾਜ ਕਹਿੰਦੇ ਧੁੰਦ ਪਈ ਹੋਈ ਹੈ, ਮਹਾਰਾਜ ਇਹ ਤਾਂ ਬਹੁਤ ਵੱਡੇ ਸਾਧਨ ਨੇ। ਤੇ ਪਰਮੇਸ਼ਰ ਕਹਿੰਦਾ ਵੀ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ, ਤੂੰ ਜਾ ਕੇ ਇੱਕ ਬੁੱਧ ਕਰਨ ਤੋਂ ਹਟਾ ਤੇ ਧਰਮ ਦਾ ਪੰਥ ਚਲਾ। ਜੀਵਨ ਦੱਸ ਵੀ ਧਰਮ ਕੀ ਹੁੰਦਾ, ਲੋਕ ਮਜ਼ਹਬ ਦੇ ਵਿੱਚ ਆਈਆਂ ਹੋਈਆਂ ਬੁਰਿਆਈਆਂ ਨੂੰ ਧਰਮ ਦੇ ਨਾਲ ਜੋੜਦੇ ਨੇ, ਧਰਮ ਹੋਰ ਚੀਜ਼ ਹੁੰਦੀ ਹੈ ਤੇ ਮਜ਼ਹਬ ਹੋਰ ਚੀਜ਼ ਹੁੰਦੀ ਹੈ, ਇਹ ਇਕੱਠਾ ਕਰਦਾ। ਧਰਮ ਹੁੰਦਾ ਇੱਕ ਕਰੈਕਟਰ, ਇੱਕ ਜੀਵਨ ਹੁੰਦਾ ਜਿਹਦੇ ਨਾਲ ਸੰਸਾਰ ਸੁਖੀ ਹੋ ਜਾਵੇ, ਜਿਹਦੇ ਚ ਨਾ ਈਰਖ ਹੈ, ਨਾ ਨਿੰਦਿਆ, ਨਾ ਚੁਗਲੀ ਹੈ, ਕੋਈ ਵੀ ਮਾੜਾ ਕੰਮ ਉਹਦੇ ਵਿੱਚ ਨਹੀਂ ਹੈ, ਉਹਨੂੰ ਧਰਮ ਕਹਿੰਦੇ ਨੇ। ਦਇਆ ਹੈ, ਖਿਮਾ ਹੈ, ਧੀਰਜ ਹੈ, ਸੱਤ ਹੈ, ਬ੍ਰਹਮਚਰੀ ਹੈ, ਜਾਤ ਹੈ, ਮਿੱਠਾ ਬੋਲਣਾ ਹੈ, ਕੋਪਰੇਸ਼ਨ ਹੈ, ਸੇਵਾ ਹੈ, ਦਾਨ ਹੈ, ਇਹ ਚੀਜ਼ਾਂ ਸਾਰੀਆਂ ਧਰਮ 'ਚ ਆਉਂਦੀਆਂ। ਕਹਿੰਦੇ ਇਹਨੂੰ ਸੰਸਾਰ ਭੁੱਲ ਗਿਆ ਤੇ ਤੁਸੀਂ ਜਾ ਕੇ ਕਬੁੱਧੀ ਨੂੰ ਹਟਾਓ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਕਬੁੱਧ ਕਰਨ ਤੋਂ ਹਟਾ ਕੇ ਪੂਰੀ ਦੁਨੀਆ ਨੂੰ ਪੰਥ ਚਲਾਓ, ਸਤਿ ਸ਼੍ਰੀ ਅਕਾਲ।
ਮਹਾਰਾਜ ਨੇ ਜੋ ਬਚਨ ਆਪ ਲਿਖੇ ਨੇ, ਦੁਨੀਆਂ ਦੇ ਅੰਦਰ ਵੱਡੇ ਵੱਡੇ ਮਹਾਂਪੁਰਖ ਆਏ, ਲੇਕਿਨ ਸਾਡੇ ਮਹਾਂਪੁਰਖਾਂ ਦੀ ਇੱਕ ਵਿਸ਼ੇਸ਼ਤਾ ਜਿਹੜੇ ਸੰਸਾਰ ਚ ਮਿਲਦੀ ਨਹੀਂ ਹੈ, ਉਹ ਇਹ ਹੈ ਕਿ ਕਿਸੇ ਵੀ ਮਹਾਂਪੁਰਸ਼ ਨੇ ਆਪਣਾ ਜੀਵਨ ਨਹੀਂ ਲਿਖਿਆ। ਸਾਰੀ ਦੁਨੀਆਂ ਚ ਚਾਹੇ ਈਸਾ ਜੀ ਆਏ ਨੇ, ਚਾਹੇ ਮੁਹੰਮਦ ਸਾਹਿਬ ਆਏ ਨੇ, ਚਾਹੇ ਮਹਾਤਮਾ ਬੁੱਧ ਆਇਆ, ਆਪਣੇ ਬਾਰੇ ਸਾਰੇ ਚੁੱਕਣੇ, ਕਿਸੇ ਨੇ ਗੱਲ ਨਹੀਂ ਕਰੀ। ਇਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਉਂਦੀ ਹੈ ਗੱਲ, ਕਿ ਆਪਣੇ ਬਾਰੇ ਪਹਿਲੇ ਜਨਮ ਬਾਰੇ ਵੀ ਆਪ ਦੱਸਦੇ ਨੇ, ਤੇ ਹੁਣ ਵਾਸਤੇ ਵੀ ਮੈਂ ਕੀ ਕਰਨ ਵਾਸਤੇ ਆਇਆ, ਕਿਤੇ ਮੈਨੂੰ ਗਲਤ ਨਾ ਸਮਝ ਲਓ। ਆਪ ਲਿਖਦੇ ਨੇ, ਦੂਸਰੇ ਕਿਸੇ ਵੀ ਮਹਾਂਪੁਰਸ਼ ਨੇ ਆਪਣੇ ਬਚਨ ਨੂੰ ਰਿਕਾਰਡ ਕਰੇ। ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦੀ ਹੀ ਮਿਹਰ ਹੈ ਕਿ ਜੋ ਬੋਲੇ ਨੇ ਉਹ ਰਿਕਾਰਡ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਜੇ ਪਿੱਛੋਂ ਗੁਰੂ ਗ੍ਰੰਥ ਸਾਹਿਬ ਬਣਦਾ ਨਾ, ਇਕੱਠੇ ਕਰਕੇ ਲੋਕਾਂ ਨੂੰ ਬਣਾਉਂਦੇ ਵੀ ਤੇਰੇ ਕੀ ਯਾਦ ਹੈ, ਤੇਰੇ ਕੀ ਯਾਦ ਹੈ, ਰੌਲਾ ਪੈ ਜਾਣਾ ਸੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਲਿਟਰੇਚਰ ਬਣਾਇਆ, ਉਹ ਇਸ ਕਰਕੇ ਕਿ ਅਸੀਂ ਬੁੱਧੂ ਨਾ ਰਹਿ ਜਾਈਏ, ਸਾਨੂੰ ਸਾਰਾ ਪਤਾ ਹੋਣਾ ਚਾਹੀਦਾ ਸਭ ਧਰਮਾਂ ਦਾ, ਫਿਰ ਆਪਣੇ ਘਰ ਦਾ ਪਤਾ ਲੱਗਦਾ ਵੀ ਸਾਡਾ ਘਰ ਤਾਂ ਬਹੁਤ ਉੱਚਾ। ਪਹਿਲਾਂ ਬਗਾਨਿਆਂ ਨੂੰ ਜਾਣ ਲਓ, ਦੂਜਿਆਂ ਦੇ ਹਾਲਾਤ ਜਾਣ ਲਓ, ਫਿਰ ਆਪਣੀ ਗੌਰਵਤਾ ਦਾ ਪਤਾ ਲੱਗਦਾ। 102 ਲਿਖਾਰੀ ਪੌਂਡੇ ਸਾਹਿਬ ਹਰ ਵਕਤ ਲਿਖਦੇ ਰਹਿੰਦੇ ਸੀ, ਜਿਨ੍ਹਾਂ ਚੋਂ 52 ਤਾਂ ਕਵਿਤਾ ਚ ਲਿਖਦੇ ਸੀ ਤੇ 50 ਜਿਹੜੇ ਸੀ ਉਹ ਨਸਰ ਚ ਲਿਖਦੇ ਸੀ। ਪੁਰਾਣੇ ਗ੍ਰੰਥ ਚਾਹੇ ਅਰਬੀ ਦੇ, ਫਾਰਸੀ ਦੇ, ਸੰਸਕ੍ਰਿਤ ਦੇ, ਬ੍ਰਿਜ ਭਾਸ਼ਾ ਦੇ, ਜਿੱਥੋਂ ਕਿਤੋਂ ਜਿਸ ਭਾਸ਼ਾ ਚ ਮਿਲਦਾ ਸੀ ਉਹਦੇ ਵਿਦਵਾਨ ਗੁਰੂ ਮਹਾਰਾਜ ਕੋਲ ਸੀ, ਉਹਦਾ ਅਨੁਵਾਦ ਹੁੰਦਾ ਰਹਿੰਦਾ ਸੀ, ਉਲੱਥਾ ਹੁੰਦਾ ਰਹਿੰਦਾ ਸੀ, ਤੇ ਉਹ ਪੁਸਤਕਾਂ ਸਾਰੀਆਂ ਆਨੰਦਪੁਰ ਸਾਹਿਬ ਇਕੱਠੀਆਂ ਹੋਈਆਂ, ਬੜੀ ਭਾਰੀ ਲਾਇਬ੍ਰੇਰੀ ਬਣ ਗਈ। ਉਹਨਾਂ ਚੋਂ ਇੱਕ ਗ੍ਰੰਥ ਸੀ ਜਿਹਦਾ ਨਾਮ ਵਿਦਿਆਧਰ ਗ੍ਰੰਥ ਸੀ, ਉਹ 9 ਮਣ ਦਾ ਸੀ ਵਜਨੇ, ਉਹ ਇੱਕੋ ਗ੍ਰੰਥ ਦਾ 9 ਮਣ ਸੀ। ਕਿਵੇਂ ਚੱਕਦੇ ਹੋਣੇ ਨੇ, ਗੱਡਾ ਹੋਣਾ, ਕਿੰਨੇ ਪਾਰਟ ਹੋਣੇ ਨੇ ਉਹਦੇ, ਇੱਕ ਗੱਡਾ ਭਰ ਜਾਂਦਾ ਸੀ ਕਹਿੰਦੇ, ਐਡਾ ਬੜਾ ਗ੍ਰੰਥ ਸੀ ਉਹ। ਬਾਕੀ ਵੀ ਬੇਅੰਤ ਗ੍ਰੰਥ ਸੀ, ਲੇਕਿਨ ਜਦੋਂ ਸਰਸੇ ਦੇ ਉੱਤੇ ਆਏ ਉੱਥੇ ਮਹਾਰਾਜ ਨੇ ਸੋਨਾ ਚਾਂਦੀ ਸਾਰਾ ਦਰਿਆ ਵਿੱਚ ਸਟਾਤਾ ਸੀ, ਗ੍ਰੰਥ ਨਾਲ ਲੈ ਕੇ ਆਏ ਸੀ। ਇੱਥੇ ਕੁਛ ਤਾਂ ਉੱਥੇ ਹੀ ਰਹਿ ਗਏ ਜਿੱਥੇ ਪਰਿਵਾਰ ਵਿਛੋੜੇ ਦਾ ਗੁਰਦੁਆਰਾ, ਕੁਛ ਇਹ ਵਿਦਿਆਧਰ ਗ੍ਰੰਥ ਨੂੰ ਨਗਾਉਣ ਦਾ ਯਤਨ ਕੀਤਾ ਗਿਆ ਵੀ ਇਹਨੂੰ ਨਗਾ ਲਓ ਦਰਿਆ, ਉਹ ਦਰਿਆ ਚ ਰੁੜ ਗਿਆ ਸਾਰਾ। ਇੱਕ ਸਿੰਘ ਦੇ ਹੱਥ ਵਿੱਚ ਕੁਛ ਪੱਤਰੇ ਰਹਿ ਗਏ ਤੇ ਉਹ ਪਾਰਸ ਭਾਗ ਗ੍ਰੰਥ ਭਾਈ ਘਨੱਈਆ ਦੀ ਸੰਪਰਦਾ ਦੇ ਵਿੱਚ ਪੜਿਆ ਜਾਂਦਾ ਤੇ ਐਮ ਏ ਦਾ ਕੋਰਸ ਵੀ ਅੱਜ ਕੱਲ ਕਿਸੇ ਨੇ ਛੋਟਾ ਕਰਕੇ ਦੇਤਾ। ਬਹੁਤ ਵੱਡੇ ਗ੍ਰੰਥ ਸੀ ਤੇ ਉਹਦੇ ਵਿੱਚ ਜਿਹੜਾ ਗੁਰੂ ਦਸਵੇਂ ਪਾਤਸ਼ਾਹ ਦਾ ਜਿਹਨੂੰ ਦਸਮ ਗ੍ਰੰਥ ਅਸੀਂ ਕਹਿੰਦੇ ਹਾਂ ਇਹ ਵੀ ਗੁੰਮ ਹੋ ਗਿਆ, ਨਾਲ ਇਹ ਸਰਬਲੋਕ ਗ੍ਰੰਥ ਜਿਹੜਾ ਸੀ ਉਹ ਵੀ ਗੁੰਮ ਹੋ ਗਿਆ। ਬਾਅਦ ਵਿੱਚ ਮਾਤਾ ਸੁੰਦਰੀ ਜੀ ਨੇ ਡਿਊਟੀ ਲਾਈ ਭਾਈ ਮਨੀ ਸਿੰਘ ਦੀ ਵੀ ਜੋ ਗੁਰੂ ਮਹਾਰਾਜ ਨੇ ਲਿਖਿਆ ਉਹਨੂੰ ਇਕੱਠਾ ਕਰੋ ਜਿੱਥੇ ਜਿੱਥੇ ਵੀ ਹੈ। ਮੈਨੂੰ ਪਤਾ ਹੈ ਵੀ ਬਹੁਤ ਸਾਰੇ ਮਹਾਰਾਜ ਕੋ ਆਇਆ ਕਰਦੇ ਸੀ ਤੇ ਆਗਿਆ ਲੈ ਕੇ ਕੁਛ ਗ੍ਰੰਥ ਉੱਥੇ ਬੈਠ ਕੇ ਉਹਦੀ ਨਕਲ ਉਤਾਰ ਲੈਂਦੇ ਸੀ ਉਹਨਾਂ ਸਿੱਖਾਂ ਨੂੰ ਮਿਲਿਓ ਤਾਂ ਕਿ ਸਰੀਰ ਛੱਡਣ ਤੋਂ ਪਹਿਲਾਂ ਦਸਵੇਂ ਗ੍ਰੰਥ ਦੀ ਜਿੰਨੀ ਬਾਣੀ ਲੱਭ ਜਾਵੇ ਉਨੀ ਆਪਾਂ ਸਾਂਭ ਕੇ ਰੱਖ ਲਈਏ। ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਜਾਣਦੇ ਸੀ ਕਿਉਂਕਿ ਆਪ ਮਹਾਰਾਜ ਦੇ ਨਾਲ ਰਹੇ ਸੀ ਬਹੁਤ ਜਾਣ ਪਛਾਣ ਸੀ, ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵੀ ਤੁਸੀਂ ਜੋ ਕੁਛ ਤੁਹਾਡੇ ਕੋਲ ਇੱਕ ਪੱਤਰਾ ਦੋ ਪੱਤਰੇ ਚਾਰ ਪੱਤਰੇ ਉਹ ਸਾਡੇ ਮੇਰੇ ਕੋਲ ਦੇ ਕੇ ਜਾਓ, ਮੈਂ ਸਾਰਿਆਂ ਨੂੰ ਲਿਖਣਾ ਚਾਹੁੰਦਾ। ਇਹਨਾਂ ਦੀ ਜਦ ਡਿਊਟੀ ਲੱਗੀ ਇੱਥੇ ਦਰਬਾਰ ਸਾਹਿਬ ਉਸ ਵੇਲੇ ਇਹਨਾਂ ਨੇ ਸਾਰੇ ਗ੍ਰੰਥ ਇਕੱਠੇ ਕਰਕੇ ਤੇ ਜਿਹੜਾ ਗ੍ਰੰਥ ਬਣਾਇਆ ਉਹਨੂੰ ਅਸੀਂ ਦਸਮ ਗ੍ਰੰਥ ਕਹਿੰਦੇ ਹਾਂ। ਉਹ ਨਾਲ ਦੀ ਨਾਲ ਮਾਤਾ ਜੀ ਨੂੰ ਦਿਖਾਉਂਦੇ ਰਹੇ। ਮਾਤਾ ਸੁੰਦਰੀ ਜੀ ਜਦ ਵੀ ਪੜ੍ਹਦੇ ਰਹਿੰਦੇ ਸੀ ਜਾਂ ਮਹਾਰਾਜ ਲਿਖਦੇ ਸੀ ਘਰ ਵਿੱਚ ਸੈਂਚੀਆਂ ਆ ਜਾਂਦੀਆਂ ਸੀ ਤੇ ਪੜ੍ਹ ਲੈਂਦੇ ਸੀ ਰਾਮ ਅਵਤਾਰ। ਉਹਦੇ ਵਿੱਚ ਮਾਤਾ ਗੁਜਰੀ ਜੀ ਗੁਰੂ ਮਹਾਰਾਜ ਨੂੰ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪਿਤਾ ਜੀ ਲੱਗਦੇ ਸੀ, ਸਹੁਰੇ ਸਮਝ ਲਓ ਲੱਗਦੇ ਸੀ। ਆਪਣੇ ਰਿਵਾਜ ਹੈ ਕਿ ਬਜ਼ੁਰਗ ਦਾ ਨਾਂ ਚਾਹੇ ਬਾਬਾ ਹੋਵੇ ਚਾਹੇ ਪਿਓ ਹੋਵੇ ਚਾਹੇ ਸਹੁਰਾ ਹੋਵੇ ਉਹਦਾ ਨਾਂ ਨਹੀਂ ਲੈਂਦੀਆਂ, ਬੀਬੀਆਂ ਨਹੀਂ ਲੈਂਦੀਆਂ। ਇੱਥੇ ਤਾਂ ਇੰਨਾ ਰਿਵਾਜ ਸੀ ਪਤੀ ਦਾ ਵੀ ਨਹੀਂ ਸੀ ਨਾਂ ਲੈਂਦੀਆਂ। ਤੇ ਮਾਤਾ ਜੀ ਜਦੋਂ ਮਹਾਰਾਜ ਦਾ ਨਾਂ ਲੈਂਦੇ ਸੀ ਗੋਬਿੰਦ ਰਾਏ ਕਹਿੰਦੇ ਸੀ ਤਾਂ ਹਰਗੋਬਿੰਦ ਹੋਣ ਕਰਕੇ ਉਹਨਾਂ ਦਾ ਨਾਂ ਆਉਂਦਾ ਸੀ। ਸਾਡਾ ਇੱਕ ਬਜ਼ੁਰਗ ਸੀ ਉਹਦਾ ਨਾਂ ਚੰਦ ਸੀ, ਸਾਡੇ ਘਰਾਂ ਸੀ ਆ ਸਾਡੀਆਂ ਬੀਬੀਆਂ ਕੋਈ ਨਹੀਂ ਸੀ ਚੰਦ ਕਹਿੰਦੀਆਂ, ਜੇ ਚੰਦ ਚੜ ਜਾਵੇ ਅਸੀਂ ਕਹਿੰਦੇ ਸੀ ਉੱਪਰਲਾ ਦੇਖ ਲਓ, ਕੋਈ ਨਹੀਂ ਸੀ ਬੋਲਦੀ। ਹੁਣ ਤਾਂ ਇਹਨਾਂ ਦੇ ਮੂੰਹਾਂ ਤੇ ਆਈ ਗੱਲ ਚੜੀ ਹੋਈ ਆ ਉੱਪਰਲਾ ਚੜ ਗਿਆ ਦੇਖ ਲਓ, ਚੰਦ ਨਹੀਂ ਸੀ ਕਹਿੰਦੀਆਂ। ਸੋ ਉਹ ਮਾਤਾ ਜੀ ਇਹਨਾਂ ਨੂੰ ਰਾਮ ਕਦੇ ਕਹਿੰਦੇ ਸੀ ਕਦੇ ਸ਼ਿਆਮ ਕਹਿੰਦੇ ਸੀ, ਰਾਮ ਤੇ ਸ਼ਿਆਮ ਕਹਿ ਕੇ ਬੁਲਾਉਂਦੇ ਕਹਿੰਦੇ ਸੀ। ਤੇ ਮਹਾਰਾਜ ਜੀ ਨੇ ਉਹ ਗ੍ਰੰਥ ਲਿਖਣ ਵੇਲੇ ਕਈ ਥਾਂ ਤੇ ਆਪਣਾ ਤਿੰਨ ਚਾਰ ਮਹਾਰਾਜ ਲਿਖਦੇ ਸੀ, ਕਈ ਥਾਂ ਤਾਂ ਗੋਬਿੰਦ ਵੀ ਲਿਖਿਆ ਹੋਇਆ, ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰ ਦੁਆਰ ਬਾਏ ਗਏ ਕੀ ਲਾਜਸ ਗੋਬਿੰਦ ਦਾਸ ਤੋਂ। ਕਈ ਥਾਵਾਂ ਤੇ ਆਪਨੇ ਹੋਰ ਵੀ ਵਰਤੇ ਨੇ, ਕਿੰਨਿਆਂ ਦੇ ਥਾਂ ਆਪ ਰਾਮ ਤੇ ਸ਼ਿਆਮ ਵੀ ਵਰਤਦੇ ਨੇ। ਹੁਣ ਰੌਲਾ ਇਹ ਪਿਆ ਹੋਇਆ ਹੈ ਵੀ ਇਹ ਜਿਹੜਾ ਰਾਮ ਲਿਖਿਆ ਹੋਇਆ ਹੈ ਇਹ ਤਾਂ ਗੁਰੂ ਸਾਹਿਬ ਨੇ ਲਿਖਿਆ ਹੀ ਨਹੀਂ, ਕਿਉਂਕਿ ਅਸੀਂ 300 ਸਾਲ ਬਾਅਦ ਆ ਕੇ ਰੌਲਾ ਪਾ ਲਿਆ। ਇਹ ਜਿਹੜਾ ਸ਼ਿਆਮ ਕਹਿ ਕੇ ਕਵਿਤਾ ਕਰੀ ਹੋਈ ਹੈ ਗੁਰੂ ਸਾਹਿਬ ਨੇ, ਇਹ ਕਿਸੇ ਕਵੀ ਦੀ ਹੈ। ਉਹ ਵਿੱਚ ਰੌਲਾ ਪੈ ਗਿਆ, ਹੁਣ ਮੰਨਦੇ ਹੀ ਨਹੀਂ। ਜੇ ਮੰਨਦੇ ਨੇ ਸਿਰਫ ਤਿੰਨ ਚੀਜ਼ਾਂ ਨੂੰ ਮੰਨਦੇ ਨੇ, ਇੱਕ ਤਾਂ ਕਹਿੰਦੇ ਜਾਪ ਸਾਹਿਬ ਗੁਰੂ ਸਾਹਿਬ ਦਾ, ਇੱਕ ਕਹਿੰਦੇ ਅਕਾਲ ਉਸਤਤ ਦੇ ਵਿੱਚੋਂ 20 ਕਵਿਤ ਕੱਢ ਦੋ ਬਾਕੀ ਦੀ ਗੁਰੂ ਸਾਹਿਬ ਦੀ ਹੈ। ਉਹ 20 ਕਵਿਤ ਕਿਸੇ ਨੇ ਲਿਖਤੇ। ਜ਼ਫਰਨਾਮੇ ਦੇ ਵਿੱਚ ਜਿਹੜੀਆਂ ਹਕਾਇਤਾਂ ਲਿਖੀਆਂ ਉਹ ਗੁਰੂ ਸਾਹਿਬ ਨੇ ਨਹੀਂ ਲਿਖੀਆਂ, ਕੇਵਲ ਚਿੱਠੀ ਦੇ ਉੱਪਰਲੇ ਛੰਦ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਨੇ, ਹਕਾਇਤਾਂ ਉਹਨਾਂ ਦੀਆਂ ਨਹੀਂ, ਹਕਾਇਤਾਂ ਕੱਢ ਦੇਣੀਆਂ ਚਾਹੀਦੀਆਂ। ਉਹਦੇ ਬਾਅਦ ਕਹਿੰਦੇ ਜਿਹੜਾ ਚਰਿਆ ਚਰਿੱਤਰ ਲਿਖਿਆ ਇਹ ਤਾਂ ਬਿਲਕੁਲ ਹੀ ਨਹੀਂ, ਇਹ ਗ੍ਰੰਥ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ, ਜੇ ਬੱਸ ਚੱਲੇ ਅਸੀਂ ਪੱਤਰੇ ਪਾੜ ਕੇ ਬਾਹਰ ਛੱਡ ਦਈਏ। ਇਹ ਖਿਆਲ ਚੱਲ ਰਹੇ ਉਹ ਜਿਹੜਾ ਚਰਿਆ ਚਰਿੱਤਰ ਹੈ ਉਹਦੇ ਨਾਲ ਚੌਪਈ ਬੇਨਤੀ ਚੌਪਈ ਅਖੀਰ ਤੇ ਆਉਂਦੀ ਹੈ, ਜੇ ਉਹ ਕੱਢਦੇ ਹਾਂ ਤਾਂ ਸਾਡਾ ਨਿਤਨੇਮ ਅਧੂਰਾ ਰਹਿ ਜਾਂਦਾ ਤੇ ਅੰਮ੍ਰਿਤ ਛਕਾਉਣ ਵਾਲੀ ਚੌਪਈ ਜਿਹੜੀ ਹੈ ਉਹ ਕਿਸੇ ਕਵੀ ਦੀ ਬਣ ਕੇ ਸਾਡੇ ਮਨ ਚ ਸ਼ੰਕਾ ਪੈ ਜਾਂਦਾ। ਪੜ੍ਹਿਆ ਲਿਖਿਆ ਦੇ ਮਨਾਂ ਚ ਪੈਂਦੇ ਨੇ ਸ਼ੰਕੇ ਵੀ ਇਹ ਤਾਂ ਚੌਪਈ ਕਿਸੇ ਦੀ ਲਿਖੀ ਹੋਈ ਹੈ। ਸੋ ਇਹ ਤਾਂ ਗੁਰੂ ਮਹਾਰਾਜ ਦੀ ਬੜੀ ਭਾਰੀ ਮਿਹਰਬਾਨੀ ਸੀ ਗੁਰੂ ਨਾਨਕ ਪਾਤਸ਼ਾਹ ਦੀ ਵੀ, ਗੁਰੂ ਗ੍ਰੰਥ ਸਾਹਿਬ ਨੂੰ ਸਿੱਕੇ ਬੰਦ ਕਰਕੇ ਗਿਣਤੀਆਂ ਕਰਕੇ ਪਿੱਛੇ ਮੋਹਰ ਲਾ ਦਿੱਤੀ ਤੇ ਪਿੱਛੇ ਸਾਰਿਆਂ ਦੇ ਪਿੱਛੇ ਮੁਦਾਵਣੀ ਲਿਖ ਦਿੱਤੀ। ਅਸੀਂ ਨਹੀਂ ਕਹਿ ਸਕਦੇ ਵੀ ਇਹਦੇ ਚ ਕੋਈ ਬਦਲੀ ਕਿਸੇ ਨੇ ਕੀਤੀ ਹੈ। ਇਹ ਗੁਰੂ ਦਸਮੇਸ਼ ਪਿਤਾ ਨੇ, ਮਹਾਰਾਜ ਨੇ ਬਾਣੀ ਆਪਣੀ ਆਪ ਲਿਖੀ, ਗੁਰੂ ਦਸਮੇਸ਼ ਪਿਤਾ ਨੇ ਆਪਣਾ ਜਨਮ ਲਿਖਿਆ, ਉਹਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਪ੍ਰੇਮੀਓ ਮੈਂ ਐਵੇਂ ਕੋਈ ਲੀਹ ਨਹੀਂ ਚਲਾਉਣ ਆਇਆ ਨਵੀਂ, ਨਾ ਜਟਾ ਮੂੰਡ ਧਾਰੋ, ਮੈਂ ਜਟਾ ਨਹੀਂ ਧਾਰਨੀ ਆਪਣੇ ਸਿਰ ਦੇ ਉੱਤੇ। ਕੇਸ ਜਿਹੇ ਜਿਹੇ ਪਰਮੇਸ਼ਰ ਨੇ ਦਿੱਤੇ ਨੇ ਨਾ ਕੱਟਣੇ ਨੇ ਨਾ ਵਧਾਉਣੇ, ਜਿਹੇ ਜਿਹੇ ਕੇਸ ਦਿੱਤੇ ਨੇ ਉਹ ਜੇ ਸੁੱਚੇ ਕੇਸ ਰੱਖਣੇ ਨੇ, ਜਿਹਾ ਜਿਹਾ ਸੁੱਚਾ ਦਾੜਾ ਪਰਮੇਸ਼ਰ ਨੇ ਦਿੱਤਾ ਉਹ ਅੱਜ ਰੱਖਣਾ। ਭੇਖ ਨੀ ਮੈਂ ਕੋਈ ਵੀ ਕਰਾਉਣ, ਭੇਖ ਉਹ ਹੁੰਦਾ ਜਿਹੜਾ ਨੇਚੁਰਲ ਚੀਜ਼ ਨੂੰ ਕੱਟ ਕੇ ਬਣਾਇਆ ਜਾਵੇ। ਜਿਹੜੇ ਸਰੀਰ ਸਾਡੇ ਬਾਹਰ ਆ ਰਹੀ ਆ, ਹੱਥ ਆ ਰਹੇ ਨੇ, ਇਹਨੂੰ ਜੇ ਕੱਟ ਕੇ ਕਿਤੇ ਹੋਰ ਲਾ ਦਈਏ ਉਹਦਾ ਹੁੰਦਾ ਭੇਖ। ਜਿਹੜੇ ਆਏ ਰਹੇ ਨੇ ਠੀਕ ਹੈ, ਕਹਿੰਦੇ ਜੀ ਮੈਂ ਕੇਸ ਰੱਖ ਲਏ, ਰੱਖੇ ਤਾਂ ਤੂੰ ਐ ਕਹਿ ਕੇਸ ਕੱਟ ਲਏ, ਰੱਖਣਾ ਕੀ ਕੇਸਾਂ ਦਾ, ਕੇਸ ਤਾਂ ਆਪੇ ਹੀ ਆਉਂਦੇ। ਮਹਾਰਾਜ ਕਹਿੰਦੇ ਨਾ ਜਟਾ ਮੂੰਡ ਧਾਰੋ, ਨਾ ਮੁੰਦਰ ਘਾਸ ਮਾਰੋ, ਨਾ ਮੈਂ ਕੋਈ ਨਿਸ਼ਾਨੀ ਪਾਉਣੀ ਆ ਸਿੱਖਾਂ ਦੀ ਬਈ ਮੁੰਦਰਾਂ ਪਾ ਦਿੱਤੀਆਂ। ਮੈਂ ਤਾਂ ਨਾਮ ਜਪਾਉਣਾ, ਨਾਮ ਜਪਣਾ, ਜਪੋ ਤਾਸ ਨਾਮ ਸਰੈ ਸਰਬ ਕਾਮ, ਨਾ ਨੈਣੋਂ ਮਚਾਓ, ਨਾ ਮੈਂ ਅੱਖਾਂ ਮਚਾ ਮਚਾ ਕੇ ਬਿਠਾਉਣੇ, ਨਾ ਭੋਲਿਆਂ ਚ ਬੰਦ ਕਰਨੇ, ਨਾ ਮੈਂ ਦੁਨੀਆਂ ਛਡਾਉਣੀ ਹੈ। ਜਿਹਾ ਜਿਹਾ ਬੰਦਾ ਜਿੱਥੇ ਹੈਗਾ ਉਸਨੂੰ ਉਸੇ ਥਾਂ ਤੇ ਉਪਦੇਸ਼ ਦੇ ਕੇ ਤਾਰ, ਨਾ ਨੈਣੋਂ ਮਚਾਊ, ਨਾ ਡਿੰਬੋਂ ਦਿਖਾਉ, ਨਾ ਕੋਈ ਮੈਂ ਪਖੰਡ ਦਿਖਾਉਣਾ, ਨਾ ਕੋਈ ਕਰਮ ਕਮਾਊ, ਨਾ ਭੇਖੀ ਕਮਾਊ, ਨਾ ਮੈਂ ਕੋਈ ਕਰਮ ਕਰਨਾ, ਨਾ ਮੈਂ ਕੋਈ ਭੇਖ ਬਣਾਉਣਾ, ਬਈ ਭੇਖੀ ਕਹਿ ਦੇ। ਸੋ ਇਸ ਤਰ੍ਹਾਂ ਦੇ ਨਾਲ ਜੇ ਜੇ ਭੇਖ ਸੋ ਤਨ ਮੈਂ ਤਰੈ ਤੇ ਪ੍ਰਭ ਜੈ ਕੁਛ ਕਹਿ ਨਾ ਵਿਚਾਰ। ਜਿਹੜੇ ਜਿਹੜੇ ਵੀ ਬੰਦੇ ਭੇਖ ਧਾਰ ਕੇ ਰੱਬ ਨੂੰ ਮਿਲਣਾ ਚਾਹੁੰਦੇ ਹੈ, ਕਹਿੰਦੇ ਉਹਨਾਂ ਦੇ ਵਿੱਚ ਵਿਚਾਰ ਹੀ ਨਹੀਂ ਹੈ। ਸਮਝ ਲਿਓ ਸਭ ਜਨ ਮਨ ਮਾਈ, ਡਿੰਬਨ ਮੈਂ ਪਰਮੇਸ਼ਰ ਨਾਈ। ਪਖੰਡ ਦੇ ਵਿੱਚ ਪਰਮੇਸ਼ਰ ਨਹੀਂ ਹੈ, ਭੇਖਾਂ ਦੇ ਵਿੱਚ ਰੱਬ ਨਹੀਂ ਹੈਗਾ। ਕਹਿੰਦੇ ਇਸ ਨੂੰ ਚੰਗੀ ਤਰ੍ਹਾਂ ਮਨ ਦੇ ਵਿੱਚ ਸਮਝ ਲਓ। ਜੇ ਜੇ ਕਰਮ ਡਿੰਬ ਦਿਖਾਈ ਤਿੰਨ ਪਰ ਲੋਗਨ ਮੋਹ ਗਤ ਨਾ। ਕਹਿੰਦੇ ਪਰਮੇਸ਼ਰ ਦੇ ਕੋਲ ਜਾ ਕੇ ਉਹਦੀ ਗਤੀ ਨਹੀਂ ਹੈ। ਜਿਹੜਾ ਜਿਹੜਾ ਵੀ ਭੇਖ ਦਿਖਾਉਂਦਾ, ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਜੀਵਤ ਚਲਤ ਜਗਤ ਕੇ ਕਾਜਾ, ਸਵਾਂਗ ਦੇਖ ਕਰ ਪੂਜਤ ਰਾਜਾ। ਸਵਾਂਗ ਬਣਾ ਲੈਂਦੇ ਨੇ ਰਾਮਚੰਦਰ ਜੀ ਦਾ, ਸਵਾਂਗ ਬਣਾ ਲਿਆ ਕ੍ਰਿਸ਼ਨ ਜੀ ਦਾ। ਮੈਂ ਦੇਖੇ ਨੇ ਉਹਨਾਂ ਦੇ ਚਰਨ ਧੋ ਧੋ ਪੀਂਦੇ। ਉਹ ਬੰਦੇ ਸ਼ਰਾਬਾਂ ਪੀਂਦੇ ਆ, ਗਲਤ ਕੰਮ ਕਰਦੇ, ਉਹ ਭੇਖ ਬਣਾਇਆ, ਭੇਖ ਨੂੰ ਇਹ ਮੰਨੀ ਜਾਂਦੇ। ਜੇ ਗਧੇ ਤੇ ਭੇਖ ਕਰ ਦੋ, ਉਹਨੂੰ ਮੱਥਾ ਟੇਕੀ ਜਾਣਗੇ, ਲਾਲ ਕੱਪੜਾ ਪਾ ਦੋ, ਗਏ ਨੱਠੇ ਜਾਣਗੇ ਮੱਥਾ ਟੇਕਣ, ਵੀ ਮਾਤਾ ਰਾਣੀ ਦਾ ਬਾਣ ਆ ਗਿਆ। ਇਹ ਸਾਡੇ ਭੇਖ ਮੰਨਣ ਦੀ ਆਦਤ ਹੈ। ਮਹਾਰਾਜ ਕਹਿੰਦੇ ਨਹੀਂ, ਸਵਾਂਗ ਦੇ ਕਰ ਪੂਜਿਤ ਰਾਜਾ, ਸਵਾਂਗਨ ਮੈਂ ਪਰਮੇਸ਼ਰ ਨਾਹੀ, ਖੋਜ ਫਿਰ ਸਭ ਹੀ ਕੋ ਕਹਿ। ਆਪਣੇ ਮਨ ਕਰ ਮੋਜੇ ਆਨਾ, ਪਾਰ ਬ੍ਰਹਮ ਕੋ ਤਿੰਨੀ ਪਛਾਣਾ। ਜਿਹੜੇ ਮਨ ਕਰਕੇ ਪਰਮੇਸ਼ਰ ਨੂੰ ਪਛਾਣਦੇ ਨੇ ਉਹ ਜਾਣ ਸਕਦੇ ਨੇ। ਸੋ ਗੁਰੂ ਮਹਾਰਾਜ ਦੇ ਪ੍ਰਤਾਪ ਨੂੰ ਜਾਣਨ ਵਾਲੀਆਂ ਕੁਝ ਹਸਤੀਆਂ ਹੋਈਆਂ ਨੇ, ਜਿਨ੍ਹਾਂ ਦੇ ਬਾਰੇ ਕੁਛ ਦਾ ਸਾਨੂੰ ਪਤਾ ਹੈ, ਕੁਛ ਦਾ ਪਤਾ ਨਹੀਂ ਹੈ। ਉਸ ਵੇਲੇ ਇੱਕ ਵੱਡੇ ਮਹਾਂਪੁਰਸ਼ ਪੰਜਾਬ ਚ ਰਿਹਾ ਕਰਦੇ ਸੀ, ਧੜਾਮ ਦੇ ਵਿੱਚ। ਉਹਨਾਂ ਦਾ ਨਾਮ ਭੀਖਣ ਸ਼ਾਹ ਸੀ। ਪਹੁੰਚੇ ਹੋਏ ਸੀ, ਬੰਦਗੀ ਕਰਦੇ ਸੀ, ਅਰਦਾਸਾਂ ਕਰਦੇ ਸੀ ਪ੍ਰਭੂ ਦੇ ਦਰਸ਼ਨ ਕਰਨ ਦੀਆਂ। ਉਹਨਾਂ ਨੂੰ ਨਜ਼ਾਰਾ ਦਿਸਿਆ, ਲੇਕਿਨ ਇਸ ਤੋਂ ਵੀ ਪਹਿਲਾਂ 1600 ਸਾਲ ਪਹਿਲਾਂ, ਗੁਰੂ ਦਸਵੇਂ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਪੂਰੇ 1600 ਸਾਲ ਪਹਿਲਾਂ, ਇੱਕ ਦਿਨ ਈਸਾ ਜੀ ਬੈਠੇ ਨੇ, ਸਾਰੇ ਉਹਨਾਂ ਦੇ ਸੇਵਕ ਬੈਠੇ ਨੇ, ਪ੍ਰਵਚਨ ਚੱਲਦੇ ਆ, ਅਚਾਨਕ ਆਪ ਗੰਭੀਰ ਹੋ ਗਏ, ਨੇਤਰ ਬੰਦ ਕਰ ਲਏ। ਬੜੀ ਦੇਰ ਤੋਂ ਬਾਅਦ ਨੇਤਰ ਖੋਲੇ ਤੇ ਐਸੇ ਭਾਵ ਜ਼ਾਹਰ ਕਰੇ ਹੈਰਾਨੀ ਦੇ, ਤਾਂ ਉਹਨਾਂ ਦੇ ਮਰੀਦਾਂ ਨੇ ਪੁੱਛਿਆ, ਕਹਿਣ ਲੱਗੇ ਵੀ ਅੱਜ ਕੀ ਗੱਲ ਹੈ, ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਏ ਹੈ? ਕਹਿੰਦੇ ਪਿਆਰਿਓ, ਅੱਜ ਅਸਮਾਨ ਫਟ ਗਿਆ, ਮੈਂ ਅਸਮਾਨ ਤੋਂ ਉੱਪਰ ਦੇਖਣਾ ਸ਼ੁਰੂ ਕਰ ਦਿੱਤਾ ਤੇ ਮੈਂ ਕੀ ਦੇਖਦਾ ਕਿ ਇੱਕ ਬਹੁਤ ਵੱਡਾ ਮਹਾਂਪੁਰਸ਼ ਆ ਰਿਹਾ। ਕਹਿੰਦੇ ਮਹਾਰਾਜ ਕਿਹਾ ਜਾ ਰਿਹਾ, ਕਹਿੰਦੇ ਜਟਾ ਝੂਟ ਹੈ, ਦਾੜਾ ਉਹਦਾ ਪੂਰਾ ਹੈ, ਕੇਸ ਪੂਰੇ ਨੇ, ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ, ਮੋਢੇ ਦੇ ਉੱਤੇ ਕਮਾਨ ਤਨਿਸ਼ਧਾਰੀ ਹੈ, ਤੀਰਾਂ ਦੇ ਪੱਥੇ ਪਏ ਹੋਏ ਨੇ ਮੋਢੇ ਦੇ ਤੇ, ਲੱਕ ਦੇ ਨਾਲ ਤਲਵਾਰ ਸਜਾਈ ਹੋਈ ਹੈ, ਤੇ ਦਰਸ਼ਨ ਦੇ ਕੇ ਭੁੱਖ ਲੈਂਦੀ ਹੈ, ਜੀ ਕਰਦਾ ਵੀ ਦਰਸ਼ਨ ਕਰੀ ਜਾਓ, ਐਸਾ ਵੱਡਾ ਵੱਡੀ ਰੂਹ ਸੰਸਾਰ ਵਾਸਤੇ ਆ ਰਹੀ ਹੈ। ਤੇ ਉਹਦਾ ਜਿਹੜਾ ਬੜਾ ਹੀ ਮਿੱਠ ਬੋਲਾ, ਬੜਾ ਹੀ ਪਿਆਰਾ, ਨੇਤਰਾਂ ਦੀ ਤਾਬ ਨਹੀਂ ਲਿਆ ਸਕਦਾ ਬੰਦਾ ਜਦੋਂ ਝਾਕਦੇ ਨੇ, ਤੇ ਮੈਂ ਉਹਨਾਂ ਦੇ ਨੂਰ ਨੂੰ ਦੇਖ ਕੇ ਮਸਤ ਹੋ ਗਿਆ। ਕਹਿਣ ਲੱਗੇ ਵੀ ਪਤਾ ਕਿਵੇਂ ਲੱਗੇ? ਕਹਿੰਦੇ ਉਹ ਬਹੁਤ ਪਿਆਰ ਦੇ ਨਾਲ ਆਪਣੇ ਸਿੱਖਾਂ ਸੇਵਕਾਂ ਤੇ ਰਾਜ ਕਰਨਗੇ, ਤੇ ਨਾਲ ਉਹਨਾਂ ਨੂੰ ਸੱਚੇ ਪਾਤਸ਼ਾਹ ਕਿਹਾ ਕਰਨਗੇ, ਸੱਚੇ ਪਾਤਸ਼ਾਹ। 1600 ਸਾਲ ਪਹਿਲਾਂ ਈਸਾ ਜੀ ਨੇ ਆਪਣੀ ਸਮਾਧੀ ਦੇ ਅੰਦਰ ਇਹ ਗੁਰੂ ਦਸ਼ਮੇਸ਼ ਪਿਤਾ ਦੇ ਆਗਮਨ ਨੂੰ ਅੱਖਾਂ ਨਾਲ ਦੇਖ ਲਿਆ ਸੀ। ਉਹ ਲਿਖਿਆ ਹੋਇਆ ਇਹ ਬਾਤ ਸਾਰੀ ਉਹਨਾਂ ਦੀ ਜਿੱਥੇ ਭਵਿੱਖਬਾਣੀ ਚੱਲਦੀ ਹੈ ਉਹਦੇ ਚ ਲਿਖਿਆ ਹੋਇਆ ਵੀ ਕਲਯੁਗ ਨੂੰ ਤਾਰਨ ਵਾਲਾ ਬਹੁਤ ਵੱਡੀ ਰੂਹ ਆਉਣ ਵਾਲੀ ਹੈ। ਉੱਥੇ 1600 ਸਾਲ ਕੁਛ ਵੀ ਨਹੀਂ ਹੁੰਦੇ, ਸਾਡੇ ਕੋਲ 1600 ਸਾਲ ਬਹੁਤ ਵੱਡੀ ਬਾਤ ਹੈ। ਤੇ ਭੀਖਣ ਸ਼ਾਹ ਬੰਦਗੀ ਕਰਦਾ, ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕਰਿਆ, ਸਮਾਧੀ ਲਾ ਲਈ, ਸਮਾਧੀ ਚ ਬੈਠਾ, ਕੀ ਦੇਖਦਾ, ਅਸਮਾਨ ਖੁੱਲ ਗਿਆ, ਨੂਰ ਹੈ ਨੂਰ ਨਜ਼ਰ ਆ ਰਿਹਾ, ਬੇਅੰਤ ਆਵਾਜ਼ਾਂ ਆ ਰਹੀਆਂ ਫਰਿਸ਼ਤਿਆਂ ਦੀਆਂ, ਤਖ਼ਤ ਚੁੱਕਿਆ ਆਇਆ ਫਰਿਸ਼ਤਿਆਂ ਨੇ, ਫੁੱਲ ਬਰਸਾਉਣ ਤੇ ਆਵਾਜ਼ ਆ ਰਹੀ ਹੈ ਕਿ ਬਹੁਤ ਬੜੇ ਪੈਗੰਬਰ ਜਾ ਰਹੇ ਨੇ ਸੰਸਾਰ ਦੇ ਵਿੱਚ, ਸਰੀਰ ਧਾਰਨਗੇ ਮਨੁੱਖ ਵਾਲਾ। ਉਸ ਪ੍ਰਕਾਸ਼ ਨੂੰ ਦੇਖਿਆ ਇਸਨੇ ਤੇ ਨਾਲ ਬੇਨਤੀ ਹੋ ਗਈ ਇਹਦੀ ਵੀ ਇਹ ਸਰ ਮੈਨੂੰ ਵੀ ਕੁਛ ਪਤਾ ਲੱਗ ਜੇ। ਕਹਿਣ ਲੱਗੇ ਪਟਨੇ ਵਿੱਚ ਅੱਜ ਇਸਦਾ ਪ੍ਰਕਾਸ਼ ਹੋਣਾ। ਉਸ ਵੇਲੇ ਸਵੇਰ ਦੀ ਨਮਾਜ਼ ਜਿਹੜੀ ਅੰਮ੍ਰਿਤ ਵੇਲੇ ਦੀ ਪੜ੍ਹੀ ਜਾਂਦੀ ਹੈ, ਮਰੀਦ ਇਕੱਠੇ ਹੋ ਗਏ, ਨਮਾਜ਼ ਪੜ੍ਹਨ ਲੱਗੇ ਤੇ ਨਮਾਜ਼ ਪੜ੍ਹਨ ਵੇਲੇ ਇਹਨਾਂ ਨੇ ਈਸਟ ਨੂੰ ਮੂੰਹ ਕਰ ਲਿਆ, ਮਗਰਬ ਨੂੰ ਕੀਤਾ ਜਾਂਦਾ ਹੈ, ਪੱਛਮ ਨੂੰ ਮੂੰਹ ਕਰਕੇ ਹਮੇਸ਼ਾ ਹੀ ਇਸਲਾਮ ਵਾਲੇ ਨਮਾਜ਼ ਪੜ੍ਹਦੇ ਨੇ, ਲੇਕਿਨ ਪੂਰਬ ਨੂੰ ਹਿੰਦੁਸਤਾਨ ਚ ਮੂੰਹ ਨਹੀਂ ਕੀਤਾ ਜਾਂਦਾ। ਮਰੀਦ ਹੈਰਾਨ ਹੋ ਗਏ ਕਿ ਅੱਜ ਸਾਡੇ ਪੀਰ ਜੀ ਭੁੱਲ ਗਏ, ਅੱਜ ਇਹਨਾਂ ਨੂੰ ਪਤਾ ਨਹੀਂ ਰਿਹਾ ਵੀ ਪੱਛਮ ਇੱਧਰ ਹੈ। ਬੋਲ ਸਕਦੇ ਨਹੀਂ ਕਿਉਂਕਿ ਪੀਰਾਂ ਮਰੀਦਾਂ ਦਾ ਰਿਸ਼ਤਾ ਹੋਰ ਹੁੰਦਾ, ਉਹਦੇ ਚ ਰੀਜ਼ਨ ਨਹੀਂ ਹੋਇਆ ਕਰਦਾ, ਅਗਰ ਮਗਰ ਨਹੀਂ ਹੋਇਆ ਕਰਦਾ, ਹੁਕਮੇ ਮੰਨਣਾ ਪੈਂਦਾ, ਮੁਰਦਾ ਬਣਨਾ ਪੈਂਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ। ਨਮਾਜ਼ ਪੜ੍ਹੀ ਗਈ ਤੇ ਫੇਰ ਪੁੱਛਿਆ, ਪੀਰ ਜੀ ਅੱਜ ਆਪਨੇ ਨਮਾਜ਼ ਇੱਧਰ ਪੜ੍ਹੀ ਹੈ, ਸਾਨੂੰ ਸਮਝ ਨਹੀਂ ਪਈ ਵੀ ਆਪਨੇ ਨਮਾਜ਼ ਇੱਧਰ ਕਿਉਂ ਪੜ੍ਹੀ। ਕਹਿਣ ਲੱਗੇ ਮਰੀਦੋ, ਅੱਜ ਸੰਸਾਰ ਦੇ ਉੱਤੇ ਅੱਲਾਹ ਤਾਲਾ ਦੀ ਜਾਤ ਖਾਸ ਦਾ ਪ੍ਰਕਾਸ਼ ਹੋਇਆ, ਮੈਂ ਉਸ ਨੂੰ ਦੇਖ ਕੇ ਬਜਟ ਚ ਆ ਗਿਆ ਸੀ, ਪਤਾ ਵੀ ਮੈਨੂੰ ਲੱਗ ਗਿਆ ਕਿ ਉਹ ਪਟਨੇ ਵਿੱਚ ਪ੍ਰਗਟ ਹੋ ਗਈ ਹੈ ਤੇ ਨੂਰ ਹੈ ਨੂਰ ਹੈ, ਦੇਖੋ ਮੇਰੀਆਂ ਅੱਖਾਂ ਦੇ ਨਾਲ ਕਿਵੇਂ ਹਨੇਰਾ ਦੂਰ ਹੋ ਗਿਆ ਤੇ ਕਿਵੇਂ ਨੂਰ ਨਾਲ ਅਸਮਾਨ ਭਰੇ ਪਏ ਨੇ, ਕਿਵੇਂ ਸੰਗੀਤ ਵੱਜ ਰਹੇ ਨੇ, ਕਿਵੇਂ ਖੁਸ਼ਬੂਆਂ ਉੱਠ ਰਹੀਆਂ ਨੇ, ਕਿਸ ਤਰ੍ਹਾਂ ਆਨੰਦ ਦੀਆਂ ਲਹਿਰਾਂ ਚੱਲ ਰਹੀਆਂ। ਦੇਖ ਲਿਆ, ਦੇਖਣ ਦੀ ਅੱਖ ਦਿੱਤੀ ਹੋਈ ਸੀ, ਸਾਡੇ ਕੋਲ ਤਾਂ ਹੈ ਨਹੀਂ ਇਹ ਅੱਖ, ਨਾ ਸੁਣ ਕੇ ਵੀ ਸਾਡੇ ਕੋਲ ਇਹ ਅੱਖ ਨਹੀਂ ਆਉਂਦੀ। ਸੋ ਉਸ ਵੇਲੇ ਉਹਨੇ ਫੈਸਲਾ ਕਰ ਲਿਆ ਕਿ ਮੈਂ ਅੱਲਾਹ ਤਾਲਾ ਦੀ ਜ਼ਾਤ ਨੂੰ ਸਰੀਰ ਵਿੱਚ ਦੇਖਣਾ ਚਾਹੁੰਦਾ। ਦੂਸਰੇ ਦਿਨ ਚਾਲੇ ਪਾ ਦਿੱਤੇ, ਸਫ਼ਰ ਕਰਦੇ ਨੇ, ਹੌਲੀ ਹੌਲੀ ਤੁਰੇ ਜਾਂਦੇ ਨੇ, 3 ਮਹੀਨੇ ਲੰਘ ਗਏ ਤੇ ਉੱਥੇ ਜਾ ਕੇ ਪਹੁੰਚ ਜਾਂਦੇ ਨੇ ਪਟਨੇ ਸਾਹਿਬ। ਰਸਤੇ ਵਿੱਚ ਸਿਜਦੇ ਕਰਦਾ ਜਾਂਦਾ, ਨਮਾਜ਼ਾਂ ਪੜ੍ਹਦਾ ਜਾਂਦਾ, ਅਰਦਾਸਾਂ ਕਰਦਾ ਜਾਂਦਾ, ਹੇ ਪ੍ਰਭੂ, ਹੇ ਅੱਲਾਹ ਤਾਲਾ, ਮੈਨੂੰ ਦਰਸ਼ਨਾਂ ਤੇ ਵਾਂਝਾ ਨਾ ਰੱਖ ਲਈ, ਦੀਦਾਰ ਤੇਰੇ ਹੋਣੇ ਚਾਹੀਦੇ ਨੇ। ਮਨ ਚ ਲਗਨ ਹੈ, ਖਿੱਚ ਪੈਂਦੀ ਹੈ। ਉਸ ਵੇਲੇ ਪਟਨੇ ਸਾਹਿਬ ਜਾ ਪਹੁੰਚਦਾ, ਸਿਹਤ ਕੁਦਰਤ ਨੇ ਦਿੱਤੀ ਹੋਈ ਹੈ, ਉਸ ਨੂਰ ਦੀ ਸਿਹਤ ਤੁਰਿਆ ਜਾਂਦਾ ਤੇ ਜਾ ਕੇ ਦਰਵਾਜ਼ੇ ਦੇ ਅੱਗੇ ਜਾ ਕੇ ਉਸਨੇ ਆਵਾਜ਼ ਦਿੱਤੀ, ਆਪਣਾ ਪਰਿਚਾ ਦਿੱਤਾ ਕਿ ਮੈਂ ਪੰਜਾਬ ਤੋਂ ਆਇਆ, 3 ਮਹੀਨੇ ਹੋਏ ਮੈਂ ਦਰਸ਼ਨ ਕੀਤੇ ਸੀ ਇਹਨਾਂ ਦੇ ਤੇ ਮੈਂ ਹੁਣ ਸਾਕਸ਼ਾਤ ਸਰੀਰ ਦੇ ਅੰਦਰ ਦਰਸ਼ਨ ਕਰਨਾ ਚਾਹੁੰਦਾ ਉਸ ਨੂਰ ਦਾ ਜੋ ਅੱਲਾਹ ਤਾਲੇ ਦੇ ਰੂਪ ਦੇ ਵਿੱਚ ਆਇਆ। ਉਸ ਵੇਲੇ ਵਿਚਾਰ ਕੀਤੀ ਗਈ ਕਿ ਇੱਕ ਤਾਂ ਇਸਲਾਮ ਵਾਲਾ, ਹੋ ਸਕਦਾ ਪੰਜਾਬ ਦੇ ਵਿੱਚ ਸਾਡੇ ਸ਼ਰੀਕੇ ਵਾਲਿਆਂ ਨੇ ਕਿਸੇ ਨੇ ਇਸ ਪੀਰ ਨੂੰ ਭੇਜਿਆ ਹੋਵੇ, ਕਰਾਮਾਤੀ ਹੋਵੇ, ਕੁਛ ਸਾਹਿਬਜ਼ਾਦੇ ਨੂੰ ਕਰ ਜਾਵੇ, ਫੇਰ ਕੀ ਕਰਾਂਗੇ। ਥੋੜਾ ਵਿਸ਼ਵਾਸ ਚ ਫਰਕ ਹੁੰਦਾ, ਇੱਕ ਇਹਨਾਂ ਨੂੰ ਵਿਸ਼ਵਾਸ ਹੈ ਕਿ ਇਹਦਾ ਆਪ ਹੈ ਪਰਮੇਸ਼ਰ ਨੇ, ਇਹਨਾਂ ਨੂੰ ਕੁਛ ਨਹੀਂ ਹੋ ਸਕਦਾ। ਜਿਹਨਾਂ ਨੂੰ ਵਿਸ਼ਵਾਸ ਸੀ ਵੀ ਕ੍ਰਿਸ਼ਨ ਮਹਾਰਾਜ ਨੂੰ ਕੁਛ ਨਹੀਂ ਹੋ ਸਕਦਾ, ਉੱਥੇ ਬੱਚੇ ਫੜ ਲਏ 6 ਮਹੀਨੇ ਦੇ ਸਾਰੇ, ਕ੍ਰਿਸ਼ਨ ਹੱਥੇ ਨਾ ਆਏ, ਦੈਂਤਾਂ ਨੇ ਰੂਪ ਧਾਰ ਕੇ ਮਾਰਨਾ ਚਾਹਿਆ, ਨਹੀਂ ਮਾਰ ਸਕੇ, ਦਾਈਆਂ ਨੇ ਆ ਕੇ ਪੂਤਨਾ ਨੇ ਜ਼ਹਿਰ ਦੇਣ ਦਾ ਯਤਨ ਕੀਤਾ, ਪਹਾੜ ਜੱਡਾ ਸਰੀਰ ਬਣਾ ਲਿਆ, ਇੰਨਾ ਬੋਝ ਦਿੱਤਾ, ਦੜਮ ਕਰਕੇ ਗਿਰ ਗਈ, ਨਹੀਂ ਮਾਰ ਸਕੇ, ਕਿਉਂਕਿ ਉਹ ਤਾਂ ਕੁਦਰਤ ਦੇ ਮਾਲਕ ਹੁੰਦੇ, ਮਾਂ ਸ਼ਰਾਰਤਾਂ ਕਰਦੇ ਸੀ, ਮਾਂ ਨੇ ਉਖਲੀ ਨਾਲ ਬੰਨਤੇ। ਉਹ ਰੁੜਦੇ ਨੇ ਉਖਲੀ ਖਿਚਲੀ, ਮਾਂ ਦੇਖਦੀ ਹੈ ਫੜਨ ਜਾਂਦੀ ਹੈ, ਉਹ ਨੱਠੇ ਜਾਂਦੇ ਨੇ ਛੇਤੀ ਛੇਤੀ ਰੁੜਦੇ ਨੇ, ਰੁੜਦੇ ਰੁੜਦੇ ਮੂਹਰੇ ਦੋ ਦਰਖਤ ਆ ਗਏ, ਕਹਿੰਦੀ ਹੁਣ ਉਖਲੀ ਫਸ ਜੂ ਇਹਨਾਂ ਚ, ਹੁਣ ਮੈਂ ਜਾ ਕੇ ਫੜ ਲੈਣੀ। ਹੈਰਾਨ ਹੋ ਗਈ, ਦੋ ਦਰਖਤ ਐਂ ਟੁੱਟਦੇ ਨੇ ਜਿਵੇਂ ਨਿੱਕੇ ਨਿੱਕੇ ਡੱਕੇ ਟੁੱਟ ਜਾਂਦੇ। ਇਹਨਾਂ ਦਾ ਅਜੀਬ ਗੱਲਾਂ ਹੁੰਦੀਆਂ, ਵਿਸ਼ਵਾਸ ਹੁੰਦੇ ਆ, ਲੇਕਿਨ ਫੇਰ ਵੀ ਆਦਮੀ ਦਾ ਵਿਸ਼ਵਾਸ ਡਾਵਾਂਡੋਲ ਹੋ ਜਾਂਦਾ ਤੇ ਮਨ ਵਿਚ ਖਿਆਲ ਆਇਆ ਵੀ ਕਿਤੇ ਕੋਈ ਚੇਟਕੀ ਪੀਰ ਨਾ ਹੋਵੇ, ਕੋਈ ਜਾਦੂ ਨਾ ਕਰ ਜਾਵੇ, ਕੋਈ ਗਲਤ ਗੱਲ ਨਾ ਕਰ ਜਾਵੇ। ਲੇਕਿਨ ਉਹ ਜਵਾਬ ਦੇਤਾ ਕਿ ਅਸੀਂ ਅਜੇ ਬਾਹਰ ਨਹੀਂ ਲਿਆ ਸਕਦੇ, ਦਰਸ਼ਨ ਨਹੀਂ ਕਰਾ ਸਕਦੇ। ਉਹਨੇ ਕਿਹਾ ਮਾਤਾ ਜੀ, ਮੈਂ ਤਾਂ ਸਾਰੀਆਂ ਨਮਾਜ਼ਾਂ, ਸਾਰੀਆਂ ਰਿਆਜ਼ਤਾਂ, ਸਾਰੇ ਜ਼ੁਹਦ, ਸਾਰੇ ਤਪ, ਸਾਰੇ ਜਿੰਨੇ ਵੀ ਮੈਂ ਹੱਜ ਕੀਤੇ ਨੇ, ਮੈਂ ਤਾਂ ਉਸ ਅੱਲਾ ਤਾਲਾ ਦੇ ਦਰਸ਼ਨਾਂ ਦੇ ਵਾਸਤੇ ਕੀਤੇ ਨੇ, ਤੇ ਅੱਜ ਮਨੁੱਖ ਦੇ ਜਾਮੇ ਚ ਅੱਲਾ ਤਾਲਾ ਦਾ ਪ੍ਰਕਾਸ਼ ਹੋਇਆ, ਅੱਜ ਤਾਂ ਮੈਂ ਦਰਸ਼ਨ ਕਰਾਂਗਾ। ਜਦੋਂ ਵਚਨ ਕਰਦਾ ਨੇਤਰਾਂ ਚੋਂ ਜਲ ਜਾਂਦੇ ਨੇ, ਸੱਚਮੁੱਚ ਹਿਰਦੇ ਦੀ ਆਵਾਜ਼ ਦਿੰਦਾ ਕਿ ਮੈਂ ਰਹਿ ਨਹੀਂ ਸਕਦਾ ਹੁਣ ਦਰਸ਼ਨਾਂ ਤੋਂ ਬਗੈਰ, ਮੈਂ ਐਡੀ ਦੂਰ ਆਇਆ, ਮਹਾਰਾਜ ਨੇ ਐਸੀ ਅਵਸਥਾ ਨੂੰ ਇਸ ਤਰ੍ਹਾਂ ਵਰਣਨ ਕੀਤਾ। ਦਰਸ਼ਨ ਨਹੀਂ ਕਰਾਇਆ ਜਾ ਸਕਦਾ। ਕਹਿਣ ਲੱਗੇ ਮਾਤਾ ਜੀ, ਫਿਰ ਮੈਂ ਵੀ ਨਹੀਂ ਇੱਥੇ ਜਾਂਦਾ, ਸਰੀਰ ਇੱਥੇ ਹੀ ਛੱਡੋ। ਸਾਰੀ ਜ਼ਿੰਦਗੀ ਭਰ ਦੇ ਜਫਰ ਜਾਲ ਕੇ ਤੇ ਅੱਜ ਮੈਂ ਦਰਸ਼ਨਾਂ ਦੇ ਨੇੜੇ ਹੋ ਕੇ ਇੰਨਾ ਦੂਰ ਰਹਿ ਗਿਆ, ਤਾਂ ਫਿਰ ਮੇਰੇ ਜਿਉਣਾ ਹੀ ਤਿਰ ਗਿਆ। ਮੇਰਾ ਉਸੇ ਥਾਂ ਤੇ ਬੈਠ ਜਾਂਦਾ, ਖਾਣਾ ਪੀਣਾ ਛੱਡ ਦਿੱਤਾ। ਉਸ ਵੇਲੇ ਮਨ ਦੇ ਅੰਦਰ ਵਾਰ ਵਾਰ ਗੱਚ ਆਉਂਦਾ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜਿਵਾਇਆ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਵੇ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਾਂ ਨਾਨਕ ਹਰ ਤਨ ਪੱਲੇ ਜੀ। ਭਾਵ ਜਾਗਦੇ ਨੇ, ਹੇ ਪ੍ਰਭੂ ਤੂੰ ਦਰਸ਼ਨ ਦੇ ਸਮਰੱਥ ਹੈ, ਰੋਕਾਂ ਦੇ ਬਾਵਜੂਦ ਵੀ ਤੂੰ ਆ ਸਕਦੇ, ਤੇਰੇ ਚ ਤਾਕਤ ਹੈ ਇਸ ਚੀਜ਼ ਦੀ। ਕਰ ਐਸਾ ਕ੍ਰਿਸ਼ਮਾ, ਦੁਨੀਆ ਹੈਰਾਨ ਹੋ ਜਾਵੇ ਕਿ ਪ੍ਰਭੂ ਆ ਗਿਆ, ਅੱਲਾ ਤਾਲਾ ਇਸ ਘਰ ਵਿੱਚ ਆ ਗਿਆ। ਬੇਨਤੀਆਂ ਕਰਦਾ ਤੇ ਸ਼ਰਧਾ ਦੇ ਭੇਟ ਕਰਨ ਵਾਸਤੇ ਇਸ ਤਰ੍ਹਾਂ ਅਰਜੋਈਆਂ ਕਰ। ਚਰਨ ਸੰਤਨ ਕੇ ਮਾਥੇ ਮੇਰੇ ਉੱਪਰ ਨੈਣੋ ਧੂਰ ਬਾਛਾਈ, ਜੇ ਪ੍ਰਸ਼ਾਦ ਮਿਲੀ ਹੈ ਪ੍ਰਭ ਨਾਨਕ ਬਲ ਬਲ ਤਾਂ ਕੋ ਹੋ ਜਾਈ। ਜੈਸੇ ਹਰ ਕਮਲਾ ਬਿਨ ਰਹਿ ਨਾ ਸਕੈ, ਤੈਸੇ ਮੋਏ ਹਰ ਬਿਨ ਰਹਿ ਨਾ ਜਾਈ। ਅੱਜ ਦਾ ਦਿਨ ਨੰਗਿਆ ਭੁੱਖੇ ਤੇ ਆਏ ਨੂੰ, ਸਾਰੇ ਮਰੀਦ ਬੈਠੇ ਨੇ ਪਿੱਛੇ ਪੀਰ ਦੇ, ਨਾ ਕੋਈ ਬੋਲਦਾ ਨਾ ਕੋਈ ਖਾਂਦਾ। ਨਮਾਜ਼ ਕਿੱਧਰ ਨੂੰ ਪੜੀ ਜਾਂਦੀ ਹੈ? ਜਿੱਧਰਲੇ ਪਾਸੇ ਗੁਰੂ ਮਹਾਰਾਜ ਜੀ ਨੇ ਭੁੱਲ ਗਏ ਸ਼ਰ੍ਹਾਂ ਨੂੰ, ਸਭ ਕੁਝ ਭੁੱਲ ਕੇ ਸੱਚੇ ਰੱਬ ਦੀ ਹਜ਼ੂਰੀ ਵਿੱਚ ਨਮਾਜ਼ ਪੜ੍ਹੀ ਜਾ ਰਹੀ। ਦੂਸਰਾ ਦਿਨ ਲੰਘ ਜਾਂਦਾ, ਭੁੱਖੇ ਤੇ ਆਏ, ਨਾ ਕਿਸੇ ਨੇ ਪਾਣੀ ਪੀਤਾ, ਨਾ ਕੁਛ ਖਾਧਾ, ਨਾ ਕੁਛ ਬੋਲਦਾ। ਦੋ ਦਿਨ ਲੰਘੇ, ਦੁਬਾਰਾ ਫੇਰ ਸਾਰਾ ਪਰਿਵਾਰ ਇਕੱਠਾ ਹੋਇਆ, ਕਹਿਣ ਲੱਗੇ ਕਿਤੇ ਪਾਪ ਏ ਨਾ ਹੋ ਜਾਵੇ, ਕੋਈ ਕੋਈ ਜਿਗਿਆਸੂ ਆਇਆ ਲੱਗਦਾ। ਦੇਖੋ ਨਾ ਨੇਤਰਾਂ ਚ ਕਿਵੇਂ ਜਲ ਜਾ ਰਿਹਾ, ਪੀਰ ਦੇ ਜਾ ਰਿਹਾ, ਤੇ ਉਹ ਤਾਂ ਸੱਚਮੁੱਚ ਪਿਆਰ ਕਰ ਰਿਹਾ, ਕਿਵੇਂ ਗੁਣਗੁਣਾਉਂਦਾ, ਕਿਵੇਂ ਗੀਤ ਗਾ ਰਿਹਾ। ਉਹਦੀ ਲਗਨ ਨੂੰ ਦੇਖ ਕੇ ਫੈਸਲਾ ਕਰਿਆ ਵੀ ਠੀਕ ਹੈ, ਦਰਸ਼ਨ ਕਰਾ ਦਿੱਤੇ ਜਾਣ। ਉਸ ਵੇਲੇ ਵਿਹੜੇ ਦੇ ਵਿੱਚ ਖਾਸ ਰੰਗ ਦੇ ਗਲੀਚੇ ਵਿਛਣੇ ਸ਼ੁਰੂ ਹੋ ਗਏ ਤੇ ਖੁਸ਼ਬੂਆਂ ਛਿੜਕਣ ਲੱਗ ਗਏ। ਉਹਦੇ ਬਾਅਦ ਇੱਕ ਬਹੁਤ ਵਧੀਆ ਛੋਟਿਆ ਪਲੰਗ, ਨਿੱਕੀ ਜਿਹਨੂੰ ਮੰਜੀ ਆਪਾਂ ਭੂੜਾ ਕਹਿੰਦੇ ਹਾਂ, ਉਹ ਸੱਜ ਗਿਆ, ਚਾਂਦੀ ਦੇ ਪਾਵੇ ਲੱਗੇ ਹੋਏ ਨੇ, ਡੈਕੋਰੇਸ਼ਨ ਹੈ ਉਹਦੇ ਉੱਤੇ ਬਹੁਤ ਵਧੀਆ ਕੀਤੀ, ਉੱਤੇ ਚਾਨਣੀ ਲਾਈ ਗਈ, ਛੋਟੀ ਜਿਹੀ ਚਾਨਣੀ, ਬਹੁਤ ਹੀ ਸੁੰਦਰ ਚਾਨਣੀ। ਉਹਦੇ ਬਾਅਦ ਸੋਨੇ ਦੀਆਂ ਝਲਕਾਂ ਆ ਰਹੀਆਂ ਉਸ ਪਲੰਗ ਦੇ ਉੱਤੇ, ਤੇ ਰੇਸ਼ਮ ਦੇ ਵਸਤਰ ਵਿਛਾਏ ਗਏ। ਪਲੰਗ ਨੂੰ ਦੇਖਦੇ ਕਿ ਚਿੱਤ ਲੱਗਦਾ ਵੀ ਇੰਨਾ ਸੋਹਣਾ ਆਸਣ ਹੈ ਮਹਾਰਾਜ ਜੀ ਦਾ। ਉਸ ਵੇਲੇ ਜਦੋਂ ਲਿਆਉਂਦੇ ਨੇ, ਮਾਮਾ ਕਿਰਪਾਲ ਜੀ ਨੇ ਦੋਹਾਂ ਹੱਥਾਂ ਚ ਮਹਾਰਾਜ ਜੀ ਨੂੰ ਬਾਹਾਂ ਦੇ ਉੱਤੇ ਚੁੱਕਿਆ ਹੋਇਆ, ਹੇਠਲਾ ਜੋ ਵਸਤਰ ਹੈ ਚਿਰਮਿਲ ਚਿਰਮਿਲ ਕਰਦਾ, ਚੌਲ ਹੁੰਦਾ ਤੇ ਬੜੀ ਪਿਆਰ ਦੇ ਨਾਲ ਨੰਗੇ ਪੈਰੀ ਬੜੇ ਸ਼ਰਧਾ ਦੇ ਨਾਲ ਲਿਆ ਕੇ ਮਹਾਰਾਜ ਜੀ ਨੂੰ ਉਸ ਛੋਟੇ ਪੰਘੂੜੇ ਦੇ ਉੱਤੇ ਲਟਾ ਤਾ। ਦਰਸ਼ਨ ਕੀ ਨੇ, ਮੁੜ ਕੇ ਫੇਰ ਝਲਕਾ ਵੱਜਦਾ, ਮਸਤ ਹੋ ਜਾਂਦਾ, ਸਿਜਦੇ ਕਰਦਾ, ਨਮਸਕਾਰ ਕਰਦਾ, ਅਖੀਰ ਮਹਾਰਾਜ ਦੇ ਨੇੜੇ ਹੋ ਕੇ ਦੋਵੇਂ ਹੱਥ ਜੋੜ ਕੇ ਬੈਠਦਾ ਤੇ ਅੰਦਰੇ ਅੰਦਰ ਮਹਾਰਾਜ ਜੀ ਦੇ ਨੂੰ ਸਵਾਲ ਕਰਦਾ, ਅੰਦਰੇ ਅੰਦਰ ਜਵਾਬ ਆਉਂਦੇ ਨੇ। ਉਸ ਵੇਲੇ ਇਸਨੇ ਦੋ ਬਰਤਨ ਛੋਟੇ ਛੋਟੇ ਬੜੇ ਸੁੰਦਰ ਮਠਿਆਈ ਦੇ ਮੰਗਾ ਲਏ, ਇਜਾਜ਼ਤ ਲੈ ਲਈ ਤੇ ਮਹਾਰਾਜ ਦੇ ਹੱਥਾਂ ਦੇ ਕੋਲ ਰੱਖ ਦਿੱਤੇ। ਉਸ ਵੇਲੇ ਮਹਾਰਾਜ ਜੀ ਨੇ ਇਹਦੇ ਵੱਲ ਨੇਤਰ ਕਰੇ ਤੇ ਉੱਚੀ ਉੱਚੀ ਹੱਸਣ ਲੱਗ ਗਏ, ਮੁਸਕਰਾਉਣ ਲੱਗ ਗਏ, ਸਭ ਹੈਰਾਨ ਹੋ ਗਏ ਵੀ ਖਿੜਕੇ ਹੱਸ ਰਹੇ ਨੇ। ਹੁਣ ਅੰਦਰਲੀ ਗੱਲ ਮਹਾਰਾਜ ਜੀ ਜਾਣਦੇ ਸੀ ਜਾਂ ਉਹ ਜਾਣਦਾ ਸੀ? ਉਸ ਵੇਲੇ ਮਹਾਰਾਜ ਜੀ ਨੇ ਦੋਵੇਂ ਹੱਥ ਚੱਕੇ, ਦੋਹਾਂ ਬਰਤਨਾਂ ਵੱਲ ਇੱਧਰ ਦੇਖਿਆ ਫਿਰ ਉੱਧਰ ਦੇਖਿਆ, ਦੇਖ ਕੇ ਦੋਵੇਂ ਹੱਥ ਚੱਕ ਕੇ ਦਸਤੇ ਮੁਬਾਰਕ ਦੋਹਾਂ ਬਰਤਨਾਂ ਦੇ ਉੱਤੇ ਇਕੱਠੇ ਹੀ ਰੱਖਤੇ, ਸਿਜਦਾ ਕਰਤਾ ਇਹਨੇ, ਨੇਤਰਾਂ ਜ਼ਿਆਦਾ ਆ ਗਿਆ, ਸਮਝ ਗਿਆ ਸਵਾਲ ਦਾ ਜਵਾਬ ਅੰਦਰੋਂ ਹੀ ਆ ਗਿਆ, ਸਿਜਦੇ ਕਰਦਾ, ਦੁਆ ਦਿੰਦਾ। ਪੀਰ ਉਸ ਥਾਂ ਤੋਂ ਸ਼ੁਕਰਾਨੇ ਦਾ ਭਰਿਆ ਹੋਇਆ ਨਮਸਕਾਰਾਂ ਕਰਦਾ ਵਿਦਾ ਹੁੰਦਾ ਹੈ ਤੇ ਮਰੀਦਾਂ ਨੇ ਪੁੱਛਿਆ, ਕਹਿੰਦੇ ਪੀਰ ਜੀ ਸਾਨੂੰ ਕੁਛ ਪਤਾ ਨਹੀਂ ਲੱਗਿਆ ਬਈ ਕੀ ਗੱਲ ਸੀ, ਠੀਕ ਹੈ ਅਸੀਂ ਦਰਸ਼ਨ ਕਰੇ ਭੁੱਖ ਲੈ ਗਈ ਸਾਡੀ, ਅਸੀਂ ਪੀਰ ਪ੍ਰਸ਼ਤ ਹਾਂ, ਤੇਰੇ ਚ ਸਾਡੀ ਸ਼ਰਧਾ, ਪਰ ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਹੈ ਉਹ ਸਾਨੂੰ ਵੀ ਅੱਛੀ ਲੱਗਦੀ ਹੈ। ਦਰਸ਼ਨ ਖਿੱਚ ਪਾਉਂਦੇ ਸੀ, ਅੰਦਰੋਂ ਕੁਛ ਧੂ ਕੇ ਕੱਢਦੇ ਸੀ, ਆਪਣੇ ਆਪਣੇ ਲੱਗਦੇ ਸੀ, ਐ ਲੱਗਦੇ ਸੀ ਜਿਵੇਂ ਸਾਡੇ ਹੀ ਹੁੰਦੇ, ਅਪਰਾਧ ਨਹੀਂ ਸੀ। ਆਪਨੇ ਜੋ ਦੋ ਬਰਤਨ ਰੱਖੇ ਮਠਿਆਈ ਦੇ ਤੇ ਉਹ ਮੁਸਕਰਾਏ ਮੁਸਕਰਾਏ ਇਸ ਤਰ੍ਹਾਂ ਦੇ ਨਾਲ ਜਿਵੇਂ ਤੁਹਾਡੇ ਨਾਲ ਅੰਦਰ ਹੀ ਅੰਦਰ ਗੱਲ ਕਰਕੇ ਹੱਸਦੇ ਹੁੰਦੇ ਨੇ, ਤੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਦ ਦੋਵੇਂ ਹੱਥ ਰੱਖਤੇ ਕਹਿਣ ਲੱਗੇ ਪਿਆਰਿਓ ਮੈਂ ਉਹਨਾਂ ਤੋਂ ਪੁੱਛਿਆ ਸੀ ਵੀ ਮੁਸਲਮਾਨ ਇਸਲਾਮ ਦਾ ਮੈਂ ਧਾਰਨੀ ਹਾਂ ਤੇ ਮੇਰੇ ਮਜ਼ਹਬ ਵਾਲਿਆਂ ਨੇ ਬਹੁਤ ਜ਼ੁਲਮ ਕੀਤੇ ਨੇ, ਬਾਬਰ ਨੇ 1,00,000 ਬੰਦਾ 1 ਦਿਨ ਚ ਕਤਲ ਕਰਿਆ ਸੀ ਮਥੁਰਾ, ਤੇ ਨਾਲ ਇਹ ਲਿਖਿਆ ਹੋਇਆ ਤੌਜ਼ਕੇ ਬਾਬਰੀ ਦੇ ਅੰਦਰ ਕਿ ਅੱਜ ਮੈਂ 3 ਵਾਰੀ ਟੈਂਟ ਪੱਟਿਆ ਕਿਉਂਕਿ ਕਾਫਰਾਂ ਦਾ ਖੂਨ ਇੰਨਾ ਉੱਚਾ ਹੋ ਕੇ ਵਗਣ ਲੱਗ ਗਿਆ ਮੇਰੇ ਟੈਂਟ ਚ ਦਾਖਲ ਹੁੰਦਾ ਸੀ, ਤੇ ਅੱਜ ਮੈਂ ਸ਼ੁਕਰ ਕਰਦਾ ਅੱਲਾਹ ਤਾਲਾ ਦਾ ਵੀ 1,00,000 ਕਾਫਰ ਮੈਂ ਮਾਰ ਦਿੱਤਾ, ਬੱਚੇ ਬੀਬੀਆਂ ਬੁੱਢੇ ਜਵਾਨ ਮਾਰ ਕੇ ਰੱਬ ਦਾ ਸ਼ੁਕਰ ਹੋ ਰਿਹਾ ਵੀ ਅੱਲਾਹ ਤਾਲਾ ਮੇਰੇ ਤੇ ਖੁਸ਼ ਹੋਊ। ਕਹਿੰਦਾ ਇਹੋ ਜਿਹਾ ਮੇਰਾ ਦੀਨ ਦੇ ਲੋਕ ਨੇ ਕਲੰਕਿਤ ਕਰਨ ਵਾਲੇ ਵੀ ਇਹ ਦੀਨ ਨੂੰ ਗਰਕ ਕਰਨ ਵਾਲਾ ਤਾਂ ਨੀ ਕਿਤੇ ਆਏ, ਮੈਂ ਪੁੱਛਿਆ ਸੀ ਬਈ ਤੁਹਾਡੀ ਨਿਗਾਹ ਚ ਕੀ ਹੈ ਦੋਹਾਂ ਬਾਰੇ, ਆਪ ਇੱਕ ਮੈਂ ਸੱਜੇ ਹੱਥ ਵੱਲ ਹਿੰਦੂਆਂ ਦਾ ਰੱਖਿਆ ਸੀ ਤੇ ਖੱਬੇ ਹੱਥ ਵੱਲ ਇਸਲਾਮ ਵਾਲਿਆਂ ਦਾ, ਵੀ ਜੇ ਦੋਵੇਂ ਹੱਥ ਇਹਨਾਂ ਨੇ ਸੱਜੇ ਤੇ ਰੱਖਤੇ ਹਿੰਦੂਆਂ ਤੇ ਤਾਂ ਮੈਂ ਸਮਝੂਗਾ ਕਿ ਹਿੰਦੂਆਂ ਦੀ ਰਾਖੀ ਕਰਨ ਵਾਲੇ ਤੇ ਇਸਲਾਮ ਦਾ ਖਾਤਮਾ ਕਰਨ ਵਾਲੇ ਆ ਗਏ, ਤੇ ਜੇ ਦੋਹਾਂ ਦੇ ਉੱਤੇ ਹੀ ਰੱਖ ਦਿੱਤੇ ਤਾਂ ਇਹ ਦੋਹਾਂ ਦੇ ਵਿੱਚ ਹੀ ਕੋਈ ਫਰਕ ਨਹੀਂ ਰੱਖਣਗੇ, ਕੇਵਲ ਜ਼ੁਲਮ ਦੇ ਖਿਲਾਫ਼ ਹੋਣਗੇ, ਮਾੜੇ ਬੰਦਿਆਂ ਦੇ ਖਿਲਾਫ਼ ਹੋਣਗੇ। ਸੋ ਮੈਨੂੰ ਜੋ ਉਹਨਾਂ ਨੇ ਅਨੁਭਵ ਕਰਾਇਆ ਉਹ ਇਹ ਅਨੁਭਵ ਹੈ। ਇੱਕ ਨੂਰੇ ਅੱਲਾ ਦਾ ਜੀ ਇੱਕ ਨਿਗਾਹ ਨਾਲ ਦੇਖਣ ਵਾਲਾ ਪੈਗੰਬਰ ਆਇਆ। ਕਉ ਭਇਓ ਹੁਣ ਮੁੰਡਿਆ ਸੰਨਿਆਸੀ, ਕਉ ਜੋਗੀ ਪਇਓ, ਕਉ ਬ੍ਰਹਮਚਾਰੀ, ਕਉ ਜਤੀਆਂ ਨੂੰ ਮਾਨ ਬੋ, ਹਿੰਦੂ ਤੁਰਕ ਕੋਈ, ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ, ਸਭੈ ਇਕ ਹੈ ਭੈਣ। ਸਾਰਿਆਂ ਦੇ ਅੰਦਰ ਮਨੁੱਖ ਦੇਖਣ ਵਾਲਾ ਆ ਗਿਆ। ਕਰਤਾ ਕਰੀਮ ਸੋਈ, ਰਾਜ ਕਰੀਮ ਹੋਈ, ਦੂਸਰੋ ਨਾ ਭੇਦ ਕੋਈ, ਭੂਲ ਪਰਮ ਮਾਨ ਬੋ, ਏ ਕੀ ਸੇਵ ਸਭ ਹੀ ਕਉ ਗੁਰਦੇਵ, ਏਕ ਏਕ ਹੀ ਸਰੂਪ ਸਭੈ ਏਕ ਜੋਤ ਜਾਨ। ਆ ਗਿਆ ਜਿਹੜਾ ਦੇਰੇ ਤੇ ਮਸੂਦ ਮਸੀਤ ਨੂੰ ਇੱਕ ਨਿਗਾਹ ਨਾਲ ਦੇਖੇਗਾ। ਦੇਰਾ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ, ਮਨ ਸਭ ਹੈ ਏਕ ਭੈ, ਨੇਕ ਕੋ ਪ੍ਰਭਾਵ ਹੈ, ਦੇਵਤਾ ਦੇਵ ਜਚ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ, ਏਕ ਹੈ ਨੈਨ, ਏਕ ਹੈ ਕਾਨ, ਏਕ ਹੈ ਦੇਹ, ਏਕ ਹੈ ਵਾਨ, ਖਾਕ ਵਾਦ ਆਤਿਸ਼ ਔਰ ਆਪ ਕੋ ਰੁਲਾਓ। ਅੱਲਾ ਭੇਕ ਸੋਈ, ਕੁਰਾਨੋ ਪ੍ਰਾਨ ਹੋਈ, ਏਕ ਹੀ ਸੂ ਸਭ ਹੈ ਏਕ ਹੀ ਬਣਾਓ। ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਨ। ਮੇਰੀ ਤਸੱਲੀ ਹੋ ਗਈ, ਮੈਂ ਆਨੰਦ ਵਿੱਚ ਆ ਗਿਆ। ਸੋ ਐਸੇ ਗੁਰੂ ਦਸਮੇਸ਼ ਪਿਤਾ ਦੀ ਪੈਗੰਬਰੀ ਬੜਤਣ ਨੂੰ ਦੱਸਣ ਵਾਲਾ ਸਭ ਤੋਂ ਪਹਿਲਾਂ ਜੋ ਬੰਦਾ ਸੀ ਉਹ ਭੀਖਣ ਸ਼ਾਹ ਇਸਲਾਮ ਦੇ ਵਿੱਚ ਸੀ। ਉਹਨੇ ਰੌਲਾ ਪਾਇਆ ਸੰਸਾਰ ਦੇ ਅੰਦਰ, ਉਹਨੇ ਗਵਾਹੀ ਦਿੱਤੀ ਕਿ ਕੋਈ ਆ ਗਿਆ ਸੰਸਾਰ ਦਾ ਆਧਾਰ ਕਰਨ ਵਾਸਤੇ। ਸੋ ਇਸ ਤਰ੍ਹਾਂ ਦੇ ਨਾਲ ਆਪ ਦੇ ਕੋਲ ਵੱਡੀ ਦੂਰ ਦੂਰ ਤੋਂ ਲਿਖਾਰੀ ਕਵੀ ਜਿਸ ਨੂੰ ਵੀ ਪਤਾ ਚੱਲਦਾ ਸੀ ਤੁਰੇ ਆਉਂਦੇ ਸੀ। ਔਰੰਗਜ਼ੇਬ ਨੇ ਜਦੋਂ ਕਾਸ਼ੀ ਦੇ ਮੰਦਰ ਢਾਹੇ ਉਸ ਵੇਲੇ ਉਸ ਸਥਾਨ ਦੇ ਉੱਤੇ ਇੱਕ ਬਹੁਤ ਵੱਡਾ ਕਵੀ ਸੀ, ਕਵਰੇਸ਼ ਉਹਦਾ ਨਾਂ ਸੀਗਾ, ਤੇ ਉਹਨੂੰ ਹੁਕਮ ਹੋ ਗਿਆ ਕਿ ਇਸ ਨੂੰ ਇਸਲਾਮ ਵਿੱਚ ਲਾਇਆ। ਉਹ ਬੜਾ ਭਾਰਾ ਵਿਦਵਾਨ, ਧਰਮ ਨੂੰ ਬਚਾਉਣ ਵਾਸਤੇ ਉਸਨੂੰ ਕੋਈ ਆਸਰਾ ਨਾ ਲੱਭਿਆ ਤੇ ਬਚਦਾ ਬਚਾਉਂਦਾ ਗੁਰੂ ਦਸਮੇਸ਼ ਪਿਤਾ ਦੇ ਚਰਨੀ ਆ ਜਾਂਦਾ। ਉੱਥੇ ਆ ਕੇ ਬੇਨਤੀ ਕਰਦਾ, ਸੁਣਾ ਨਥਾਵਨ ਕੋ ਤੁਮ ਥਾਨ, ਸਦਾ ਨਮਾਨਨ ਕੋ ਬਡ ਮਾਨ। ਦੋਏ ਹੱਥ ਬੰਨੇ ਹੋਏ ਨੇ, ਦਰਬਾਰ ਲੱਗਿਆ ਹੋਇਆ, ਕਵੀ ਆ ਕੇ ਮਸਤਕ ਨਵਾਉਂਦਾ, ਦੋਏ ਹੱਥ ਚੋੜੇ ਹੋਏ ਨੇ, ਗਲ ਚ ਪੱਲਾ ਪਾ ਕੇ ਖੜਾ ਗੁਰੂ ਦਸਮੇਸ਼ ਪਿਤਾ ਦੇ ਹਜੂਰ ਚ ਕਹਿੰਦਾ, ਸੁਣਾ ਨਥਾਵਨ ਕੋ ਤੁਮ ਥਾਨ, ਸਦਾ ਨਮਾਨਨ ਕੋ ਬਡ ਮਾਨ, ਅੱਗੇ ਨਤਾਨਨ ਕੋ ਤੁਮ ਤ੍ਰਾਨ, ਇਹ ਨਿਤਾਨਨ ਕੋ ਤੁਮ ਤ੍ਰਾਨ, ਅਸ ਸੋਭਾ ਕੋ ਕਥੇ ਜਹਾਨ। ਬਾਦਸ਼ਾਹ ਮੈਂ ਕਾਸ਼ੀ ਤੋਂ ਚੱਲ ਕੇ ਆ, ਸਾਰਾ ਜਹਾਨ ਕਹਿੰਦਾ ਕਿ ਇਸ ਵੇਲੇ ਨਤਾਵਿਆਂ ਦਾ ਥਾਨ, ਨਮਾਣਿਆਂ ਦਾ ਮਾਨ, ਨਤਾਣਿਆਂ ਦਾ ਤਾਨ ਜੇ ਕੋਈ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ। ਤੁਰਕ ਤੇਜ ਤੇ ਬਿਨ ਬਲ ਹਿੰਦੂ, ਧਰਮ ਵਿਨਾਸ਼ਤ ਮੇਲ ਬ੍ਰਿੰਦ। ਪਾਤਸ਼ਾਹ, ਤੁਰਕਾਂ ਦੇ ਤੇਜ ਮੂਹਰੇ ਹਿੰਦੂਆਂ ਦੀ ਤਾਕਤ ਨਹੀਂ, ਵੀ ਖੜੇ ਹੋ ਜਾ, ਤੇ ਧਰਮ ਵਿਨਾਸ਼ ਹੁੰਦਾ ਚਾਹ ਰਿਹਾ, ਮਹਾਂ ਤਰਾਸ ਤੇ ਮੈਂ ਚੱਲ ਆਇਓ, ਚਹਿਤ ਆਪਣੇ ਧਰਮ ਵਿਚ, ਮੈਂ ਬਹੁਤ ਤਰਾਸ ਪਾ ਕੇ ਤੁਹਾਡੇ ਚਰਨਾਂ ਚ ਆਇਆ, ਤੇ ਮੈਂ ਮੇਰੀ ਕਿਰਪਾ ਕਰੋ, ਮੇਰੇ ਤੇ ਕਿਰਪਾ ਕਰੋ। ਉਸ ਵੇਲੇ ਮਹਾਰਾਜ ਕਹਿੰਦੇ ਤੂੰ ਫਿਕਰ ਨਾ ਕਰ, ਇੱਥੇ ਰਹਿ। ਇਸੇ ਤਰ੍ਹਾਂ ਦੇ ਨਾਲ ਹੋਰ ਵੀ ਬੇਅੰਤ ਕਵੀ ਜਿੰਨੇ ਗੁਰੂ ਸਾਹਿਬ ਕੋਲੋਂ ਆਏ ਸੀ ਉਹ ਸਾਰੇ ਇਸੇ ਤਰ੍ਹਾਂ ਆਏ ਸੀ। ਕਵੀ ਹੰਸ ਜਿਹੜਾ ਸੀ ਵੱਡਾ ਲਿਖਾਰੀ, ਉਹ ਵੀ ਕਹਿੰਦਾ ਕਿ ਚਾਰੋਂ ਚੱਕ ਸੇਵੈ ਗੁਰੂ ਗੋਬਿੰਦ ਤਿਹਾਰੇ ਪਾਏ, ਮੇਰੇ ਜਾਣੇ ਆਜ ਤੂੰ ਦੂਜੋ ਕਰਤਾਰ ਹੈ। ਕਹਿਣ ਲੱਗੇ ਚਾਰੇ ਚੱਕਾਂ ਚ ਤੇਰੀ ਸੋਭਾ ਹੋ ਰਹੀ ਹੈ, ਮੈਨੂੰ ਐਂ ਲੱਗਦਾ ਵੀ ਤੂੰ ਰੱਬ ਆ ਗਿਆ। ਮਹਾਰਾਜ ਕਹਿੰਦੇ ਕਵੀ ਜੀ ਆਹ ਗੱਲ ਨਹੀਂ ਕਹਿਣੀ, ਮੈਂ ਹੋ ਪਰਮ ਪੁਰਖ ਦਾ ਦਾਸਾ, ਦੇਖਣ ਆਇਓ ਜਗ ਤਮਾਸਾ, ਮੈਂ ਤਾਂ ਦਾਸ ਹਾਂ ਉਹਨਾਂ ਦਾ। ਭਾਵੇਂ ਗੁਰਬਾਣੀ ਕਹਿੰਦੀ ਹੈ ਕਿ ਪਰਮੇਸ਼ਰ ਦਾ ਤੇ ਸੰਤਾਂ ਦਾ ਫਰਕ ਨਹੀਂ ਹੁੰਦਾ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜੇ। ਪਾਣੀ ਗਲਾਸ ਦਾ ਹੋਵੇ, ਪਾਣੀ ਸਮੁੰਦਰ ਦਾ ਹੋਵੇ, ਪਾਣੀ ਚ ਕੋਈ ਫਰਕ ਨਹੀਂ, ਕੁਆਲਿਟੀ ਕੁਆਂਟਿਟੀ ਚ ਹੈ। ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇਕੱਲਾ ਬੰਦਾ ਕੋਈ ਵੀ ਦੁਨੀਆਂ ਚ ਰੱਬ ਨਹੀਂ ਆਉਂਦਾ। ਇੱਥੋਂ ਕਿਉਂ ਰੋਕਿਆ ਗੁਰੂ ਸਾਹਿਬ ਨੇ ਸਾਨੂੰ? ਇਸ ਕਰਕੇ ਕਿ ਪਹਿਲਾਂ ਜਿਹੜੇ ਜਿਹਨੂੰ ਵਿਦਾਂਤ ਦਾ ਗਿਆਨ ਹੋ ਜਾਂਦਾ ਸੀ ਉਹ ਕਹਿੰਦਾ ਸੀ ਆਮ ਬ੍ਰਹਮ ਅਸਮੀ, ਮੈਂ ਹੀ ਰੱਬ ਹਾਂ, ਮੈਂ ਇਹਨੂੰ ਕਹਿੰਦਾ ਸੀ ਰੱਬ। ਰੱਬ ਨੂੰ ਸਮਝ ਕੇ ਨਹੀਂ ਸੀ ਕਹਿੰਦਾ, ਜੇ ਰੱਬ ਨੂੰ ਸਮਝਦਾ ਕਿਹਨੂੰ ਸੁਣਾਉਣਾ, ਫਿਰ ਤਾਂ ਸੁਣਾਉਣਾ ਹੀ ਨਹੀਂ, ਜਦ ਆਪੇ ਆਪ ਹੈ। ਇਸ ਗੱਲ ਨੂੰ ਕੱਢਣ ਵਾਸਤੇ ਮਹਾਰਾਜ ਨੇ ਸਾਨੂੰ ਇਹ ਕਿਹਾ ਵੀ ਇਕੱਲੇ ਨੂੰ ਕਿਸੇ ਨੂੰ ਰੱਬ ਨਾ ਕਿਹਾ, ਅੰਦਰ ਰੱਖੋ ਜਿਹੜੀ ਗੱਲ ਹੈ ਤੁਹਾਡੇ, ਰੌਲਾ ਨਾ ਪਾਓ। ਇੱਕ ਦਰਖਤ ਹੈ, ਉਹਦੇ ਪੱਤੇ ਨੂੰ ਹੱਥ ਲਾਓ, ਪੁੱਛੋ ਕੀ ਹੈ ਇਹ? ਉਹ ਜੇ ਕਹਿੰਦਾ ਇਹ ਦਰਖਤ ਹੈ, ਦਰਖਤ ਨਹੀਂ ਪਾਈ, ਇਹ ਤਾਂ ਪੱਤਾ ਹੈ। ਟਾਣੇ ਨੂੰ ਹੱਥ ਲਾਈ ਖੜਾ ਹੈ ਕੀ ਹੈ? ਕਹਿੰਦਾ ਜੀ ਦਰਖਤ। ਕਹਿੰਦੇ ਟਾਣਾ ਤੇਰੇ ਹੱਥ ਨਾਲ ਲੱਗਿਆ, ਦਰਖਤ ਨਹੀਂ ਹੈ। ਜੜਾਂ ਨੂੰ ਹੱਥ ਲਾਉਂਦਾ? ਕਹਿੰਦੇ ਜੜਾਂ। ਤਣੇ ਨੂੰ ਹੱਥ ਲਾਉਂਦਾ? ਤਣਾ। ਦੂਰ ਹੋ ਕੇ ਪੁੱਛੋ ਵੀ ਉਹ ਕੀ ਹੈ? ਕਹਿੰਦੇ ਦਰਖਤ। ਸਮੁੱਚੇ ਨੂੰ ਅਸੀਂ ਕਹਿ ਸਕਦੇ ਹਾਂ ਦਰਖਤ ਹੈ, ਕੱਲੀ ਚੀਜ਼ ਨੂੰ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਭਾਈ ਜੋ ਕੁਛ ਤੁਸੀਂ ਦੇਖਦੇ ਹੋ ਸਭ ਪਰਮੇਸ਼ਰ ਹੈ, ਲੇਕਿਨ ਕੱਲੇ ਨੂੰ ਜਦ ਕੱਢ ਲਓਗੇ, ਬਾਕੀਆਂ ਨੂੰ ਦੂਰ ਕਰ ਦੋਗੇ, ਫੇਰ ਇਹ ਗਲਤ ਗੱਲ ਹੋ ਜਾਣੀ ਹੈ। ਮਹਾਰਾਜ ਨੇ ਸਮਝਾਇਆ ਉਸਨੂੰ ਕਿ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਏ ਹੋ ਜਗ ਤਮਾਸਾ, ਜੋ ਮੋਹ ਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰ। ਸੋ ਇਸ ਤਰ੍ਹਾਂ ਦੇ ਨਾਲ ਆਪ ਸਮਝਾਉਂਦੇ ਸੰਸਾਰ ਨੂੰ ਮਤ ਦਿੰਦੇ ਨੇ ਮਹਾਰਾਜ। ਬੜਾ ਆਪਨੇ ਬੜੇ ਕੌਤਕ ਕਰੇ। ਆਮ ਆਦਮੀ ਦੇ ਅੰਦਰ ਜਿਸ ਨੂੰ ਮੌਤ ਤੋਂ ਡਰ ਲੱਗਦਾ ਸੀ, ਮੌਤ ਤੋਂ ਸਾਰਾ ਸੰਸਾਰ ਡਰਦਾ, ਕੌਣ ਹੈ ਜਿਹੜਾ ਮਰਨ ਤੋਂ ਨਹੀਂ ਡਰਦਾ? ਹਰ ਵਾਰ ਸੋਚਦਾ ਵੀ ਇੱਧਰ ਨੂੰ ਨਾ ਜਾਵਾਂ, ਮੈਂ ਮਰ ਜਾਊਂ। ਇਹ ਗੁਰੂ ਨੇ ਮੌਤ ਦਾ ਭੈ ਸਿੱਖ ਦੇ ਹਿਰਦੇ ਚੋਂ ਕੱਢ ਦਿੱਤਾ, ਕਿਉਂਕਿ ਮੌਤ ਜਿੰਨਾ ਚਿਰ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਨਾ ਹੁੰਦੀਆਂ, ਮੌਤ ਨਹੀਂ ਆਇਆ ਕਰਦੀ। ਇੱਕ ਤਾਂ ਉਹ ਥਾਂ ਆ ਜਾਵੇ, ਇੱਕੋ ਵੇਲਾ ਆ ਜਾਵੇ, ਇੱਕੋ ਕਾਰਨ ਆ ਜਾਵੇ, ਤਿੰਨ ਚੀਜ਼ਾਂ ਹੋਣ। ਤਿੰਨ ਚੀਜ਼ਾਂ ਹੋਣ ਤਾਂ ਆਦਮੀ ਮਰਦਾ। ਦੂਸਰਾ ਡਰਦਾ ਮੌਤ ਤੇ ਉਹ ਹੈ ਜਿਹਨਾਂ ਨੇ ਧੱਕੇ ਖਾਣੇ ਨੇ ਦਰਗਾਹ ਵਿੱਚ ਜਾ ਕੇ, ਕਦੇ ਕੁੱਤਾ ਬਣਨਾ, ਕਦੇ ਬਿੱਲਾ ਬਣਨਾ। ਜਿਹਨਾਂ ਨੇ ਜੁੱਤੀਆਂ ਖਾਣੀਆਂ ਉਹਨਾਂ ਨੂੰ ਤਾਂ ਡਰਨਾ ਹੀ ਚਾਹੀਦਾ। ਜਿਹਨਾਂ ਨੇ ਆਪਣੇ ਘਰ ਨੂੰ ਜਾਣਾ ਹੈ ਉਹਨੂੰ ਮੌਤ ਤੋਂ ਡਰਨੀ ਹੈ। ਕਬੀਰ ਜਿਸ ਮਰਨੇ ਤੇ ਜੱਗ ਡਰਾ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ। ਜਦ ਤੱਕ ਆਦਮੀ ਦੇ ਮਨ ਵਿੱਚ ਮੌਤ ਦਾ ਡਰ ਕਾਇਮ ਹੈ, ਉਨਾ ਚਿਰ ਪਰਮੇਸ਼ਵਰ ਦਾ ਭਰੋਸਾ ਨਹੀਂ ਆਉਂਦਾ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਸਭ ਤੋਂ ਪਹਿਲਾਂ ਆਦਮੀ ਦੇ ਮਨ ਵਿੱਚੋਂ ਮੌਤ ਦਾ ਡਰ ਕੱਢਿਆ। ਬਈ ਮੌਤ ਕੋਈ ਚੀਜ਼ ਨਹੀਂ, ਅਸੀਂ ਤਾਂ ਮਰਦੇ ਹੀ ਨਹੀਂ। ਆਪਾਂ ਜੇ ਮਰਦੇ ਹੋਈਏ ਤਾਂ ਜਨਮ ਕਿਉਂ ਬਦਲੀਏ? ਐਂ ਤਾਂ ਕਹਿੰਦੇ ਸਰੀਰ ਮਰ ਜਾਂਦਾ, ਸਰੀਰ ਨੇ ਮਰਨਾ ਹੀ ਹੈ। ਜੇ ਸਰੀਰ ਨਾਲ ਮੋਹ ਹੈ ਤਾਂ ਅਸੀਂ ਇੱਥੇ ਜੰਮਦੇ ਮਰਦੇ ਰਹਾਂਗੇ। ਜੇ ਸਰੀਰ ਦਾ ਮੋਹ ਚੁੱਕ ਦਿੱਤਾ ਫਿਰ ਭਾਈ ਮੌਤ ਦਾ ਡਰ ਨਹੀਂ, ਉਹ ਹੁਣ ਆ ਜਾਵੇ। ਕਹਿੰਦੇ ਜਿਹਨੇ ਛੱਡਣਾ ਹੀ ਨਹੀਂ, ਹੱਸ ਕੇ ਹੀ ਕਿਉਂ ਨਾ ਉਹਦੀ ਸ਼ਰਨ ਵਿੱਚ ਜਾਈਏ। ਸੋ ਗੁਰੂ ਮਹਾਰਾਜ ਨੇ ਅਕਾਲ ਦੇ ਨਾਲ ਜੋੜ ਦਿੱਤਾ, ਸਿੱਖ ਨੂੰ ਕਾਲ ਤੋਂ ਚੁੱਕ ਦਿੱਤਾ, ਕਾਲ ਤੋਂ ਉੱਤੇ ਕਰਕੇ ਅਜੂਨੀ ਦੇ ਨਾਲ ਜੋੜ ਦਿੱਤਾ। ਪਤਾ ਲੱਗ ਗਿਆ ਨਿਮਾਣੇ ਬੰਦਿਆਂ ਨੂੰ ਜਿਹੜੇ ਮੌਤ ਤੋਂ ਡਰਦੇ ਧਰਮ ਬਦਲ ਲੈਂਦੇ ਸੀ ਹਜ਼ਾਰਾਂ ਦੀ ਤਾਦਾਦ, ਉਹਨਾਂ ਚ ਦਲੇਰੀ ਆ ਗਈ ਵੀ ਮਰਨਾ ਤਾਂ ਹੈ, ਆਪਣੇ ਨਿੱਜ ਧਰਮ ਨੂੰ ਕਿਉਂ ਬਦਲੀਏ, ਡਰਨ ਦੀ ਕੀ ਲੋੜ ਹੈ? ਜੇ ਉਹਨਾਂ ਸਮਿਆਂ ਦੀ ਗੱਲ ਕੀਤੀ ਜਾਵੇ ਹੈਰਾਨ ਹੋ ਜਾਵੇ ਵੀ ਇਹੋ ਜਿਹੇ ਸਮੇਂ ਸਾਡੇ ਬਜ਼ੁਰਗ ਜਿਉਂਦੇ ਕਿਵੇਂ ਰਹੇ। ਉਸ ਸਮੇਂ ਦੇ ਅੰਦਰ ਬਿਲਕੁਲ ਹੀ ਅਣਖ ਖਤਮ ਹੋ ਗਈ ਸੀ। ਮੈਂ ਸਿੰਧ ਵਿੱਚ ਹੁੰਦਾ, ਉੱਥੇ ਘੋੜਿਆਂ ਤੇ ਨਹੀਂ ਸੀ ਚੜ੍ਹਦੇ, ਅਮੀਰ ਬੜੇ ਸੀ ਹਿੰਦੂ ਸੇਠ, ਖਚਰੇ ਰੱਖਦੇ ਸੀ। ਇੱਕ ਵਾਰੀ ਮੈਂ ਪੁੱਛਿਆ, ਸਾਡਾ ਆੜ੍ਹਤੀਆ ਸੀ, ਬਹੁਤ ਅਮੀਰ ਸੀ ਉਹ, ਮੈਂ ਕਿਹਾ ਅੱਧਾ ਅੱਧਾ ਕਹਿੰਦੇ ਸੀ ਉੱਥੇ, ਮੈਂ ਕਿਹਾ ਅੱਧਾ ਤੂੰ ਘੋੜੇ ਤੇ ਨਹੀਂ ਚੜ੍ਹਦਾ? ਬੇਅੰਤ ਤੇਰੇ ਭੁਗਤਾਨ ਹੈ। ਕਹਿੰਦੇ ਸਾਨੂੰ ਆਗਿਆ ਹੀ ਨਹੀਂ ਹੈ, ਕਾਨੂੰਨ ਬਣਿਆ ਹੋਇਆ ਵੀ ਹਿੰਦੂ ਘੋੜੇ ਤੇ ਨਹੀਂ ਚੜ੍ਹ ਸਕਦਾ, ਖਚਰੇ ਤੇ ਚੜ੍ਹੋ। ਮੈਂ ਕਿਹਾ ਹੋਰ ਕਿਵੇਂ ਨੇ? ਕਹਿੰਦਾ ਜੇ ਸਾਡੇ ਕੋਠੇ ਚ ਗਲੀ ਪੈ ਜਾਏ ਨਾ, ਸਾਡੇ ਕੋਠੇ ਚ ਉਹ ਪਾਣੀ ਚਾਹੁੰਦਾ ਵੀ ਅਸੀਂ ਕੋਠੇ ਤੇ ਨਹੀਂ ਚੜ੍ਹ ਸਕਦੇ, ਅਸੀਂ ਨਾਲ ਮੁਸਲਮਾਨ ਨੂੰ ਆਵਾਜ਼ ਦਿੰਦੇ ਹਾਂ ਵੀ ਤੂੰ ਭਾਈ ਚੜ੍ਹ ਸਾਡੇ ਕੋਠੇ ਤੇ, ਗਲੀ ਬੰਦ ਕਰ, ਸਾਨੂੰ ਇਜਾਜ਼ਤ ਨਹੀਂ ਉੱਤੇ ਚੜ੍ਹਨ ਦੀ। ਦੂਜਾ ਇਹ ਹੈ ਕਿ ਹੁਣ ਤਾਂ ਅੰਗਰੇਜ਼ਾਂ ਦਾ ਰਾਜ ਹੋ ਗਿਆ, ਅਸੀਂ ਕਣਕ ਨਹੀਂ ਸੀ ਖਾ ਸਕਦੇ, ਕਣਕ ਸਾਡੇ ਘਰਾਂ ਤੋਂ ਖੋਹ ਲੈਂਦੇ ਸੀ, ਕਹਿੰਦੇ ਹਿੰਦੂ ਰਾਤ ਨਹੀਂ ਹੈ ਕਣਕ ਖਾਣ, ਇਹ ਕੋਰਸ ਅੰਨ ਖਾਵੇ, ਜੌ ਖਾਵੇ, ਬਾਜਰਾ ਖਾਵੇ, ਕਣਕ ਨਹੀਂ ਇਹ ਖਾ ਸਕਦੇ। ਇਸੇ ਤਰ੍ਹਾਂ ਕੱਪੜੇ ਪਹਿਨਣ ਸੀ, ਨਾਲੇ ਅਸੀਂ ਵੀ ਅਸੀਂ ਦਸਤਾਰ ਨਹੀਂ ਬੰਨ ਸਕਦੇ, ਤੇ ਸਾਨੂੰ ਹੁਕਮ ਸੀ ਕਿ ਟੋਪੀਆਂ ਲੈਣੇ, ਟੋਪੀ ਗੁਲਾਮ ਦੀ ਨਿਸ਼ਾਨੀ ਹੁੰਦੀ ਹੈ। ਹਿੰਦੂ ਦਾ ਹੱਕ ਨਹੀਂ ਵੀ ਦਸਤਾਰ ਬੰਨੇ, ਦਸਤਾਰ ਕੇਵਲ ਜਿਹੜਾ ਸਰਦਾਰ ਹੈ ਉਹ ਬੰਨ ਸਕਦਾ, ਸਰਦਾਰ ਦੇ ਸਿਰ ਤੇ ਦਸਤਾਰ ਹੋਊਗੀ। ਤੇ ਗੁਰੂ ਮਹਾਰਾਜ ਨੇ ਸਾਰਾ ਹੀ ਬਦਲਤਾ, ਸਿੰਘਾਂ ਨੂੰ ਕਿਹਾ ਮੇਰੇ ਕੋਲ ਆਉਣਾ, ਘੋੜਿਆਂ ਤੇ ਚੜ੍ਹ ਕੇ ਆਇਆ ਕਰੋ, ਦਸਤਾਰ ਸਜਾ ਕੇ ਆਓ, ਜਟਾ ਜੂਟ ਹੋ ਕੇ ਆਓ, ਸ਼ਸਤਰ ਪਹਿਨ ਕੇ ਆਓ। ਇਨਕਲਾਬ ਲਿਆ ਤਾ, ਸੋਚਣ ਵਿੱਚ ਲਿਆ ਦਿੱਤਾ ਸਾਧ ਸਿੰਘ ਜੀ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਇੰਨੀ ਸ਼ਕਤੀ ਭਰ ਦਿੱਤੀ ਤੇ ਆਪ ਨੇ ਐਸਾ ਫਰਮਾਨ ਕਰਿਆ, ਇਸ ਤਰ੍ਹਾਂ ਦੇ ਨਾਲ ਪੜ ਲਓ, ਚਿੜੀਆਂ ਤੋਂ ਬਾਜ ਤੁਰਾਵਾਂ। ਤੁੜਾਵਾਂ। ਕਹਿੰਦੇ 1.25 ਲੱਖ ਸੇ ਇੱਕ ਲੜਾਊਂ, ਚਿੜੀਆਂ ਸੇ ਬਾਜ ਤੁੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ, ਚੜ੍ਹਾ ਸਿੰਘ ਤੋਂ ਮੁਕਤ ਕਰਾਂ। ਇੰਨੇ ਉੱਚੇ ਕਰ ਦਿੱਤੇ, ਇੰਨੇ ਅਣਖ ਵਿੱਚ ਲਿਆ ਦਿੱਤੇ। ਅਸਲੀ ਮਨੁੱਖੀ ਜੋ ਜੀਵਨ ਹੁੰਦਾ ਹੈ, ਸੋਚ ਹੁੰਦੀ ਹੈ, ਮਨੁੱਖ ਦੀ ਜੋ ਕਦਰ ਕੀਮਤ ਹੈ, ਉਹ ਗੁਰੂ ਦਸ਼ਮੇਸ਼ ਪਿਤਾ ਨੇ ਨਿਮਾਣੇ ਤੇ ਨਿਤਾਣੇ ਬਿਲਕੁਲ ਖਤਮ ਹੋਏ ਹੋਏ ਮਨੁੱਖ ਦੇ ਅੰਦਰ ਇੰਜੈਕਟ ਕਰ ਦਿੱਤੀ ਅੰਮ੍ਰਿਤ ਦੀ ਦਾਤ ਦੇ ਕੇ। ਸੋ ਉਹਨਾਂ ਦੇ ਤਾਂ ਜਿੰਨੇ ਵੀ ਬਚਨ ਕਰੀ ਜਾਓ, ਚਾਹੇ ਦਸ ਦਿਨ ਕਰੀ ਜਾਓ, ਚਾਹੇ ਮਹੀਨਾ ਕਰੀ ਜਾਓ। ਪਿਛਲੀ ਵਾਰੀ ਕਰਨ ਲੱਗੇ ਸੀ, ਮੇਰੇ ਯਾਦ ਹੈ 60ਵੀਂ ਫਿਲਮ ਤੋਂ ਸ਼ੁਰੂ ਕਰੇ ਸੀ, 61ਵੀਂ ਤੋਂ। 61ਵੀਂ ਤੋਂ ਚੱਲਦੇ ਚੱਲਦੇ 96 ਤੱਕ ਪਹੁੰਚ ਗਏ ਸੀ। ਕਿੰਨੀਆਂ ਫਿਲਮਾਂ ਬਣ ਗਈਆਂ? ਕੋਈ ਤਕਰੀਬਨ 35 ਦੇ ਕਰੀਬ ਫਿਲਮਾਂ ਬਣ ਗਈਆਂ। ਤਾਂ ਵੀ ਉਹਨਾਂ ਦਾ ਜਸ ਮੋਪਣ ਚ ਨਹੀਂ ਸੀ ਆਉਂਦਾ। ਸੋ ਹੁਣ ਆਪ ਸਾਰੇ ਦੂਰ ਦਰਾਜ ਤੋਂ ਆ ਕੇ ਗੁਰੂ ਮਹਾਰਾਜ ਦਾ ਆਪਨੇ ਆਗਮਨ ਦਿਵਸ ਮਨਾਇਆ। ਕੁਝ ਬਚਨ ਸਰਵਣ ਕਰੇ ਨੇ, ਸਮਾਂ ਕਿਸੇ ਦੀ ਲਿਹਾਜ ਨਹੀਂ ਕਰਦਾ ਸਾਧ, ਸਮਾਂ ਹੋ ਚੁੱਕਿਆ। ਸੋ ਬੀਬੀ ਚਰਨਜੀਤ ਤੁਹਾਨੂੰ 1-2 ਕਵਿਤਾ ਸੁਣਾਏਗੀ। ਸੋ ਉਹ ਹੋਏਗਾ, ਪਹਿਲਾਂ ਸਾਰਾ ਕੁਛ ਹੋ ਜਾਏਗਾ, ਉਹ ਤੇ ਬਾਅਦ ਉਹ ਕਰੇਗੀ। ਸੋ ਹੁਣ ਸਾਰੇ ਪ੍ਰੇਮ ਪ੍ਰੇਮੀ ਆਨੰਦ ਸਾਹਿਬ ਚ ਬੋਲੋ, ਤੇ ਜਿਹਦੇ ਹਾਲ ਤੱਕ ਦੱਸਣਾ ਨਹੀਂ ਆਪਣੀ ਪਵਿੱਤਰ ਕਰੀ, ਉਹ ਵੀ ਕਰ ਲਓ।